ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਹਿਬ। ਅਕਾਲ ਗੋ ਬਾਣੀ ਸਤਿਗੁਰਾਂ ਦੀ ਅੰਮ੍ਰਿਤਮਈ ਰਸਨਾ ਤੋਂ ਉਚਾਰਨ ਕੀਤੀ ਹੋਈ ਜੋ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਹੈ, ਉਸ ਦੀ ਲੜੀਵਾਰ ਕਥਾ ਦਾ ਪ੍ਰਵਾਹ ਜੋ ਆਸਾ ਰਾਗ ਦੇ ਅੰਦਰ ਆਸਾ ਦੀ ਵਾਰ ਦੇ ਵਿੱਚ ਕੱਲ ਤੋਂ ਇਹ ਪ੍ਰਵਾਹ ਆ ਗਿਆ ਹੈ। ਇੱਕ ਸਲੋਕ ਆਸਾ ਦੀ ਵਾਰ ਦਾ ਹੋ ਚੁੱਕਾ ਹੈ, ਪੌੜੀ ਸਮੇਤ ਮਹੱਲੇ ਸਮੇਤ। ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਅਗਲੇ ਸਲੋਕ ਦੇ ਅੰਦਰ ਦੂਸਰੇ ਸਲੋਕ ਦੇ ਅੰਦਰ ਕਿਰਪਾ ਕਰਦੇ ਹੈ, ਪਿੱਛੇ ਆਪ ਜੀ ਨੇ ਸਾਰਾ ਇਸਦਾ ਸਲੋਕ ਪੌੜੀ ਦਾ ਜਿਹੜਾ ਮੁੱਖ ਭਾਵ ਸੀ ਉਹ ਵੀ ਸਰਵਣ ਕਰ ਲਿਆ। ਸੇਖ ਬ੍ਰਹਮ, ਕਿਉਂਕਿ ਪਾਠ ਪੜਨ ਦੇ ਅੰਦਰ ਸੇਖ ਬ੍ਰਹਮ ਬਾਬਾ ਫਰੀਦ ਸਾਹਿਬ ਜੀ ਦਾ ਪੋਤਰਾ ਚੇਲਾ ਸੀ, ਉਹਦੇ ਨਾਲ ਇਹ ਗੋਸ਼ਟ ਹੋਈ ਹੈ। ਉਸ ਨੇ ਪ੍ਰਸ਼ਨ ਕੀਤਾ ਹੈ ਕਿ ਇਹ ਸਤਿਗੁਰੂ ਜੀ, ਸੰਸਾਰ ਨੂੰ ਜੋ ਆਪ ਬ੍ਰਹਮ ਰੂਪ ਕਥਨ ਕਰਦੇ ਹੋ, ਇਹਦੇ ਵਿੱਚ ਸੱਚ ਨਿਸ਼ਚੇ ਕਿਵੇਂ ਹੋ ਸਕਦਾ ਹੈ? ਸੂਰਜ ਚੰਦਰਮਾ ਦਿਖਦੇ ਹੈ, ਤਾਰੇ ਦਿਖਦੇ ਹੈ, ਧਰਤੀ ਦਿਖਦੀ ਹੈ, ਬਨਸਪਤੀ ਦਿਖਦੀ ਹੈ, ਇਹ ਕਿਸ ਪ੍ਰਕਾਰ ਹੈ? ਸਭ ਕੁਝ ਅਲੱਗ ਅਲੱਗ ਤਾਂ ਦਿਸ ਰਿਹਾ। ਗੁਰੂ ਸਾਹਿਬ ਜੀ ਨੇ ਫਿਰ ਪਰਮੇਸ਼ੁਰ ਦੇ ਸਨਮੁਖ ਬਿਰਤੀ ਕਰਕੇ ਇੱਥੇ ਬ੍ਰਹਮ ਬੇਤਿਆਂ ਦੀ ਦ੍ਰਿਸ਼ਟੀ ਦਾ ਕਥਨ ਕੀਤਾ ਹੈ। ਸੁਭਾਅ ਜਿਸ ਪ੍ਰਕਾਰ ਵਿਚਾਰ ਆ ਰਿਹਾ ਸੁਣੋ ਜੀ।
ਸਲੋਕ ਮਹੱਲਾ ਪਹਿਲਾ।
ਇਹ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਸਲੋਕ ਹੈ। ਇਹ ਪਹਿਲੇ ਜਾਮੇ ਦੇ ਜੋ ਬਾਣੀ ਉਚਾਰਨ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ, ਸੁਣੋ ਅੱਗੇ।
ਸੱਚੇ ਤੇਰੇ ਖੰਡ
ਤੇ ਹੇ ਪਰਮੇਸ਼ੁਰ ਵਾਹਿਗੁਰੂ, ਤੇਰੇ ਆਪ ਜੀ ਦੇ ਖੰਡ ਰਚੇ ਹੋਏ ਆ ਨੌ ਖੰਡ, ਇਹ ਵੀ ਸੱਚੇ ਹਨ।
ਸੱਚੇ ਬ੍ਰਹਿਮੰਡ
ਅਤੇ ਬ੍ਰਹਮੰਡ ਵੀ ਸੱਚੇ ਹਨ। ਬ੍ਰਹਮੰਡ ਜਿਹੜਾ ਵੰਡਾ ਭਾਡਾ ਹੈ ਇੱਕੀ ਪੁਰੀਆਂ ਵਾਲਾ, ਤੁਹਾਡੇ ਰਚੇ ਹੋਏ ਖੰਡ ਜਿਹੜੇ ਪ੍ਰਤੀਤ ਹੋ ਰਹੇ ਹਨ, ਤੇ ਇਹ ਬ੍ਰਹਮੰਡ ਵੀ ਵਾਹਿਗੁਰੂ ਤੁਹਾਡੇ ਬਣਾਏ ਹੋਏ ਸੱਚੇ ਪ੍ਰਤੀਤ ਹੋ ਰਹੇ ਨੇ। ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਨੌ ਖੰਡ ਤੇ ਬ੍ਰਹਮੰਡ ਤੇਰੇ ਵਿੱਚ ਸਾਰੇ ਕਲਪਤ ਰੂਪ ਹਨ। ਭਾਵ ਕੀ ਹੈ? ਮਾਇਆ ਮਾਤਰ ਕਲਪੇ ਹੋਏ ਨੇ। ਤੂੰ ਸਾਰਿਆਂ ਦਾ ਅਧਿਸ਼ਠਾਨ ਰੂਪ ਹੈ ਹੇ ਸੱਚੇ ਪਾਤਸ਼ਾਹ। ਬ੍ਰਹਮ ਬੇਤਿਆਂ ਨੇ ਤੇਰੇ ਵਿੱਚ ਖੰਡ ਬ੍ਰਹਮੰਡ ਕਲਪਤ ਰੂਪ ਕਰਕੇ ਜਾਣੇ, ਇਸ ਕਰਕੇ ਤੂੰ ਸੱਚ ਸਰੂਪ ਹੈ।
ਸੱਚੇ ਤੇਰੇ ਲੋ
ਹੇ ਸੱਚੇ ਵਾਹਿਗੁਰੂ ਪਰਮੇਸ਼ਰ ਜੀ, ਮਾਤ ਲੋਕ, ਪਤਾਲ ਲੋਕ, ਸਵਰਗ ਲੋਕ, ਚੌਦਾਂ ਜਿਹੜੇ ਲੋਕ ਹਨ, ਇਹ ਜਿਹੜੇ ਮਹਾਰਾਜ ਸਾਹਿਬ ਜੀ ਹੈ, ਜਾਂ ਫਿਰ ਇਹ ਲੋ ਪ੍ਰਕਾਸ਼ ਦਾ ਨਾਮ ਹੈ, ਪ੍ਰਕਾਸ਼ ਕਰਨ ਵਾਲੇ ਦੇ ਵਿੱਚ ਚੰਦ ਹੈ, ਸੂਰਜ ਹੈ ਆਦਿ, ਇਹ ਤੁਹਾਡੇ ਹੀ ਬਣਾਏ ਹੋਏ ਹਨ।
ਸੱਚੇ ਆਕਾਰ
ਤੇ ਜਿਹੜੇ ਆਕਾਰ ਬਣਾਏ ਹੈ, ਸਰੂਪ ਦਿਖਦੇ ਹੈ ਵੱਖਰੇ ਵੱਖਰੇ, ਸਰੀਰਾਂ ਦੇ ਆਕਾਰ ਨਾਲ ਸੂਰਤਾਂ ਸ਼ਕਲਾਂ, ਇਹ ਤੁਹਾਡੀਆਂ ਬਣਾਈਆਂ ਹੋਈਆਂ ਹਨ। ਸੱਚੇ ਆਕਾਰ ਤੇ ਆਕਾਰ ਜੇ ਅਲੱਗ ਅਲੱਗ ਕਰ ਦਈਏ ਸਾਰੇ ਅੱਖਰ ਨੂੰ, ਆ ਦੇ ਵਿੱਚੋਂ ਵਿਸ਼ਨੂੰ ਲੈਣਾ, ਕਾ ਦੇ ਵਿੱਚੋਂ ਕਰਤਾ ਬ੍ਰਹਮਾ, ਰਾ ਦੇ ਵਿੱਚੋਂ ਰੁਦਰ ਸ਼ਿਵਜੀ, ਇਹ ਸਭ ਤੇਰੇ ਬਣਾਏ ਹੋਏ ਨੇ। ਸੱਚੇ ਤੇਰੇ ਲੋ ਸੱਚੇ ਆਕਾਰ ਹੇ ਸੱਚੇ ਵਾਹਿਗੁਰੂ, ਸਾਰੇ ਲੋਕ ਸਾਰੇ ਲੋਕਾਂ ਵਿੱਚ ਰਹਿਣ ਵਾਲੇ ਆਕਾਰ ਸਰੀਰ ਸਭ ਤੁਹਾਡੇ ਹੀ ਕਲਪਤ ਰੂਪ ਬਣਾਏ ਹੋਏ ਨੇ, ਇਸ ਕਰਕੇ ਇਹ ਸਭ ਕਲਪਤ ਰੂਪ ਨ ਪਰ ਤੂੰ ਸਾਰਿਆਂ ਦਾ ਸੱਚ ਸਰੂਪ ਅਧਿਸ਼ਠਾਨ ਰੂਪ ਹੈ।
ਸੱਚੇ ਤੇਰੇ ਕਰਨੇ ਸਰਬ ਵਿਚਾਰ,
ਹੇ ਸੱਚੇ ਵਾਹਿਗੁਰੂ ਸਰਬ ਸਾਰੇ ਵਿਚਾਰ ਕਰਨੇ ਤੁਹਾਡੇ ਹੀ ਬਣਾਏ ਹੋਏ, ਜਾਂ ਸੱਚੇ ਤੇਰੇ ਕਰਨੇ ਸਰਬ ਵਿਚਾਰ, ਹੇ ਸੱਚੇ ਵਾਹਿਗੁਰੂ ਜੋ ਵਿਚਾਰਾਂ ਕਰਨੀਆਂ ਨੇ ਜਗਤ ਦੇ ਕਰਨੇ ਕਾਰਨ ਤਿੰਨ ਰੂਪ ਮੰਨੇ ਨੇ, ਇਹ ਸਭ ਸੱਚ ਸਰੂਪ ਤੇਰੇ ਹੀ ਸਰੂਪ ਦੇ ਕਲਪਤ ਰੂਪ ਹਨ, ਜਿਹੜੇ ਰਜੋ ਗੁਣ ਸਤੋ ਗੁਣ ਤਮੋ ਗੁਣ। ਵਾਸਤਵ ਦੇ ਵਿੱਚ ਅਧਿਸ਼ਠਾਨ ਰੂਪ ਹੈ, ਤੂੰ ਸਭ ਦਾ ਆਸਰਾ ਰੂਪ ਹੈ, ਜੋ ਤੇਰੇ ਤੁਹਾਡੇ ਸਰੂਪ ਦੀ ਪ੍ਰਾਪਤੀ ਵਾਸਤੇ ਸਰਬ ਵਿਚਾਰ ਕਰਨੇ ਨੇ, ਸਾਰੀਆਂ ਵਿਚਾਰਾਂ ਕਰਨੀਆਂ ਨੇ, ਇਹ ਸਭ ਤੋਂ ਸੱਚੀਆਂ ਨੇ। ਇਹ ਤੇਰੇ ਵਿਚਾਰ ਜਿਹੜੇ ਨੇ ਤੇਰੀ ਪ੍ਰਾਪਤੀ ਦੇ ਸੱਚੇ ਹਨ।
ਸੱਚਾ ਤੇਰਾ ਅਮਰ,
ਹੇ ਵਾਹਿਗੁਰੂ ਤੇਰਾ ਅਮਰ ਰਾਜ ਹੈ ਜਿਹੜਾ ਉਹ ਵੀ ਸੱਚਾ ਹੈ, ਤੇ ਆਪ ਜੀ ਦਾ
ਸੱਚਾ ਦੀਵਾਨ,
ਤੁਹਾਡਾ ਦੀਵਾਨ ਦਰਬਾਰ ਹੈ ਜਿਹੜਾ ਉਹ ਵੀ ਸੱਚਾ ਹੈ। ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੰਸਾਰ ਰੂਪੀ ਦੀਵਾਨ ਕਚਹਿਰੀ ਸੱਚੀ ਹੈ, ਕਿਉਂਕਿ ਤੂੰ ਸੰਸਾਰ ਅਧਿਸ਼ਠਾਨ ਰੂਪ ਹੈ। ਸੱਚਾ ਤੇਰਾ ਅਮਰ ਮ੍ਰਿਤੂ ਤੇ ਰਹਿਤ ਸਰੂਪ ਹੈ, ਉਹ ਵੀ ਸੱਚਾ ਹੈ, ਤੇ ਸੱਚਾ ਤੇਰਾ ਜਿਹੜਾ ਦੀਵਾਨ ਆਸਰਾ ਵੀ ਸੱਚਾ ਹੈ।
ਸੱਚਾ ਤੇਰਾ ਹੁਕਮ,
ਹੇ ਵਾਹਿਗੁਰੂ ਤੁਹਾਡਾ ਹੁਕਮ ਵੀ ਸੱਚਾ ਹੈ, ਤੁਸੀਂ ਆਗਿਆ ਕਰਦੇ ਹੋ, ਜਿਹੜਾ ਤੁਹਾਡਾ ਗੁਰਾਂ ਦੁਆਰਾ ਸ੍ਰਿਸ਼ਟੀ ਦਾ ਸੱਚਾ ਤੇਰਾ ਹੁਕਮ ਹੈ, ਇਹ ਜਿਹੜਾ ਸੱਚਾ ਹੁਕਮ ਫੁਰਮਾਨ ਹੈ, ਮੇਰੇ ਅੱਗੇ ਸੱਚਾ ਬੋਲੋ ਛੋਟੀਆਂ ਪੰਕਤੀਆਂ,
ਸੱਚਾ ਫੁਰਮਾਨ,
ਇਸ ਕਰਕੇ ਤੁਹਾਡਾ ਹੁਕਮ ਵੀ ਸੱਚਾ ਹੈ ਤੇ ਤੁਹਾਡਾ ਗੁਰਾਂ ਦੁਆਰਾ ਸ੍ਰਿਸ਼ਟੀ ਦੇ ਆਧਾਰ ਵਾਸਤੇ ਹੁਕਮ ਫੁਰਮਾਨ ਹੈ ਜਿਹੜਾ ਇਹ ਵੀ ਸੱਚਾ ਹੈ। ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਜਿਹੜਾ ਨਾਮ ਜਪਣਾ ਹੈ ਤੇਰਾ ਇਹ ਵੀ ਹੁਕਮ ਸੱਚਾ ਹੈ। ਨਾਮ ਦੀ ਵਿਆਖਿਆ ਰੂਪ ਫੁਰਮਾਨ ਜਿਹੜਾ ਕਰਨੇ ਨੇ ਸੰਤ ਭਗਤਾਂ ਨੇ, ਇਹ ਵੀ ਮਹਾਰਾਜ ਸੱਚੇ ਹਨ।
ਸੱਚਾ ਤੇਰਾ ਕਰਮ,
ਹੇ ਸੱਚੇ ਵਾਹਿਗੁਰੂ ਤੇਰਾ ਕਰਮ ਕਾਰਜ ਰੂਪ ਭਾਵ, ਇਹ ਜਿਹੜਾ ਉੱਤਮ ਮੱਧਮ ਕਨਿਸ਼ਟ ਰੂਪ ਸੰਸਾਰ ਬਣਾਇਆ ਹੋਇਆ, ਇਹ ਤੇਰੇ ਵਿੱਚ ਅਧਿਹਸਤ ਰੂਪ ਹੈ, ਤੇ ਆਪ ਮਹਾਰਾਜ ਸੱਚੇ ਹੋ।
ਸੱਚਾ ਨਿਸ਼ਾਨ,
ਤੇ ਨਿਸ਼ਾਨ ਮਹਾਰਾਜ ਜਿਹੜਾ ਹੈ ਪ੍ਰਗਟ ਹੋਣਾ, ਇਹ ਸਭ ਕੁਝ ਦੋਸ਼ ਦਰਿਆ ਹੈ, ਇਹ ਵੀ ਸੱਚਾ ਹੈ। ਭਾਵ ਕੀ ਹੈ? ਅਧਿਸ਼ਠਾਨ ਸੱਚਾ ਹੁੰਦਾ ਹੈ, ਜਿਵੇਂ ਤੇਰੇ ਵੀ ਅਧਿਹਸਤ ਰੂਪ ਹੈ ਸੰਸਾਰ। ਭਾਵ ਇਹ ਹੈ, ਜਿਸ ਦਾ ਅਧਿਸ਼ਠਾਨ ਸੱਚਾ ਹੁੰਦਾ ਹੈ ਉਹਦੀ ਅਧਿਹਸਤ ਵੀ ਸੱਚੀ ਹੁੰਦੀ ਹੈ, ਤੇ ਆਪ ਵੀ, ਆਪ ਜੀ ਦਾ ਨਾਮ ਜਿਹੜਾ ਨਿਸ਼ਾਨ ਪ੍ਰਵਾਨਾ ਵੀ ਸੱਚਾ ਹੈ, ਜਿਹੜੇ ਬਰਮ ਬੇਤਿਆਂ ਦੇ ਹਿਰਦੇ ਵਿੱਚ ਨਿਸ਼ਾਨ ਪ੍ਰਗਟ ਹੋਣਾ ਹੈ ਇਹ ਵੀ ਸੱਚਾ ਹੈ। ਆਪ ਜੀ ਦਾ ਜਸ ਰੂਪ ਨਿਸ਼ਾਨ ਝੰਡਾ, ਨਿਸ਼ਾਨ ਝੰਡੇ ਨੂੰ ਵੀ ਕਹਿੰਦੇ ਨੇ, ਇਹ ਵੀ ਸੱਚਾ ਹੈ। ਤੋ ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਇਹ ਜਿਹੜਾ ਐਸਾ ਕਿਹਾ ਹੈ ਵੀ ਜਿਹੜਾ ਅਧਿਸ਼ਠਾਨ ਸੱਚਾ ਹੁੰਦਾ ਹੈ ਉਹਦਾ ਅਧਿਹਸਤ ਵੀ ਸੱਚਾ ਹੁੰਦਾ ਹੈ। ਉਹਦਾ ਮਤਲਬ ਇਸ ਤਰ੍ਹਾਂ ਹੈ ਜਿਵੇਂ ਰੱਸੀ ਦੇ ਵਿੱਚ ਸੱਪ ਜਿਹੜਾ ਦਿਸ ਰਿਹਾ ਉਹ ਕਲਪਤ ਰੂਪ ਹੈ, ਲੇਕਿਨ ਜਿਹੜਾ ਉਹਦਾ ਅਧਿਸ਼ਠਾਨ ਰੂਪ ਹੈ ਰੱਸੀ ਹੈ ਜਿਹੜਾ ਉਹ ਵੀ ਸੱਚ ਹੈ, ਲੇਕਿਨ ਸੱਪ ਵੀ ਕਿਸੇ ਨਾ ਕਿਸੇ ਥਾਂ 'ਤੇ ਸੱਚਾ ਹੈਗਾ ਹੀ ਹੈ ਨਾ। ਜੇ ਸਿੱਪੀ ਦੇ ਵਿੱਚ ਚਾਂਦੀ ਦਿਸ ਰਹੀ ਹੈ ਤਾਂ ਇਹਦਾ ਮਤਲਬ ਇਹ ਹੈ ਵੀ ਚਾਂਦੀ ਕਿਤੇ ਹੁੰਦੀ ਨਹੀਂ, ਚਾਂਦੀ ਵੀ ਤਾਂ ਹੁੰਦੀ ਹੈ। ਇਸ ਕਰਕੇ ਜਿਵੇਂ ਪਾਣੀ ਹੈ ਸਮੁੰਦਰ ਦੇ ਵਿੱਚ ਲਹਿਰ ਦਿਸਦੀ ਹੈ, ਜੇ ਪਾਣੀ ਸੱਚਾ ਹੈ ਤਾਂ ਲਹਿਰ ਵੀ ਤਾਂ ਸੱਚੀ ਹੋਈ ਹੈ, ਅਤੇ ਅੱਗ ਦੇ ਇੱਕ ਛੋਟੇ ਛੋਟੇ ਕਣ, ਜੇ ਅੱਗ ਸੱਚੀ ਹੈ ਫੂਕਦੀ ਹੈ ਤਾਂ ਉਹਦੇ ਕਣ ਵੀ ਉਹੀ ਨੇ। ਜੇ ਸੋਨਾ ਸੱਚ ਰੂਪ ਹੈ, ਸੋਨੇ ਦਾ ਇੱਕ ਕਣ ਹੈ ਜਿਹੜਾ ਉਹ ਵੀ ਸੱਚ ਰੂਪ ਹੈ, ਇਸ ਤਰ੍ਹਾਂ ਤੂੰ ਅਧਿਸ਼ਠਾਨ ਆਸਰਾ ਰੂਪ ਵੀ ਸੱਚ ਹੈ। ਸਮੁੰਦਰ ਹੈ ਜਿਹੜਾ ਲਹਿਰ ਦਾ ਆਸਰਾ ਹੈ ਉਹ ਆਸਰਾ ਰੂਪ ਵੀ ਸੱਚ ਹੈ, ਲਹਿਰ ਵੀ ਸੱਚੀ ਹੈ, ਤੂੰ ਵੀ ਸੱਚ ਹੈ, ਤੇਰਾ ਆਸਰਾ ਅਧਿਸ਼ਠਾਨ ਰੂਪ ਤੂੰ ਸੱਚ ਸਰੂਪ ਹੈ, ਅਤੇ ਇਹ ਸੰਸਾਰ ਤੇਰਾ ਮਹਾਰਾ ਕੀਤਾ ਹੈ, ਤੇਰਾ ਰੂਪ ਹੋਣ ਕਰਕੇ ਸੱਚ ਹੈ। ਇਹ ਬ੍ਰਹਮ ਬੇਤਿਆਂ ਨੂੰ ਦ੍ਰਿਸ਼ਟੀ ਇਉਂ ਆਉਂਦਾ।
ਸੱਚੇ ਤੁਦ ਅੱਖ ਹੈ ਲੱਖ ਕਰੋੜ,
ਤੇ ਇਸ ਪ੍ਰਕਾਰ ਫਿਰ ਸੱਚੇ ਤੁਦ ਅੱਖ ਹੈ ਲੱਖ ਕਰੋੜ, ਹੇ ਸੱਚੇ ਵਾਹਿਗੁਰੂ ਤੁਦ ਤੁਹਾਨੂੰ ਲੱਖਾਂ ਜੀਵ ਕਰੋੜਾਂ ਵਾਰੀ ਅੱਖ ਹੈ ਆਖਦੇ ਨੇ, ਕੀ ਆਖਦੇ ਨੇ ਕਿ ਤੂੰ ਸੱਚੇ ਵਾਹਿਗੁਰੂ ਸੱਚਾ ਹੈ, ਸੱਚੇ ਤੁਦ ਅੱਖ ਹੈ ਲੱਖ ਕਰੋੜ, ਤੁਹਾਡੇ ਜਸ ਨੂੰ ਲੱਖਾਂ ਦੇਵਤੇ ਕਰੋੜਾਂ ਮਨੁੱਖ ਆਖਦੇ ਨੂੰ ਉਚਾਰਦੇ ਨੇ, ਇਹ ਸੱਚੇ ਵਾਹਿਗੁਰੂ ਲੱਖਾਂ ਕਰੋੜਾਂ ਤੇਰੇ ਮਾਇਆ ਸਰੂਪ ਨੂੰ ਕਥਨ ਕਰਦੇ ਆ ਤੇ ਕਰੋੜਾਂ ਹੀ ਤੇਰੇ ਲੱਖ ਸਰੂਪ ਨੂੰ ਕਥਨ ਕਰਦੇ ਆ। ਇਸ ਕਰਕੇ ਮਹਾਰਾਜ ਤੁਹਾਡੇ ਐਸੇ ਸਰੂਪ ਨੂੰ ਕਥਨ ਕਰਨ ਵਾਲੇ ਲੱਖਾਂ ਹਨ।
ਸੱਚੈ ਸਭ ਤਾਣ ਸੱਚੈ ਸਭ ਜੋਰ।
ਇਹ ਸੱਚੇ ਵਾਹਿਗੁਰੂ ਸਭ ਸਾਰਿਆਂ ਨੂੰ ਸਰੀਰਕ ਤਾਣ ਨਾਮ ਹੈ ਬਲ ਦਾ ਬਲ, ਜਿਹੜਾ ਮਨ ਦੇ ਰਿਧੀਆਂ ਸਿੱਧੀਆਂ ਦਾ ਸਭ ਸਾਰਾ ਜੋਰ ਜੋੜ ਹੋਣਾ ਹੈ, ਇਹ ਵੀ ਸੱਚੇ ਵਾਹਿਗੁਰੂ ਤੁਹਾਡਾ ਹੀ ਬਣਾਇਆ ਹੋਇਆ। ਜਾਂ ਇਹ ਸੱਚੇ ਵਾਹਿਗੁਰੂ ਤੇਰਾ ਸਾਰਾ ਵਿਵੇਕ ਰੂਪੀ ਤਾਣ ਬਲ ਹੈ, ਇਹ ਵੀ ਸੱਚਾ ਹੈ। ਜਿਹੜਾ ਤੇਰੇ ਨਾਲ ਬਿਰਤੀ ਦਾ ਬ੍ਰਹਮਾਕਾਰ ਹੋ ਕੇ ਜੋਰ ਜੁੜਨਾ ਹੈ, ਇਹ ਵੀ ਸੱਚਾ ਹੈ। ਤੇ ਇਸ ਕਰਕੇ ਇਹ ਸੱਚੇ ਗਿਆਨ ਦਾ ਜੋਰ ਵੀ ਤੇਰੇ ਕਰਕੇ ਹੀ ਹੈ ਮਹਾਰਾਜ, ਇਹ ਤੋਂ ਬਿਨਾਂ ਗਿਆਨ ਦਾ ਜੋਰ ਨਹੀਂ ਪ੍ਰਾਪਤ ਹੋ ਸਕਦਾ ਤਾਕਤ ਗਿਆਨ ਦੇ।
ਸੱਚੀ ਤੇਰੀ ਸਿਫਤ।
ਹੇ ਸੱਚੇ ਪਰਮੇਸ਼ਰ, ਜਿਹੜੀ ਤੇਰੀ ਤੁਹਾਡੀ ਇਕੱਲੇ ਬੈਠ ਕੇ ਕਿਸੇ ਨੇ ਭਗਤੀ ਕਰਨੀ ਹੈ, ਇਹ ਵੀ ਸਿਫਤ, ਇਹ ਵੀ ਸੱਚੀ ਹੈ। ਜਿਹੜੀ ਸਲਾਂਘਾ ਕਰਨੀ ਹੈ, ਇਹ ਵੀ ਸੱਚੀ ਹੈ। ਗੁਰਮੁਖ ਜਨਾਂ ਦੀ ਸੰਗਤ ਨਾਲ ਜਿਹੜਾ ਮਿਲ ਕੇ ਕੀਰਤਨ ਕਰਨਾ ਹੈ, ਇਹਨੂੰ ਸਲਾਹਾ ਸਲਾਉਣਾ ਵੀ ਸੱਚਾ ਹੈ। ਇਕੱਲੇ ਬੈਠ ਕੇ ਕਰਨੀ ਸਿਫਤ, ਬਹੁਤ ਮਿਲ ਕੇ ਕਰਨੀ ਸੰਗਤ ਰੂਪ ਦੇ ਵਿੱਚ ਸਲਾਂਘਾ ਹੋ ਗਈ। ਸਲਾਹਾ ਇਹ ਸਲਾਉਣਾ ਵੀ ਸੱਚਾ ਹੈ। ਸੱਚੀ ਤੇਰੀ ਸਿਫਤ ਸੱਚੀ ਸਲਾਹਾ, ਤੁਹਾਡੀ ਬੰਦਗੀ ਵੀ ਸੱਚੀ ਹੈ, ਤੇਰੀ ਮੁਕਤੀ ਵੀ ਸੱਚੀ ਹੈ। ਹੇ ਸੱਚੇ ਵਾਹਿਗੁਰੂ, ਤੁਹਾਡੀ ਸਿਫਤ ਉਸਤਤ ਅਧਿਆਸਤ ਰੂਪ ਸੱਚੀ ਮੰਨੀ ਹੈ ਅਤੇ ਉਹਦੀ ਸਲਾਂਘਾ ਕਰਨੀ ਹੈ, ਇਹ ਵੀ ਅਧਿਸ਼ਠਾਨ ਰੂਪ ਸਰੂਪ ਦੇ ਵਿੱਚ ਇਹ ਕਲਪਿਤ ਰੂਪ ਹੀ ਹੈ। ਅਧਿਸ਼ਠਾਨ ਰੂਪ ਦੇ ਅੰਦਰ ਮਹਾਰਾਜ ਇਹ ਤੇਰੇ ਚੋਜਨ ਬ੍ਰਹਮ ਗਿਆਨੀਆਂ ਦੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ।
ਸੱਚੀ ਸਲਾਹ,
ਸੱਚੀ ਤੇਰੀ ਸਲਾਂਘਾ ਹੈ ਤੇ ਜਿਹੜੀ ਬਹੁਤਿਆਂ ਨਾਲ ਮਿਲ ਕੇ ਕਰਨੀ ਹੈ, ਇਸ ਕਰਕੇ ਮਹਾਰਾਜ ਇਹ ਵੀ ਸੱਚੀ ਹੈ। ਹੇ ਸੱਚੇ ਵਾਹਿਗੁਰੂ, ਤੁਹਾਡੀ ਸਿਫਤ ਉਸਤਤ ਅਧਿਆਸਤ ਰੂਪ ਸੱਚੀ ਮੰਨੀ ਹੈ ਤੇ ਉਹਦੀ ਸਲਾਂਘਾ ਕਰਨੀ ਹੈ, ਇਹ ਵੀ ਤੇਰੇ ਅਧਿਸ਼ਠਾਨ ਰੂਪ ਵਿੱਚ ਕਲਪਿਤ ਰੂਪ ਹੀ ਹੈ।
ਸੱਚੀ ਤੇਰੀ ਕੁਦਰਤ।
ਹੇ ਸੱਚੇ ਵਾਹਿਗੁਰੂ, ਤੇਰੀ ਕੁਦਰਤ ਸ਼ਕਤੀ ਵੀ ਸੱਚੀ ਹੈ।
ਸੱਚੇ ਪਾਤਸ਼ਾਹ,
ਆਪ ਵੀ ਸੱਚੇ ਪਾਤਸ਼ਾਹ ਸੱਚੇ ਹੋ, ਪਾਤ ਨਾਮੇ ਤਖਤ ਦਾ ਸਰੂਪ ਦੇ ਸਾਹ ਮਾਲਕ ਹੋ। ਇਸ ਕਰਕੇ ਮਹਾਰਾਜ ਆਪ ਆਪਣੇ ਸਰੂਪ ਰੂਪੀ ਤਖਤ ਦੇ ਸਾਹ ਮਾਲਕ ਹੋ। ਭਾਵ ਕੀ ਹੈ ਵੀ ਸਰੂਪ ਰੂਪੀ ਤਖਤ ਦੇ ਮਾਲਕ ਹੋ ਤੁਸੀਂ। ਇਸ ਕਰਕੇ ਤੇਰੀ ਤੁਹਾਡੀ ਚੇਤਨਤਾ ਰੂਪ ਕੁਦਰਤ ਨਾਮ ਸ਼ਕਤੀ ਦਾ ਇਹ ਵੀ ਸੱਚੀ ਹੈ। ਆਪ ਜੀ ਦੇ ਸੱਚੇ ਸਰੂਪ ਰੂਪੀ ਤੇ ਸੱਚੇ ਪਾਤਸ਼ਾਹ ਤੁਹਾਡਾ ਤਖਤ, ਉਹਦੇ ਮਾਲਕ ਹੋ ਤੁਸੀਂ। ਸੱਚ ਸਰੂਪ ਰੂਪੀ ਤਖਤ ਦੇ ਸਾਹ ਮਾਲਕ ਬਣਾਉਣ ਵਾਲੇ ਵੀ ਤੁਸੀਂ ਹੋ। ਬ੍ਰਹਮ ਬੇਤਿਆਂ ਨੂੰ ਸੱਚੇ ਸਰੂਪ ਦੇ ਮਾਲਕ ਬਣਾ ਦਿੰਦੇ ਹੋ ਭੇਦ ਕਰਕੇ।
ਨਾਨਕ ਸੱਚ ਧਿਆਏ ਨ ਸੱਚ।
ਸਤਿਗੁਰੂ ਜੀ ਕਥਨ ਕਰਦੇ ਹੇ ਸੱਚੇ ਵਾਹਿਗੁਰੂ, ਜਿਹੜੇ ਆਪ ਜੀ ਦੇ ਸੱਚ ਸਰੂਪ ਨੂੰ ਧਿਆਨ ਧਿਆਉਂਦੇ ਨੇ ਉਹ ਤੇਰੇ ਸੱਚ ਸਰੂਪ ਚ ਅਭੇਦ ਹੋ ਜਾਂਦੇ ਨੇ। ਨਾਨਕ ਸੱਚ ਧਿਆਏ ਨ ਸੱਚ, ਜੋ ਸੱਚ ਨਿਸ਼ਚੇ ਕਰਕੇ ਵਾਹਿਗੁਰੂ ਤੈਨੂੰ ਧਿਆਨ ਧਿਆਉਂਦੇ ਨੇ ਉਹਨਾਂ ਨੂੰ ਸੱਚ ਸਰੂਪ ਬ੍ਰਹਮਾਨੰਦ ਦੀ ਪ੍ਰਾਪਤੀ ਹੁੰਦੀ ਹੈ। ਅਤੇ
ਜੋ ਮਰ ਜੰਮੇ ਸੋ ਕੱਚਨ ਕੱਚ।
ਇਹ ਦੋ ਪਾਠ ਨੇ ਭਾਈ, ਕੱਚਨ ਕੱਚ ਇਹ ਮੁੱਖ ਪਾਠ ਰੱਖਣਾ, ਕੱਚ ਨਿਕੱਚ। ਅੰਮ੍ਰਿਤਸਰ ਦੇ ਗਿਆਨੀ ਇਹ ਕਰਦੇ ਆ ਜਿਹੜੇ ਭਾਈ ਮਨੀ ਸਿੰਘ ਦੀ ਸੰਪਰਦਾ ਚੋਂ। ਸੋ ਇਸ ਕਰਕੇ ਦਮਦਮਾ ਸਾਹਿਬ ਦੇ ਜਿੰਨੇ ਵੀ ਵਿਦਿਆਰਥੀ, ਸ਼ਾਖਾ ਤਾਂ ਇੱਕ ਥਾਂ ਤੇ ਹੀ ਹੈ ਪਰ ਇਸ ਨੂੰ ਮੁੱਖ ਮੰਨਦੇ ਆ। ਜੋ ਜਿਹੜੇ ਮਨਮੁਖ ਜੰਮੇ, ਜੰਮਣ ਤੇ ਮਰ ਮਰਨ ਵਾਲੀਆਂ ਦੇਹਾਂ ਦੇਵੀ ਦੇਵਤਿਆਂ ਦਾ ਚਿੰਤਨ ਕਰਦੇ ਨੇ, ਸੋ ਉਹ ਫਿਰ ਕੱਚਨ ਕੱਚ, ਕੱਚਿਆਂ ਤੋਂ ਵੀ ਕੱਚੇ ਨੇ। ਜੋ ਮਰ ਜੰਮੇ ਸੋ ਕੱਚਨ ਕੱਚ, ਤੇ ਜੋ ਮਰ ਜੰਮੇ ਸੋ ਕੱਚ ਨਿਕੱਚ, ਉਹ ਨਿਕੱਚ ਕੱਚਿਆਂ ਤੋਂ ਵੀ ਬਿਲਕੁਲ ਕੱਚੇ ਨੇ। ਅਰਥ ਦੋਨਾਂ ਦੇ ਬਣਦਾ ਪਰ ਮੁੱਖ ਪਾਠ ਉਹ ਰੱਖਣਾ ਜਿਹਦੇ ਵਿੱਚ ਕੱਚਨ ਕੱਚ ਕਿਹਾ ਗਿਆ। ਜਿਹੜੇ ਮਨਮੁੱਖ ਕੱਚੇ ਅਗਿਆਨੀ, ਕੱਚੇ ਭਾਵ ਝੂਠੇ ਵਿਸ਼ਿਆਂ ਵਿੱਚ ਲੱਗੇ ਨੇ, ਉਹ ਜੰਮਦੇ ਮਰਦੇ ਰਹਿੰਦੇ ਨੇ। ਜਦੋਂ ਇਹ ਬਚਨ ਇੰਨੇ ਹੋਏ ਫਿਰ ਸ਼ੇਖ ਬ੍ਰਹਮ ਕਹਿਣ ਲੱਗਾ, ਸਤਿਗੁਰੂ ਜੀ ਹੋਰਨਾਂ ਦੇਵੀ ਦੇਵਤਿਆਂ ਦੇ ਨਾਲੋਂ ਪਰਮੇਸ਼ੁਰ ਦੀ ਜਿਹੜੀ ਵਡਿਆਈ ਹੈ ਇਹ ਵੱਡੀ ਕਿਉਂ ਹੈ, ਪ੍ਰਸ਼ਨ ਹੈ। ਤਾਂ ਮਹਾਰਾਜ ਸਾਹਿਬ ਜੀ ਫਿਰ ਉੱਤਰ ਦੇ ਵਿੱਚ ਇਸ ਪ੍ਰਕਾਰ ਫਰਮਾਨ ਕਰਦੇ ਨੇ। ਸੁਣੋ ਜੀ,
ਮਹੱਲਾ ਪਹਿਲਾ।
ਹਾਂ, ਪਹਿਲੇ ਪਾਤਸ਼ਾਹ ਅੱਗੇ ਉਚਾਰਨ ਕਰਦੇ ਹਨ ਜੀ।
ਵੱਡੀ ਵਡਿਆਈ ਜਾ ਵੱਡਾ ਨਾਉ।
ਹੇ ਸ਼ੇਖ ਬ੍ਰਹਮ, ਪਰਮੇਸ਼ਰ ਦੀ ਜਿਹੜੀ ਵਡਿਆਈ ਮਹਿਮਾ ਤਾਂ ਵੱਡੀ ਉੱਚੀ ਹੈ, ਜਾਂ ਜਦ ਕਿ ਉਸ ਪਰਮੇਸ਼ਰ ਦਾ ਜਿਹੜਾ ਨਾਮ ਹੈ ਸਾਰਿਆਂ ਤੋਂ ਵੱਡਾ, ਉਹਦਾ ਨਾਮ ਵੀ ਸਾਰਿਆਂ ਤੋਂ ਵੱਡਾ, ਉੱਚੇ ਉੱਪਰ ਉੱਚਾ ਨਾਮ, ਸਾਰੇ ਸਾਧਨਾਂ ਤੋਂ ਪਰਮੇਸ਼ਰ ਦਾ ਨਾਮ ਵੱਡਾ ਹੈ, ਇਸ ਕਰਕੇ ਉਸ ਦੀ ਵਡਿਆਈ ਵੱਡੀ ਹੈ। ਭਾਵ ਨਾਮ ਇਸ ਕਰਕੇ ਵੱਡਾ ਕਿਉਂਕਿ ਜੀਵਾਂ ਨੂੰ ਪਰਮੇਸ਼ਰ ਦੇ ਨਾਲ ਮੇਲਦਾ, ਇਸ ਕਰਕੇ ਉਹਦੀ ਇਸ ਕਰਕੇ ਵਡਿਆਈ ਹੈ। ਜਿਹੜਾ ਨਾਮ ਜਪਦਾ ਤੇ ਉਹਦੀ ਵੀ ਵਡਿਆਈ ਵੱਡੀ ਹੋ ਜਾਂਦੀ ਹੈ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਉਹ ਨਾਮ ਦੇ ਵਿੱਚ ਵਡਿਆਈਆਂ ਨੇ। ਇਸ ਕਰਕੇ ਪਰਮੇਸ਼ਰ ਵੱਡਾ ਹੈ, ਉਹਦਾ ਨਾਮ ਵੀ ਵੱਡਾ ਹੈ, ਵਡਿਆਈਆਂ ਕਰਨ ਵਾਲੇ ਵੀ ਵੱਡੇ ਹੋ ਜਾਂਦੇ ਨੇ।
ਵੱਡੀ ਵਡਿਆਈ ਜਾ ਸੱਚ ਨਿਆਓ।
ਪਰਮੇਸ਼ਰ ਦੀ ਵਡਿਆਈ ਸੋਭਾ ਤਾਂ ਵੱਡੀ ਉੱਚੀ ਹੈ, ਜਾਂ ਜਦ ਕਿ ਉਹ ਪਰਮੇਸ਼ਰ ਦਾ ਨਿਆਉ ਜਿਹੜਾ ਇਨਸਾਫ਼ ਹੈ ਉਹ ਸੱਚਾ ਹੈ। ਜੈਸਾ ਕਿ ਬਾਣੀ ਦੇ ਕਥਨ ਹੈ, ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ। ਉਹਦੀ ਤਾਂ ਵਡਿਆਈ, ਉੱਥੇ ਨਿਆਂ ਜਿਹੜਾ ਹੁੰਦਾ ਧਰਮ ਦੇ ਆਧਾਰ ਤੇ ਹੁੰਦਾ ਹੈ।
ਵੱਡੀ ਵਡਿਆਈ ਜਾਂ ਨਿਹਚਲ ਥਾਉ।
ਇਹ ਭਾਈ, ਉਹ ਪਰਮੇਸ਼ਰ ਦੀ ਸਾਰਿਆਂ ਤੋਂ ਵਡਿਆਈ ਸੋਭਾ ਤਾਂ ਵੱਡੀ ਉੱਚੀ ਹੈ, ਜਾਂ ਜਦ ਕਿ ਕਿਉਂਕਿ ਉਸਦਾ ਸਰੂਪ ਰੂਪੀ ਥਾਂ ਟਿਕਾਣਾ ਨਿਹਚਲ ਅਚਲ ਹੈ। ਇਹ ਅਚਲ ਨਹੀਂ ਹੈਗੇ ਬਾਕੀ ਦੇ ਟਿਕਾਣੇ, ਚਲਾਏਵਾਨ। ਭਾਵ ਕੀ ਹੈ ਵੀ ਉਹ ਜੰਮਣ ਮਰਨ ਦੇ ਵਿੱਚ ਨਹੀਂ ਆਉਂਦਾ, ਸਦਾ ਇੱਕ ਰਸ ਰਹਿੰਦਾ ਹੈ। ਜੈਸਾ ਕਿ ਸਮਰੱਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ। ਉਹ ਪਰਮੇਸ਼ੁਰ ਦਾ ਥਾਂ ਜਿਹੜਾ ਅਚਲ ਸਰੂਪ ਹੈ, ਇਸ ਕਰਕੇ ਉਹਦੀ ਵਡਿਆਈ ਵੱਡੀ ਹੈ, ਬਾਕੀ ਸਾਰੇ ਚਲਾਏਵਾਨ ਹਨ।
ਵੱਡੀ ਵਡਿਆਈ ਜਾਣੈ ਆਲਾ।
ਉਹ ਪਰਮੇਸ਼ੁਰ ਦੀ ਵਡਿਆਈ ਉਪਮਾ ਸਾਰਿਆਂ ਤੋਂ ਤਾਂ ਵੱਡੀ ਉੱਚੀ ਹੈ ਕਿਉਂਕਿ ਪਰਮੇਸ਼ੁਰ ਸਾਰਿਆਂ ਦੇ ਆਲਾਉ ਕਥਨ ਨੂੰ ਜਾਣੇ ਜਾਣਦਾ ਹੈ। ਵੱਡੀ ਵਡਿਆਈ ਜਾਣੇ ਆਲਾਉ, ਸਾਰਿਆਂ ਦੀਆਂ ਆਵਾਜ਼ਾਂ ਜੋ ਅਲਾਈਆਂ ਜਾਣੀਆਂ, ਜੋ ਆਵਾਜ਼ਾਂ ਆ ਰਹੀਆਂ ਉਹਨਾਂ ਨੂੰ ਜਾਣਦਾ। ਕੋਈ ਕਿਹੋ ਜਿਹੀ ਭਾਸ਼ਾ ਬੋਲੇ, ਸੰਸਕ੍ਰਿਤ ਬੋਲੇ, ਅਰਬੀ ਬੋਲੇ, ਹਿੰਦੀ ਬੋਲੇ, ਪੰਜਾਬੀ ਬੋਲੇ, ਉਰਦੂ ਬੋਲੇ, ਫਾਰਸੀ ਬੋਲੇ, ਕੋਈ ਵੀ ਬੋਲੋ, ਉਹ ਸਾਰੀਆਂ ਜ਼ਬਾਨਾਂ ਵਿੱਚ ਬੋਲੇ ਭਾਵ ਕੇਵਲ ਬੋਲਣ ਨੂੰ ਹੀ ਨਹੀਂ, ਸਗੋਂ ਸਭਨਾਂ ਦੇ ਦਿਲਾਂ ਦੀ, ਦਿਲ ਮਾਤਰ ਦੀ ਬੁੱਝ ਲੈਂਦਾ ਵੀ ਅੰਦਰ ਵੀ ਕੀ ਸੰਕਲਪ ਹੈ। ਐਸਾ ਅੰਤਰਜਾਮੀ ਸਭ ਕੁਝ ਜਾਣੇ, ਤਾਂ ਉਹਦੀ ਵਡਿਆਈ ਵੱਡੀ ਹੈ।
ਵੱਡੀ ਵਡਿਆਈ ਬੁੱਝੈ ਸਭ ਭਾਉ।
ਪਰਮੇਸ਼ੁਰ ਦੀ ਵਡਿਆਈ ਮਹਿਮਾ ਤਾਂ ਵੱਡੀ ਹੈ ਕਿਉਂਕਿ ਉਹ ਸਭ ਸਾਰਿਆਂ ਜੀਵਾਂ ਦਾ ਭਾਉ ਨਾਮ ਪ੍ਰੇਮ ਦੈ, ਉਹਨੂੰ ਬੁੱਝੈ ਬੁੱਝਦਾ। ਇਹਨੂੰ ਬੁੱਝੈ ਨਹੀਂ ਪੜ੍ਹਨਾ ਭਾਈ, ਜਿਵੇਂ ਸੁਣਿਆ ਤੁਸੀਂ ਸ਼ੁੱਧ ਪਾਠ ਸੁਣਿਆ, ਇਹਨੂੰ ਬੁੱਝੈ ਤੋਂ ਭਾਵ ਬੁੱਝਣਾ, ਸਮਝਣਾ, ਸਮਝਦਾ। ਇਹ ਪ੍ਰੇਮ ਨਾਲ ਮੈਨੂੰ ਚੇਤੇ ਕਰ ਰਿਹਾ, ਇਹ ਜਾਣਦਾ ਪਰਮਾਤਮਾ। ਇਹ ਪ੍ਰੇਮ ਨਾਲ ਚੇਤੇ ਕਰਦਾ ਕਿ ਜਾਂ ਉਪਰੋਂ ਚੇਤੇ ਕਰਦਾ, ਇਸ ਕਰਕੇ ਉਹਦੀ ਵਡਿਆਈ ਵੱਡੀ ਹੈ।
ਵੱਡੀ ਵਡਿਆਈ ਜਾ ਪੁੱਛ ਨਾ ਦਾਤ।
ਉਹ ਪਰਮੇਸ਼ੁਰ ਦੀ ਸਾਰਿਆਂ ਤੋਂ ਵਡਿਆਈ ਸੋਭਾ ਵੱਡੀ ਉੱਚੀ ਤਾਂ ਹੈ ਕਿਉਂਕਿ ਉਹ ਪਰਮੇਸ਼ੁਰ ਕਿਸੇ ਹੋਰ ਨੂੰ ਤੇ ਪੁੱਛਗਿੱਛ ਕਰਕੇ, ਜਿਵੇਂ ਜੀਵ ਸਲਾਹ ਲੈ ਕੇ ਕੰਮ ਕਰਦੇ ਹੈ, ਉਹ ਪੁੱਛ ਕੇ ਜੀਵਨ ਨੂੰ ਦਾਤ ਦਾਨ ਨਹੀਂ ਦਿੰਦਾ, ਨਾ ਦਾਤ ਕਿਸੇ ਨੂੰ ਪੁੱਛ ਕੇ ਨਹੀਂ ਦਿੰਦਾ, ਆਪਣੀ ਮਰਜ਼ੀ ਨਾਲ ਜਾਂਦਾ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਜਿਸ ਨੂੰ ਨਾਮ ਦੀ ਦਾਤ ਬਖਸ਼ ਦਿੰਦਾ, ਉਸ ਪਾਸੋਂ ਹਿਸਾਬ ਕਿਤਾਬ ਪੁੱਛ ਨਾ, ਧਰਮਰਾਜ ਫਿਰ ਪੁੱਛ ਨਹੀਂ ਸਕਦਾ। ਇਸ ਕਰਕੇ ਇਤਨਾ ਵੱਡਾ ਕਿਰਪਾਲੂ ਹੈ, ਜਿਸ ਕਰਕੇ ਉਸ ਦੀ ਵੱਡੀ ਵਡਿਆਈ ਹੋ ਰਹੀ ਹੈ, ਜਸ ਹੋ ਰਿਹਾ।
ਵੱਡੀ ਵਡਿਆਈ ਜਾ ਆਪੇ ਆਪ।
ਇਹ ਭਾਈ, ਉਸ ਪਰਮੇਸ਼ੁਰ ਦੀ ਸਾਰਿਆਂ ਤੋਂ ਵਡਿਆਈ ਸੋਭਾ ਤਾਂ ਵੱਡੀ ਉੱਚੀ ਹੈ ਕਿਉਂਕਿ ਪਰਮੇਸ਼ੁਰ ਸਾਰਿਆਂ ਵਿੱਚ ਆਪਣੇ ਆਪ ਰੂਪ ਹੀ ਹੈ, ਜਾਂ ਆਪੇ ਆਪ, ਕਿਸੇ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ, ਉਹ ਚੇਤਨ ਸੱਤਾ ਰੂਪ ਹੋ ਕਰਕੇ ਸਾਰਿਆਂ ਦੇ ਅੰਦਰ ਹੈ। ਆਪੇ ਆਪ ਨਿਰੰਜਨ ਸੋਏ, ਸੋ ਇਸ ਕਰਕੇ ਉਹ ਵਾਹਿਗੁਰੂ ਆਪੇ ਆਪ ਹੈ ਸਭ ਕੁਛ।
ਨਾਨਕ ਕਾਰ ਨਾ ਕਥਨੀ ਜਾਇ।
ਸਤਿਗੁਰੂ ਜੀ ਕਥਨ ਕਰਦੇ ਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਜੋ ਸ੍ਰਿਸ਼ਟੀ ਆਦਿ ਰਚਣ ਦੇ ਕਾਰ ਕਰਤਵ ਨੇ ਉਹਦੇ, ਭਾਵ ਜੋ ਕੰਮ ਨੂੰ ਉਸ ਦੇ, ਉਹ ਕਿਸੇ ਪਾਸੋਂ ਕਥਨੀ ਕਥਨ ਨਾ ਕਥਨੀ ਜਾਏ, ਕਥੇ ਨਹੀਂ ਜਾ ਸਕਦੇ। ਉਹ ਉਤਪਤੀ ਲੈਤਾ ਪਾਲਣਾ ਰੋਜੀ ਦੇਣ ਰੂਪ ਇਹ ਸਾਰੇ ਜਿਹੜੇ ਕਾਰ ਕੰਮ ਨਾ ਹੁੰਦੇ, ਉਹ ਕਥਨ ਨਹੀਂ ਕੀਤੇ ਜਾ ਸਕਦੇ। ਬਰਮਾ ਵਿਸ਼ਨੂੰ ਸ਼ਿਵਜੀ ਬਣਾਇਆ ਪਰ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਬਿਡਾਣ ਅਸਚਰਜ ਰੂਪ ਹੈ ਵਾਹਿਗੁਰੂ। ਇਸ ਕਰਕੇ ਉਹਦੇ ਕਰਤਵਾਂ ਨੂੰ ਬਰਮਾ ਵਿਸ਼ਨੂੰ ਸ਼ਿਵਜੀ ਵੀ ਕੋਈ ਨਹੀਂ ਜਾਣ ਸਕਦਾ, ਵੇਦ ਨਹੀਂ ਜਾਣ ਸਕਦੇ, ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਉਹ ਬੇਅੰਤ ਹੈ ਵਾਹਿਗੁਰੂ।
ਕੀਤਾ ਕਰਨਾ ਸਰਬ ਰਜਾਇ।
ਇਹ ਭਾਈ ਜਿਤਨਾ ਵੀ ਕਰਨਾ ਕਾਰਜ ਰੂਪ ਸੰਸਾਰ ਪੈਦਾ ਕੀਤਾ ਹੈ, ਇਹ ਸਰਬ ਸਾਰਾ ਪਰਮੇਸ਼ਰ ਦੀ ਰਜਾਇ ਨਾਮ ਆਗਿਆ ਦਾ ਹੈ, ਆਗਿਆ ਦੇ ਵਿੱਚ ਹੀ ਹੈ। ਇਸ ਕਰਕੇ ਇਹ ਬ੍ਰਹਮਵੇਤਿਆਂ ਦੀ ਦ੍ਰਿਸ਼ਟੀ ਵੀ ਦੱਸੀ ਤੇ ਵਾਹਿਗੁਰੂ ਪਰਮੇਸ਼ਰ ਦੇ ਸਨਮੁੱਖ ਬੇਨਤੀ ਕਰਦੇ ਹੋਏ ਉਪਮਾ ਵੀ ਕੀਤੀ ਗੁਰੂ ਨਾਨਕ ਸਾਹਿਬ, ਸੇਖ ਬ੍ਰਹਮ ਦੇ ਪ੍ਰਸ਼ਨ ਦਾ ਉੱਤਰ ਦਿੱਤਾ। ਫਿਰ ਉਹਨੇ ਪ੍ਰਸ਼ਨ ਫੇਰ ਕਰ ਦਿੱਤਾ ਕਿ ਸਤਿਗੁਰੂ ਜੀ ਇਹ ਜੀਵ ਦੀ ਵਡਿਆਈ ਵੱਡੀ ਕਿਵੇਂ ਹੋ ਸਕਦੀ ਹੈ? ਫਿਰ ਚਲੋ ਰੱਬ ਦੀ ਤਾਂ ਵਡਿਆਈ ਵੱਡੀ ਹੈ ਪਰ ਜੀਵ ਦੀ ਵਡਿਆਈ, ਇਹਦੀ ਸ਼ੋਭਾ ਕਿਵੇਂ ਹੋ ਸਕਦੀ ਹੈ ਵੱਡੀ? ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਇਸੇ ਸ਼ਬਦ ਦੇ ਵਿੱਚ ਹੀ ਇਹਦਾ ਦੂਸਰਾ ਭਾਵ ਉਚਾਰਨ ਕੀਤਾ। ਸੁਣੋ ਉੱਤਰ ਦਿੱਤਾ।
ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ,
ਵੱਡੀ ਵਡਿਆਈ ਜਾਂ ਵੱਡਾ ਨਾਂ।
ਇਹ ਭਾਈ ਜਾਂ ਜੇਕਰ ਜੀ ਪਰਮੇਸ਼ਰ ਦੇ ਵੱਡਾ ਸ਼੍ਰੋਮਣੀ, ਵੱਡਾ ਨਾਮ ਹੈ ਸ਼੍ਰੋਮਣੀ ਦਾ, ਸ਼੍ਰੋਮਣੀ ਕੀ ਹੈ ਨਾਂ, ਨਾਮ ਹੈ ਪਰਮੇਸ਼ਰ ਦਾ, ਜੇ ਉਸ ਨਾਮ ਨੂੰ ਜਪੇ ਤਾਂ ਇਹਦੀ ਵੱਡੀ ਵਡਿਆਈ ਹੋ ਸਕਦੀ, ਨਾਮ ਜਪੇਗਾ ਦੀ ਵਡਿਆਈ ਵੱਡੀ ਹੋ ਜਾਏਗੀ।
ਵੱਡੀ ਵਡਿਆਈ ਜਾਂ ਸੱਚ ਨਿਆਉ।
ਇਹ ਜੀਵ ਤਾਂ ਵੱਡੀ ਵਡਿਆਈ ਹੋ ਸਕਦੀ ਹੈ ਜੀਵ ਦੀ, ਜੇਕਰ ਸੱਚ ਸਰੂਪ ਦੀ ਪ੍ਰਾਪਤੀ ਵਾਲੇ ਸਤ ਸੰਤੋਖ ਦਇਆ ਧਰਮ ਆਦਿ ਇਹਨਾਂ ਗੁਣਾਂ ਦਾ ਨਿਆਉ ਨਿਰਣਾ ਕਰਕੇ ਵੀ ਇਹ ਗੁਣ ਚੰਗੇ ਅੰਗੀਕਾਰ ਕਰੇ, ਔਗੁਣਾਂ ਦਾ ਤਿਆਗ ਕਰੇ। ਇਸ ਕਰਕੇ ਵੀ ਸੱਚੇ ਨੂੰ ਸੱਚਾ ਨਿਆਉ ਕਰਨ ਵਾਲਾ ਜਾਣੇ, ਇਹ ਜਾਣੇਗਾ ਇਹਦੀ ਵਡਿਆਈ ਵੱਡੀ ਹੋਏਗੀ।
ਵੱਡੀ ਵਡਿਆਈ ਜਾਂ ਨਿਹਚਲ ਥਾਉ।
ਜੀਵ ਦੀ ਤਾਂ ਵਡਿਆਈ ਵੱਡੀ ਉਪਮਾ ਹੋ ਸਕਦੀ ਹੈ ਜੇਕਰ ਤੁਰਿਆ ਪਦ ਰੂਪ ਜਿਹੜਾ ਨਿਹਚਲ ਅਚਲ ਥਾਂ ਹੈ ਉਹਨੂੰ ਪ੍ਰਾਪਤ ਕਰੇ, ਜਾਂ ਫਿਰ ਅਚਲ ਸਰੂਪ ਵਾਹਿਗੁਰੂ ਹੈ ਤੇ ਅਚਲ ਸਰੂਪ ਇਸ ਨੂੰ ਪ੍ਰਾਪਤ ਹੋ ਜਾਵੇ, ਬ੍ਰਹਮ ਦੀ ਸਿੱਖਿਆ ਤਾਕਾਰ ਹੋ ਜਾਵੇ, ਫਿਰ ਇਹਦੀ ਵੱਡੀ ਵਡਾਈ ਹੁੰਦੀ ਹੈ ਜੀ। ਇਹ ਹੁਣ ਬ੍ਰਹਮ ਗਿਆਨੀ ਆਪ ਪਰਮੇਸ਼ਵਰ, ਇਹ ਰੱਬ ਦਾ ਰੂਪ ਹੀ ਹੋ ਗਿਆ, ਸੰਤ ਰਾਮ ਮੇਂ ਭੇਦ ਕੁਛ ਨਾਹੀਂ, ਇਹ ਵਡਿਆਈ ਵੱਡੀ ਹੁੰਦੀ ਹੈ।
ਵੱਡੀ ਵਡਿਆਈ ਜਾਣੈ ਆ ਲਾਓ।
ਇਹ ਜੀਵ ਦੀ ਤਾਂ ਵੱਡੀ ਵਡਿਆਈ ਉੱਚੀ ਹੁੰਦੀ ਹੈ ਸੋਭਾ, ਜੇ ਉਸ ਪਰਮੇਸ਼ਰ ਦਾ, ਉਹ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ ਅਲਾਓ ਕਥਨ ਕਰਨਾ ਜਾਣੇ, ਵਾਹਿਗੁਰੂ ਦਾ ਜਸ ਕਰੇ ਕੀਰਤਨ ਰੂਪ ਵਿੱਚ, ਕਥਾ ਰੂਪ ਵਿੱਚ ਵਾਹਿਗੁਰੂ ਦਾ ਜਸ ਕਰੇ।
ਵੱਡੀ ਵਡਿਆਈ ਬੁੱਝੈ ਸਭ ਭਾਉ।
ਇਸ ਜੀਵ ਦੀ ਤਾਂ ਵਡਿਆਈ ਵੱਡੀ ਵਡਿਆਈ ਹੋ ਸਕਦੀ ਹੈ ਜੇ ਸਭ ਸਾਰਿਆਂ ਦੇ ਨਾਲ ਭਾਉ ਪ੍ਰੇਮ ਕਰਨਾ ਬੁੱਝੇ ਸਮਝੇ, ਇਹ ਸਾਰੇ ਬ੍ਰਹਮ ਰੂਪ ਨਫ਼ਰਤ ਨਾ ਕਰੇ ਕਿਸੇ ਨਾਲ, ਪ੍ਰੇਮ ਕਰੇ, ਜੇ ਪ੍ਰੇਮ ਕਰਕੇ ਸਾਰਿਆਂ 'ਚ ਪ੍ਰਕਾਸ਼ ਰੂਪ ਨੂੰ ਸਮਝੇ, ਇਹ ਵੱਡੀ ਵਡਿਆਈ ਹੋਊਗੀ। ਝਗੜਾ ਉਸ ਵੇਲੇ ਹੁੰਦਾ ਜਦੋਂ ਆਪ ਤੋਂ ਦੂਸਰਾਪਣ ਦੇਖਦਾ, ਅਸਲ ਦੇ ਵਿੱਚ ਹਉਮੈ ਦਾ ਝਗੜਾ ਹੁੰਦਾ ਹੈ, ਕਿਸੇ ਵਿੱਚ ਵੀ ਹੋਵੇ ਹਉਮੈ ਦੀ ਨਿਵਰਤੀ ਹੋ ਗਈ, ਝਗੜੇ ਨਿਵਰਤ ਹੋ ਜਾਂਦੇ ਨੇ ਉਸੇ ਦਿਨ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਨੂੰ ਜਾਣਨ ਕਰਕੇ ਜਾਂ ਸਾਰਿਆਂ 'ਚ ਪ੍ਰੇਮ ਰੂਪ ਅਤੇ ਪ੍ਰੇਮ ਕਰਕੇ ਸਾਰਿਆਂ 'ਚ ਅਤੇ ਸਾਰਿਆਂ ਦੇ 'ਚ ਭਾਵ ਪ੍ਰਕਾਸ਼ ਦਾ ਨਾਮ ਵੀ ਹੁੰਦਾ, ਪ੍ਰੇਮ ਕਰਕੇ ਜਾਂ ਸਾਰਿਆਂ 'ਚ ਪ੍ਰਕਾਸ਼ ਰੂਪ ਨੂੰ ਸਮਝੇ ਵਾਹਿਗੁਰੂ ਨੂੰ, ਫਿਰ ਵਡਿਆਈ ਵੱਡੀ ਹੁੰਦੀ ਹੈ।
ਵੱਡੀ ਵਡਿਆਈ ਜਾਂ ਪੁੱਛ ਨਾ ਦਾਤ।
ਜਿਸ ਜੀਵ ਦਾ ਜੇ ਉਹ ਚਾਹੁੰਦਾ ਵੀ ਵਡਿਆਈ ਵੱਡੀ ਹੋਵੇ, ਇਹ ਜੀਵ ਦੀ ਤਾਂ ਭਾਈ ਵਡਿਆਈ ਤਾਂ ਵੱਡੀ ਹੋ ਸਕਦੀ ਹੈ, ਜਾਂ ਜੇ ਦਾਤ ਦਾਨ ਦੇਣ ਵੇਲੇ ਜਦੋਂ ਦਾਨ ਕਰਦਾ ਨਾ ਕੋਈ ਵੀ ਵਸਤੂ, ਕਿਸੇ ਤੋਂ ਪੁੱਛੇ ਨਾ ਭਾਵ ਕਿਸੇ ਦੀ ਸਲਾਹ ਨਾ ਲਵੇ, ਮੈਂ ਦਾਨ ਕਰਨ ਲੱਗਿਆ ਕਰਾਂ ਜਾਂ ਨਾ ਕਰਾਂ, ਨਾ, ਫਿਰ ਤਾਂ ਉਹ ਦੂਸਰੇ ਨੂੰ ਪਤਾ ਲੱਗ ਗਿਆ। ਅੱਛੇ ਨਾ ਹੀ ਕੋਈ ਫਲ ਦੀ ਇੱਛਾ ਰੱਖ ਕੇ ਦਾਨ ਕਰੇ, ਨਾ ਦਾਨ, ਦਾਨ ਫਲ ਦੀ ਇੱਛਾ ਰੱਖ ਕੇ ਨਾ ਦਾਨ, ਦਾਨ ਕਰਨ ਫਲ ਦੀ ਇੱਛਾ ਨਾ ਹੋਵੇ। ਵੱਡੀ ਵਡਿਆਈ ਫਿਰ ਹੋਏਗੀ ਇਸ ਦੀ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ। ਜੇਕਰ ਪਰਮੇਸ਼ਰ ਦੇ ਨਾਮ ਦੀ ਦਾਤ ਕੋਲ ਹੋਵੇ ਤਾਂ ਜਿਸ ਕਰਕੇ ਜਮਦੂਤ ਪੁੱਛ ਨਾ, ਫਿਰ ਪੁੱਛਗਿੱਛ ਨਹੀਂ ਕਰ ਸਕਦੇ, ਤੇ ਇਸ ਕਰਕੇ ਫਿਰ ਇਹਦੀ ਵਡਿਆਈ ਵੱਡੀ ਹੁੰਦੀ ਹੈ। ਧਰਮਰਾਜ ਵੀ ਵਡਿਆਈ ਕਰਦਾ, ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀ ਤੋ ਭਵਨ ਪੁਨੀਤ। ਇਹ ਵਡਿਆਈ ਹੋਈ ਆ ਵੀ ਮੇਰਾ ਭਵਨ ਪਵਿੱਤਰ ਕਰ ਦਿੱਤਾ ਤੁਸੀਂ। ਧਰਮਰਾਜ ਵੀ ਇਸ ਤਰ੍ਹਾਂ ਕਹਿੰਦਾ ਹੈ ਫਿਰ,
ਵੱਡੀ ਵਡਿਆਈ ਜਾਂ ਆਪੇ ਆਪ।
ਇਹ ਜੀਵ ਦੀ ਵਡਿਆਈ ਵੱਡੀ ਤਾਂ ਹੋ ਸਕਦੀ ਹੈ ਜੇਕਰ ਆਪਣੇ ਅੰਤਸ਼ਕਰਨ ਦੇ ਅੰਦਰ ਆਪਣੇ ਆਪ ਦੇ ਸਰੂਪ ਦਾ ਯਥਾਰਥ ਗਿਆਨ ਸਮਝੇ, ਜਾਂ ਫਿਰ ਜਿਹੜਾ ਤਤ ਪਦ ਦੇ ਲੱਖ ਅਰਥ ਨੂੰ ਤੇ ਤੂੰ ਪਦ ਦੇ ਲੱਖ ਅਰਥ ਨੂੰ ਆਪਣਾ ਆਪ ਜਾਣੇ ਕਿ ਜਿਹੜਾ ਈਸ਼ਵਰ ਦੇ ਵਿੱਚ ਵੀ ਉਸੇ ਦੀ ਸੱਤਾ, ਜੀਵ ਦੇ ਵਿੱਚ ਉਸੇ ਸੱਤਾ, ਤੇ ਉਹਦੀ ਅੰਸ਼ ਦਾ ਮੇਲ ਹੀ ਹੈ ਹਮੇਸ਼ਾ। ਪਾਣੀ ਦੀ ਚਾਹੇ ਇੱਕ ਬੂੰਦ ਹੈ ਚਾਹੇ ਸਮੁੰਦਰ ਭਰਿਆ, ਦੋਨਾਂ ਦਾ ਮੇਲ ਹੈ, ਉਹ ਵੀ ਪਾਣੀ, ਉਹ ਵੀ ਪਾਣੀ ਹੈ। ਇਸ ਪ੍ਰਕਾਰ ਫਿਰ ਜਾਣੇ ਆਪਣਾ ਆਪ ਸਰੂਪ ਕਰਕੇ।
ਨਾਨਕ ਕਾਰ ਨ ਕਥਨੀ ਜਾਏ।
ਸਤਿਗੁਰੂ ਜੀ ਕਥਨ ਕਰਦੇ, ਹੇ ਸ਼ੇਖ ਬ੍ਰਹਮ, ਫਿਰ ਐਸੇ ਜੀਵ ਦੀ ਭਗਤੀ ਰੂਪੀ ਕਾਰ ਕਥਨ ਨਹੀਂ ਕੀਤੀ ਜਾ ਸਕਦੀ। ਐਸੀ ਉੱਚੀ ਵਡਿਆਈ ਪ੍ਰਾਪਤ ਹੋ ਜਾਂਦੀ ਹੈ ਜੋ ਕਥਨੀ ਵਿੱਚ ਨਾ ਆਵੇ। ਨਾਮ ਦਾ ਐਡਾ ਪ੍ਰਤਾਪ ਹੈ।
ਕੀਤਾ ਕਰਨਾ ਸਰਬ ਰਜਾਈ।
ਜੋ ਕੁਝ ਕੀਤਾ ਹੈ, ਜੋ ਕੁਝ ਕਰਨਾ ਹੈ, ਸਰਬ ਸਾਰਾ ਪਰਮੇਸ਼ਰ ਦੀ ਰਜਾਏ ਆਗਿਆ ਵਿੱਚ ਹੀ ਮੰਨੇ। ਭਾਵ ਕੀ ਹੈ ਵੀ ਪਾਣਾ ਮੰਨੇ, ਪਾਣੇ ਜੇਬੜ ਹੋਰ ਦਾਤ ਨਾਹੀਂ, ਪਾਣਾ ਕਿਸੇ ਮਨਾਏ ਦਾ। ਗੁਰਮੁਖ ਤੇਰਾ ਪਾਣਾ ਪਾਵੇ, ਗੁਰਮੁਖਾਂ ਨੂੰ ਪਾਣਾ ਚੰਗਾ ਲੱਗਦਾ ਹੈ। ਇਸ ਕਰਕੇ ਫਿਰ ਉਹਨੇ ਪ੍ਰਸ਼ਨ ਕੀਤਾ ਕਿ ਉਸ ਪਰਮੇਸ਼ਰ ਦੀ ਵਡਿਆਈ ਬਾਬਤ ਮਹਾਰਾਜ, ਮੇਰਾ ਜੀ ਕਰਦਾ ਵੀ ਰੱਬ ਦੀ ਵਡਿਆਈ ਜਿਹੜੀ ਅੱਲਾ ਦੀ, ਖੁਦਾ ਦੀ, ਕੁਝ ਹੋਰ ਵੀ ਸੁਣਾਓ ਮੈਨੂੰ ਵਡਿਆਈ ਬਾਰੇ। ਫਿਰ ਮਹਾਰਾਜ ਸਾਹਿਬ ਜੀ ਨੇ ਇਸੇ ਮਹੱਲੇ ਦੁਆਰਾ ਕਥਨ ਕੀਤਾ, ਉੱਤਰ ਦਿੱਤਾ।
ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਫਰਮਾਨ ਕਰਦੇ ਨੇ,
ਵੱਡੀ ਵਡਿਆਈ ਜਾਂ ਵੱਡਾ ਨਾਮ।
ਹੇ ਸ਼ੇਖ ਬ੍ਰਹਮ, ਉਸ ਪਰਮੇਸ਼ਰ ਦਾ ਨਾਮ ਵੱਡਾ ਤ੍ਰੈ ਕਾਲਵਾਦ ਰੂਪ ਹੈ, ਨਾਮ ਰੂਪ ਤੋਂ ਪਰੇ ਹੋਣ ਕਰਕੇ, ਜਾਂ ਜਿਸ ਦੀ ਹੋਰ ਵੀ ਵੱਡੀ ਵਡਿਆਈ ਹੈ।
ਵੱਡੀ ਵਡਿਆਈ ਜਾਂ ਸੱਚ ਨਿਆਉ।
ਇਹ ਸੱਚਾ ਨਿਆਉ ਉਸ ਪਰਮੇਸ਼ਰ ਦਾ ਹੀ ਹੈ ਜੋ ਨਿਰਣਾ ਕਰਕੇ ਤਤ ਵੇਤਿਆਂ ਦੇ ਅੰਦਰ ਸੱਚ ਸਰੂਪ ਪ੍ਰਗਟ ਕਰ ਦਿੰਦਾ, ਜਾਂ ਜਿਸ ਕਰਕੇ ਪਰਮੇਸ਼ਰ ਦੀ ਵਡਿਆਈ, ਜਿਸ ਕਰਕੇ ਉਸ ਪਰਮੇਸ਼ਰ ਦੀ ਵੱਡੀ ਵਡਿਆਈ ਹੈ, ਜਾਂ ਫਿਰ ਸੱਚ ਸਰੂਪ ਦੇ ਆਉਣ ਜਾਣ ਤੋਂ ਰਹਿਤ ਹੋਣ ਕਰਕੇ ਉਸ ਪਰਮੇਸ਼ਰ ਦੀ ਵਡਿਆਈ ਵੱਡੀ ਹੈ।
ਵੱਡੀ ਵਡਿਆਈ ਜਾਂ ਨਿਹਚਲ ਥਾਉ।
ਉਹ ਪਰਮੇਸ਼ਰ ਆਪ ਨਿਹਚਲ ਅਚਲ ਸਰੂਪ ਰੂਪੀ ਥਾਂ ਥਾਂ ਵਿੱਚ ਹੈ, ਬਾਕੀ ਸਾਰੇ ਜੀਵ ਜੰਮਣ ਮਰਨ ਦੇ ਵਿੱਚ ਨੇ। ਇਸ ਕਰਕੇ ਵੱਡੀ ਵਡਿਆਈ ਜਾਂ ਨਿਹਚਲ ਥਾਂ ਉਹ ਪਰਮੇਸ਼ਰ ਨਾਮ ਜਪਣ ਵਾਲੇ ਜੀਵਾਂ ਨੂੰ ਆਪਣੇ ਅਚਲ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਕਰਾ ਦਿੰਦਾ, ਜਾਂ ਜਿਸ ਕਰਕੇ ਉਹਦੀ ਫਿਰ ਵਡਿਆਈ ਵੱਡੀ ਹੁੰਦੀ ਹੈ।
ਵੱਡੀ ਵਡਿਆਈ ਜਾਣੈ ਆਲਾਉ।
ਉਸ ਪਰਮੇਸ਼ਰ ਦੀ ਵਡਿਆਈ ਵੱਡੀ ਇਉਂ ਹੈ ਕਿ ਉਹ ਸਾਰਿਆਂ ਦੇ ਪ੍ਰੇਮ ਨਾਲ ਕੀਤੇ ਆਲਾਉ ਕਥਨ ਨੂੰ ਜਾਣਦਾ। ਜਾਣੈ ਆਲਾਉ, ਜੋ ਪਰਮੇਸ਼ਰ ਨੂੰ ਆਲਾਉ ਕਥਨ ਕਰਨ ਵਾਲੇ ਮਨ ਤੇ ਇੰਦਰੇ ਨੇ ਉਹਨਾਂ ਨੂੰ ਪਰਮੇਸ਼ਰ ਜਾਣਦਾ, ਪਰ ਮਨ ਤੇ ਅੰਦਰੇ ਪਰਮੇਸ਼ਰ ਨੂੰ ਨਹੀਂ ਜਾਣਦੇ। ਇਸ ਕਰਕੇ ਉਹਦੀ ਵਡਿਆਈ ਵੱਡੀ ਹੈ।
ਵੱਡੀ ਵਡਿਆਈ ਬੁੱਝੈ ਸਭ ਭਾਉ।
ਉਸ ਪਰਮੇਸ਼ਰ ਦੀ ਵਡਿਆਈ ਵੱਡੀ ਇਸ ਕਰਕੇ ਵੀ ਹੈ ਕਿਉਂਕਿ ਉਹ ਸਭ ਸਾਰਿਆਂ ਵਿੱਚ ਭਾਉ ਪ੍ਰਕਾਸ਼ ਰੂਪ ਦੁਆਰਾ, ਪ੍ਰਕਾਸ਼ ਸਰੂਪ ਦੁਆਰਾ ਆਪਣਾ ਆਪ ਸਰੂਪ ਬੁੱਝੈ ਬੁਝਾਉਂਦਾ, ਭਾਵ ਜਣਾਉਂਦਾ ਹੈ।
ਵੱਡੀ ਵਡਿਆਈ ਜਾਂ ਪੁੱਛ ਨਾ ਦਾਤ।
ਉਸ ਵਾਹਿਗੁਰੂ ਦੀ ਵਡਿਆਈ ਇਸ ਕਰਕੇ ਵੱਡੀ ਹੈ ਜਦੋਂ ਬ੍ਰਹਮ ਵਿਦਿਆ ਦੀ ਦਾਤ ਦਿੰਦਾ ਹੈ ਉਦੋਂ ਕਿਸੇ ਤੋਂ ਪੁੱਛ ਕੇ ਨਹੀਂ ਦਿੰਦਾ, ਉਹ ਜਲਦੀ ਬਖਸ਼ਿਸ਼ ਕਰ ਦਿੰਦਾ ਹੈ। ਇਸ ਕਰਕੇ ਇਹ ਥੋੜੀ ਜਿਹੀ ਦਾਤ ਥੋੜੀ ਹੈ ਜਿਹੜੀ ਬ੍ਰਹਮ ਵਿਦਿਆ ਦੇਣੀ, ਬ੍ਰਹਮ ਦੇ ਨਾਮ ਲਾਉਣ ਵਾਲੀ ਵਿਦਿਆ ਜਿਹੜੀ, ਇਹ ਬ੍ਰਹਮ ਵਿਦਿਆ ਹੈ ਜਿਹੜੀ ਗੁਰਬਾਣੀ ਦੀ ਵਿਚਾਰ ਪ੍ਰਾਪਤ ਹੋਣੀ ਹੈ ਅਰਥ ਰੂਪ ਦੇ ਅੰਦਰ। ਇਸ ਕਰਕੇ ਹੁਣ ਅੱਗੇ ਦੱਸਦੇ ਹਨ,
ਵੱਡੀ ਵਡਿਆਈ ਜਾ ਆਪੇ ਆਪ।
ਉਸ ਪਰਮੇਸ਼ਰ ਦੀ ਵਡਿਆਈ ਵੱਡੀ ਇਸ ਕਰਕੇ ਹੈ ਕਿ ਉਹ ਜੀਵ ਈਸ਼ ਦੇ ਭੇਦ ਰਹਿਤ ਆਪਣਾ ਸਰੂਪ ਹੈ। ਉਹਦਾ ਉਹਦੇ ਵਿੱਚ ਜੀਵ ਈਸ਼ ਦਾ ਭੇਦ ਹੀ ਨਹੀਂ ਹੈ, ਇੱਕ ਸਰੂਪ ਹੈ, ਅਖੰਡ ਸਰੂਪ ਹੈ।
ਨਾਨਕ ਕਾਰ ਨਾ ਕਥਨੀ ਜਾਏ।
ਸਤਿਗੁਰੂ ਜੀ ਕਥਨ ਕਰਦੇ ਉਹਦੇ ਸਰੂਪ ਦੀ ਪ੍ਰਾਪਤੀ ਦੇ ਸਾਧਨਾ ਦੀ ਕਾਰ ਜਿਹੜੀ ਹੈ ਸਾਨੂੰ ਜਿਹੜੀ ਕਰਨੀ ਚਾਹੀਦੀ ਹੈ ਇਹ ਕਥਨੀ ਕਥਨ ਨਹੀਂ ਕੀਤੀ ਜਾ ਸਕਦੀ। ਨਾਨਕ ਕਾਰ ਨਾ ਕਥਨੀ ਜਾਏ। ਮਹਾਰਾਜ ਨੇ ਇਹ ਫਰਮਾਨ ਕੀਤਾ ਉਹਦੇ ਸਰੂਪ ਦੀ ਪ੍ਰਾਪਤੀ ਦੇ ਸਾਧਨਾ ਦੀ ਕਾਰ ਸਾਨੂੰ ਜਿਹੜੀ ਹੈ ਕਿਹੜੀ ਕਰਨੀ ਚਾਹੀਦੀ ਹੈ, ਸਵਾਲੀਆ ਫਿਕਰ ਹੈ। ਕਹਿੰਦੇ ਇਹ ਕਥਨੀ ਕਥਨ ਨਾ ਕਹੀ ਕੀਤੀ ਨਹੀਂ ਜਾ ਸਕਦੀ ਹੈ, ਅਚਰਜ ਰੂਪ ਹੈ। ਪਰ ਭਗਤੀ ਕਰਨੀ ਚਾਹੀਦੀ ਹੈ, ਬ੍ਰਹਮ ਗਿਆਨ ਪ੍ਰਾਪਤ ਕਰਕੇ ਉਹਦਾ ਭੇਦ ਹੋਣਾ ਚਾਹੀਦਾ ਹੈ।
ਕੀਤਾ ਕਰਨਾ ਸਰਬ ਰਜਾਏ।
ਫਿਰ ਉਹਨੇ ਪੁੱਛਿਆ ਸਤਿਗੁਰੂ ਜੀ ਸੱਚ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ? ਗੁਰੂ ਸਾਹਿਬ ਕਹਿੰਦੇ ਕੀਤਾ ਕਰਨਾ ਸਰਬ ਰਜਾਏ। ਮਹਾਰਾਜ ਕਹਿੰਦੇ ਹੇ ਸ਼ੇਖ ਬ੍ਰਹਮ, ਜੋ ਕੁਝ ਕੀਤਾ ਜਾਂ ਕਰਨਾ ਹੈ ਸਰਬ ਉਸ ਦੀ ਰਜਾਏ ਆਗਿਆ ਵਿੱਚ ਚੱਲੇ, ਭਾਵ ਭਾਣਾ ਮੰਨੇ, ਸੱਚ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਫਿਰ ਇਹ ਢੰਗ ਤਰੀਕਾ ਹੈ।
ਕੀਤਾ ਕਰਨਾ ਸਰਬ ਰਜਾਏ।
ਤੇ ਜੋ ਕੁਛ ਵੀ ਕੀਤਾ ਜਾਂ ਤਾਂ ਪਰਮਾਤਮਾ ਨੇ ਜੋ ਪਿਛੇ ਕੀਤਾ ਜਾਂ ਕਰੇਗਾ ਉਹਦੀ ਰਜਾਈ ਮੰਨੇ। ਇਸ ਪ੍ਰਕਾਰ ਫਿਰ ਜਦੋਂ ਇਹ ਪ੍ਰਸ਼ਨ ਕੀਤੇ ਇਹਨਾਂ ਦੇ ਉੱਤਰ ਮਹਾਰਾਜ ਨੇ ਦੇ ਦਿੱਤੇ। ਫਿਰ ਉਸ ਨੇ ਇੱਕ ਪ੍ਰਸ਼ਨ ਹੋਰ ਕੀਤਾ, ਕਹਿੰਦੇ ਮਹਾਰਾਜ ਸਤਿਗੁਰਾਂ ਦੀ ਵਡਿਆਈ ਵੱਡੀ ਕਿਉਂ ਹੈ? ਇਹ ਕਿਸ ਢੰਗ ਦੇ ਨਾਲ ਹੈ ਜਿਹੜੇ ਸਤਿਗੁਰਾਂ ਦੀ ਵਡਿਆਈ ਹੈ? ਜੀਵ ਦੀ ਦੱਸ ਦਿੱਤੀ ਤੇ ਬ੍ਰਹਮ ਬੇਤਿਆਂ ਦੀ ਵਿਚਾਰ ਆ ਗਈ, ਰੱਬ ਦੀ ਵਡਿਆਈ ਦੱਸੀ, ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਇਸੇ ਸ਼ਬਦ ਦੁਆਰਾ ਉੱਤਰ ਦਿੱਤਾ,
ਮਹੱਲਾ ਪਹਿਲਾ।
ਮਹਾਰਾਜ ਸਾਹਿਬ ਜੀ ਨੇ ਮਹੱਲਾ ਪਹਿਲਾ ਉਚਾਰਨ ਕੀਤਾ ਹੈ। ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ,
ਵੱਡੀ ਵਡਿਆਈ ਜਾਂ ਵੱਡਾ ਨਾਉ।
ਮਹਾਰਾਜ ਸਾਹਿਬ ਕਹਿੰਦੇ ਨੇ ਗੁਰੂ ਸਾਹਿਬ ਜੀ ਉਹ ਪਰਮੇਸ਼ਰ ਦਾ ਨਾਮ ਜਪਣ ਲਈ ਦਿੰਦੇ ਹੈ। ਗੁਰੂ ਸਾਹਿਬ ਜੀ ਤਾਂ ਵੱਡੇ ਨੇ ਭਾਈ, ਗੁਰੂ ਸਾਹਿਬ ਜੀ ਵੱਡੇ ਪਰਮੇਸ਼ਰ ਦਾ ਨਾਮ ਜਪਣ ਦੇ ਵਾਸਤੇ ਸਿੱਖ ਨੂੰ ਦਿੰਦੇ ਹੈ। ਭਾਵ ਕੀ ਹੈ, ਆਪਣਾ ਨਾਮ ਨਹੀਂ ਜਪਾਉਂਦੇ, ਪਰਮੇਸ਼ਰ ਦਾ ਜਪਾਉਂਦੇ ਨੇ, ਜਿਸ ਕਰਕੇ ਸਤਿਗੁਰਾਂ ਦੀ ਵਡਿਆਈ ਬਾਕੀ ਦੇ ਅਵਤਾਰਾਂ ਨਾਲੋਂ ਵੱਡੀ ਹੋ ਗਈ ਤੇ ਇਸ ਕਰਕੇ ਉਹਦੀ ਵਡਿਆਈ ਵੱਡੀ ਹੈ ਸਤਿਗੁਰਾਂ ਦੀ।
ਵੱਡੀ ਵਡਿਆਈ ਜਾਂ ਸੱਚ ਨਿਆਉ।
ਸਤਿਗੁਰਾਂ ਦੀ ਵੱਡੀ ਵਡਿਆਈ ਇਸ ਕਰਕੇ ਹੈ ਕਿਉਂਕਿ ਸਿੱਖ ਨੂੰ ਸੱਚ ਸਰੂਪ ਦਾ ਨਿਆਉ ਨਿਰਣਾ ਕਰਨਾ ਦਿੰਦੇ ਹੈ ਕਿ ਸੰਸਾਰ ਜਿਹੜਾ ਅਸਤ ਜੜ ਦੁੱਖ ਰੂਪ ਮਾਇਆ ਤੋਂ ਛੁਡਾ ਕੇ ਸਤ ਚੇਤਨ ਅੰਦ ਸਰੂਪ ਦੀ ਸਿਖਿਆਤਾ ਉਹ ਕਰਾ ਦਿੰਦੇ ਹਨ।
ਵੱਡੀ ਵਡਿਆਈ ਜਾਂ ਨਹਿ ਚਲ ਥਾਉ।
ਸਤਿਗੁਰਾਂ ਦੀ ਵੱਡੀ ਵਡਿਆਈ ਇਸ ਕਰਕੇ ਹੈ ਜਾਂ ਜਦਕਿ ਕਿਉਂਕਿ ਸਿੱਖ ਨੂੰ ਆਵਾਗਾਉਣ ਜਿਹੜੇ ਜੰਮਣ ਮਰਨ ਦਾ ਚੱਕਰ ਹੈ ਕੱਢ ਕੇ 84 ਦੇ ਗੇੜ ਚੋਂ ਕੱਢ ਕੇ ਅਚਲ ਸਰੂਪ ਰੂਪੀ ਨਿਚਲ ਅਚਲ ਸਰੂਪ ਰੂਪੀ ਥਾਂ ਦੇ ਵਿੱਚ ਟਿਕਾਣੇ ਉਹ ਕੀ ਹੈ ਤੁਰਿਆਪਦ ਰੂਪੀ ਥਾਂ ਦੇ ਵਿੱਚ ਸਥਿਤ ਕਰਾ ਦਿੰਦੇ ਨੇ। ਇਹ ਸਤਿਗੁਰਾਂ ਦੀ ਉਹ ਵਡਿਆਈ ਹੈ।
ਵੱਡੀ ਵਡਿਆਈ ਜਾਣੈ ਆਲਾਉ।
ਸਤਿਗੁਰਾਂ ਦੀ ਵੱਡੀ ਵਡਿਆਈ ਇਸ ਕਰਕੇ ਹੈ ਕਿ ਸਤਿਗੁਰੂ ਸਿੱਖ ਦੇ ਬੈਖਰੀ ਮਧਮਾ ਪਸੰਤੀ ਪਰਾ ਦੇ ਨਾਲ ਅਲਾਓ ਕਥਨ ਕੀਤੇ ਬੋਲਾਂ ਨੂੰ ਜਾਣੇ ਜਾਣ ਦੇਣ ਕਿ ਸਿੱਖ ਦੀ ਅਵਸਥਾ ਕਿੱਥੇ ਆ ਹੁਣ, ਜਾਂ ਫਿਰ ਸਿੱਖ ਨੂੰ ਇਹ ਅਵਸਥਾ ਸਤਿਗੁਰੂ ਜੀ ਜਾਣਦੇ ਹੈ ਜਾਣੇ ਉਹ ਆਲਾਓ ਆਪਣੀ ਰਸਨਾ ਤੋਂ ਕਥਨ ਕਰਦੇ ਆ ਵੀ ਸਿੱਖਾ ਬੈਖਰੀ ਤੋਂ ਮਧਮਾ ਵੀ ਕਿਵੇਂ ਜਾਣੇ, ਮਧਮਾ ਤੋਂ ਬੈਖਰੀ ਮਧਮ ਪਸੰਤੀ ਪਰਾ ਇਹ ਜਾਪ ਦੀਆਂ ਚਾਰੇ ਟਿਕਾਣੇ ਜਿਹੜੇ ਕਿਵੇਂ ਕਿਵੇਂ ਪ੍ਰਾਪਤ ਹੁੰਦੇ ਇਹ ਸਤਿਗੁਰੂ ਹੀ ਦੱਸਣਗੇ ਸਿੱਖ ਨੂੰ। ਇਸ ਕਰਕੇ ਸਤਿਗੁਰੂ ਜਾਣਦੇ ਨੇ ਇਹਨਾਂ ਟਿਕਾਣਿਆਂ ਨੂੰ, ਤਾਂ ਸਤਿਗੁਰੂ ਦੀ ਵਡਿਆਈ ਵੱਡੀ ਹੈ।
ਵੱਡੀ ਵਡਿਆਈ ਬੁੱਝੈ ਸਭ ਭਾਵ।
ਸਤਿਗੁਰਾਂ ਦੀ ਵਡਿਆਈ ਸ਼ੋਭਾ ਤਾਂ ਵੱਡੀ ਹੈ ਕਿਉਂਕਿ ਸਭ ਸਾਰਿਆਂ ਵਿੱਚ ਭਾਉ ਪ੍ਰਕਾਸ਼ ਰੂਪ ਵਾਹਿਗੁਰੂ ਹੈ, ਉਸ ਨੂੰ ਬੁੱਝੇ ਸਮਝਦੇ ਨੇ। ਹੋਰਨਿਆਂ ਸਿੱਖਾਂ ਨੂੰ ਉਹ ਫਿਰ ਬੁਝਾਉਂਦੇ ਹੈ ਸਮਝਾਉਂਦੇ ਹੈ ਕਿ ਭਾਈ ਪਰਮੇਸ਼ਰ ਹੀ ਹੈ ਸਾਰੇ ਸਾਰੀ ਜਗ੍ਹਾ ਉਹ ਵਿਆਪਕ ਹੈ ਵਾਹਿਗੁਰੂ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ
ਵੱਡੀ ਵਡਿਆਈ ਜਾ ਪੁੱਛ ਨਾ ਦਾਤ
ਸਤਿਗੁਰੂ ਜੀ ਦੀ ਵਡਿਆਈ ਵੱਡੀ ਇਸ ਕਰਕੇ ਹੈ ਕਿਉਂਕਿ ਕਿਸੇ ਨੂੰ ਪੁੱਛ ਕੇ ਮੁਕਤੀ ਰੂਪੀ ਦਾਤ ਕਿਸੇ ਨੂੰ ਪੁੱਛ ਕੇ ਨਹੀਂ ਦਿੰਦਾ ਜੀਵਨ ਮੁਕਤੀ ਦੀ ਬਖਸ਼ਿਸ਼ ਕਰਦਾ ਪੁੱਛ ਕੇ ਨਹੀਂ ਕਰਦਾ ਇਸ ਕਰਕੇ ਸਤਿਗੁਰਾਂ ਦੀ ਵੱਡੀ ਵਡਿਆਈ ਇਸ ਕਰਕੇ ਹੈ ਵੀ ਉਹ ਸਤਿਗੁਰੂ ਕਿਸੇ ਨਾਲ ਸਲਾਹ ਕਰਕੇ ਨਹੀਂ ਸਿੱਖ ਨੂੰ ਮੁਕਤੀ ਦਿੰਦੇ ਸੋ ਮੁਕਤ ਜੇ ਸਤਿਗੁਰ ਚੰਗਾ ਜਿਹਨੂੰ ਸਤਿਗੁਰੂ ਚੰਗਾ ਮਿਲਿਆ ਮੁਕਤ ਉਹ ਹੀ ਹੋਊਗਾ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹੱਸਦਿਆਂ ਖੇਲਦਿਆਂ ਪਹਿਨਦਿਆਂ ਇਹ ਵਿੱਚ ਇਹ ਹੋਵੇ ਮੁਕਤ ਇਹ ਮੁਕਤੀ ਸਤਿਗੁਰੂ ਦਿੰਦੇ ਹਨ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਤਾਂ ਸਤਿਗੁਰਾਂ ਦੀ ਵਡਿਆਈ ਵੱਡੀ ਹੈ ਆਪ ਮੁਕਤ ਨ ਸਿੱਖ ਨੂੰ ਮੁਕਤੀ ਦਿੰਦੇ ਹੈ
ਵੱਡੀ ਵਡਿਆਈ ਜਾ ਆਪੇ ਆਪ
ਸਤਿਗੁਰੂ ਜੀ ਦੀ ਵਡਿਆਈ ਵੱਡੀ ਇਸ ਕਰਕੇ ਵੀ ਹੈ ਕਿ ਜੀਵ ਤੇ ਈਸ਼ ਦੇ ਭੇਦ ਤੋਂ ਰਹਿਤ ਆਪਣਾ ਆਪ ਸ਼ੁੱਧ ਸਰੂਪ ਪਰਮੇਸ਼ਰ ਦਾ ਹੀ ਸਰੂਪ ਹਨ ਜਿਵੇਂ ਐਸੀ ਸੋਭਾ ਜਨੇ ਕਿ ਜੇ ਵਡਹਰ ਪ੍ਰਤਾਪ ਹੈ ਉਹਨਾਂ ਦੀ ਸੋਭਾ ਵਾਹਿਗੁਰੂ ਵਰਗੀ ਹੈ ਸਤਿਗੁਰਾਂ ਦੇ
ਨਾਨਕ ਕਾਰ ਨਾ ਕਥਨੀ ਜਾਏ
ਸਤਿਗੁਰੂ ਜੀ ਜੀਵਾਂ ਦੇ ਉਪਕਾਰ ਜਿਹੜੇ ਸਤਿਗੁਰੂ ਕਰ ਰਹੇ ਹੈ ਬ੍ਰਹਮ ਗਿਆਨ ਦਿੰਦੇ ਹੈ ਤੇ ਸਿੱਖੀ ਦਾਨ ਬਖਸ਼ ਕੇ ਜੰਮਣ ਮਰਨ ਤੋਂ ਰਹਿਤ ਕਰਦੇ ਆ ਜੀਵਾਂ ਨੂੰ ਜਿਹੜੇ ਨਰਕਾਂ ਚ ਧੱਕੇ ਖਾਂਦੇ ਜੰਮਣ ਮਰਨ ਦੇ ਵਿੱਚ ਇਸ ਕਰਕੇ ਸਤਿਗੁਰੂ ਜੀ ਦੀ ਇਹ ਜਿਹੜੀ ਉਪਕਾਰ ਕਰਨ ਵਾਲੀ ਕਾਰ ਹੈ ਉਹ ਤਾਂ ਭਾਈ ਕਥਨੇ ਨਹੀਂ ਕੀਤੀ ਜਾ ਸਕਦੀ ਨਾਨਕ ਕਾਰ ਨਾ ਕਥਨੀ ਜਾਏ ਇਹ ਸਤਿਗੁਰਾਂ ਦੀ ਕਾਰ ਕਰਤਵ ਨੇ ਜਿਹੜੇ ਜੀਵਨ ਮੁਕਤ ਦਿੰਦੇ ਆ ਸਿੱਖਾਂ ਨੂੰ ਇਹ ਕਥਨੀ ਵਿੱਚ ਨਹੀਂ ਆ ਸਕਦੀ ਹੈ
ਨਾਨਕ ਕਾਰ ਨਾ ਕਥਨੀ ਜਾਏ
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਗੁਰੂ ਨਾਨਕ ਸਾਹਿਬ ਵੀ ਜਿਹੜੇ ਸਤਿਗੁਰੂ ਹੈ ਬ੍ਰਹਮ ਰੇਸ਼ਟੀ ਬ੍ਰਹਮ ਸਰੋਤਰੀ ਉਹਨਾਂ ਸਤਿਗੁਰਾਂ ਦੀ ਜੀਵਾਂ ਦੇ ਉੱਤੇ ਜਿਹੜੀ ਉਪਕਾਰ ਕਰਨ ਵਾਲੀ ਕਾਰ ਹੈ ਉਹ ਕਿਸੇ ਪਾਸੋਂ ਕਥਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਬ੍ਰਹਮ ਗਿਆਨ ਦੇ ਕੇ ਮੁਕਤ ਕਰਦੇ ਆ ਇਹ ਉਹਨਾਂ ਦੀ ਕਾਰ ਹੈ ਆਪ ਜਪੈ ਅਵਰੈ ਨਾਮ ਜਪਾਵੈ ਨਾਨਕ ਸੋਧੇ ਸਿਮਰਤ ਵੇਦ ਪਾਰ ਬਹਿਮ ਗੁਰ ਨਾ ਹੀ ਭੇਦੇ ਭੇਦ ਹੀ ਨਹੀਂ ਹੈ ਪਰਮੇਸ਼ਰ ਵੱਲੋਂ ਇਸ ਕਰਕੇ ਮਹਿਮਾ ਬੇਅੰਤ ਹੈ ਵਡਿਆਈ
ਕੀਤਾ ਕਰਨਾ ਸਰਬ ਰਜਾਏ
ਤੇ ਅਸੀਂ ਪੈਦਾ ਕੀਤੇ ਹੋਏ ਜੀਵ ਤਾਂ ਮੁਕਤ ਹੋ ਸਕਦੇ ਹਾਂ ਜੇ ਸਤਿਗੁਰੂ ਜੀ ਕਰਨਾ ਕਿਰਪਾ ਕਰਕੇ ਸਾਨੂੰ ਵਾਹਿਗੁਰੂ ਦੀ ਰਜਾਏ ਰਜਾ ਵਿੱਚ ਚਲਾਉਣਾ ਕਰਨ ਕੀਤਾ ਕਰਨ ਸਰਵ ਰਜਾਏ ਇਹ ਸਤਿਗੁਰਾਂ ਦੀਆਂ ਵਡਿਆਈਆਂ ਨੇ ਭਾਈ ਤਾਂ ਵਡਿਆਈ ਵੱਡੀ ਹੈ
ਮਹੱਲਾ ਦੂਜਾ
ਹੁਣ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਦਾ ਮਹੱਲਾ ਹੈ ਇਹ ਸੰਸਾਰ ਦੀ ਬਾਬਤ ਦੱਸਦੇ ਹਨ
ਇਹੋ ਜੱਗ ਸੱਚਾ ਕੀ ਹੈ ਕੋਠੜੀ
ਇਹ ਭਾਈ ਵਾਹਿਗੁਰੂ ਵੱਡਾ ਹੈ ਸੰਸਾਰ ਛੋਟਾ ਹੈ ਇਸ ਕਰਕੇ ਪਰ ਇਹ ਜੱਗ ਸੰਸਾਰ ਸੱਚੇ ਵਾਹਿਗੁਰੂ ਦੇ ਵਸਣ ਦੀ ਮਾਨੋ ਇੱਕ ਕੋਠੜੀ ਹੈ ਜਿਵੇਂ ਛੋਟੀ ਕੋਠੜੀ ਹੁੰਦੀ ਹੈ ਉਹਨੂੰ ਕਹਿੰਦੇ ਛੋਟੇ ਆਕਾਰ ਦਾ ਹੋਵੇ ਕੋਠਾ ਅੱਗੇ ਦੱਸਦੇ ਨੇ
ਸੱਚੇ ਕਾ ਵਿੱਚ ਵਾਸ
ਜਿਸ ਦੇ ਅੰਦਰ ਸੱਚੇ ਵਾਹਿਗੁਰੂ ਦਾ ਵਾਸ ਨਿਵਾਸ ਹੈ ਭਾਵ ਕੀ ਹੈ ਸੰਸਾਰ ਚ ਵਾਹਿਗੁਰੂ ਮਕਾਨ ਦੀ ਛੱਤ ਹੇਠ ਆਕਾਸ਼ ਵੱਤ ਨਹੀਂ ਵਸ ਰਿਹਾ ਪਰ ਉਹ ਕਾਦਰ ਹੋ ਕੇ ਵਸ ਰਿਹਾ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਉਹ ਐਸਾ ਵਾਹਿਗੁਰੂ ਪਰਮੇਸ਼ਰ ਹੈ ਅੱਗੇ ਦੱਸਦੇ ਹਨ ਜੀ
ਇੱਕ ਨਾ ਹੁਕਮ ਸਮਾਏ ਲਏ
ਤੇ ਆਪਣੀ ਰਚੀ ਕੁਦਰਤ ਦੇ ਵਿੱਚ ਇੱਕ ਨਾ ਕਈ ਗੁਰਮੁਖ ਜਨਾਂ ਨੂੰ ਜਿਨ੍ਹਾਂ ਨੇ ਹੁਕਮ ਮੰਨਿਆ ਉਹਨਾਂ ਨੂੰ ਆਪਣੇ ਚ ਸਮਾਏ ਅਭੇਦ ਕਰ ਲੈਂਦਾ ਹੈ ਅਤੇ ਇੱਕ ਨਾ
ਹੁਕਮੇ ਕਰੇ ਵਿਨਾਸ
ਇੱਕ ਨਾ ਕਈ ਮਨਮੁੱਖਾਂ ਨੂੰ ਆਪਣੇ ਹੁਕਮ ਨਾਲ ਮਾਇਆ ਵਿੱਚ ਲਾ ਕੇ ਵਿਨਾਸ ਨਾਸ ਕਰੇ ਕਰ ਦਿੰਦਾ ਹੈ ਉਹਦੇ ਕਰਮਾਂ ਅਨੁਸਾਰ
ਇੱਕ ਨਾ ਭਾਣਾ ਕੱਢ ਲਏ
ਇੱਕ ਨਾ ਕਈਆਂ ਗੁਰਮੁਖਾਂ ਨੂੰ ਆਪਣੇ ਪਾਣੇ ਹੁਕਮ ਅਨੁਸਾਰ ਸੰਸਾਰ ਸਮੁੰਦਰ ਦੇ ਵਿੱਚੋਂ ਡੁੱਬਦਿਆਂ ਨੂੰ ਗੁਰੂ ਰੂਪ ਹੋ ਕੇ ਮੁਕਤੀ ਰੂਪੀ ਕਿਨਾਰੇ ਤੇ ਕੱਢ ਲੈਂਦਾ ਹੈ
ਇੱਕ ਨਾ ਮਾਇਆ ਵਿੱਚ ਨਿਵਾਸ
ਇੱਕ ਨਾ ਕਈ ਜੀਵਾਂ ਨੂੰ ਜਿਹੜੇ ਮਾਇਆ ਚ ਖਚਤ ਨ ਉਹ ਫਿਰ ਮਾਇਆ ਦੇ ਵਿੱਚ ਅੰਦਰ ਹੀ ਨਿਵਾਸ ਵਾਸਾ ਦੇ ਹੀ ਰੱਖਦਾ ਹੈ ਮਾਇਆ ਇਕੱਠੀ ਕਰਨ ਵਿੱਚ ਲੱਗੇ ਰਹਿੰਦੇ ਨੇ ਉਹਨਾਂ ਦਾ ਨਿਵਾਸ ਹੀ ਉੱਥੇ ਹੈ ਫਿਰ ਉਹ ਪਰਮੇਸ਼ਵਰ ਤੋਂ ਦੂਰ ਹੋ ਜਾਂਦੇ ਨੇ ਉਹ ਮਾਇਆ ਚ ਸੁਤੀ ਹੋਣ ਕਰਕੇ ਉਹਨਾਂ ਨੂੰ ਉਸੇ ਪਾਸੇ ਲਾਇਆ ਹੋਇਆ ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜਿਮਰੈ, ਫਿਰ ਅਨੇਕਾਂ ਸਪਾ ਦੀਆਂ ਜੂਨਾਂ ਚ ਮਿਲਦਾ ਰਹਿੰਦਾ ਹੈ।
ਏਵ ਭੇ ਆਖ ਨਾ ਜਾਪਈ,
ਏਵ ਇਸ ਪ੍ਰਕਾਰ ਕਿਸੇ ਪੁਰਖ ਦੇ ਪਾਸੋਂ ਇਹ ਗੱਲ ਭੇ ਵੀ ਆਖ ਕਹੀ ਨਹੀਂ ਜਾ ਜਾਪਦੀ ਜਾਂਦੀ। ਕਿਹੜੀ?
ਜੇ ਕਿਸੇ ਆਣੇ ਰਾਸ,
ਜੇ ਜਦੋਂ ਕਿਸੇ ਕਿਸ ਘਾਲੀ ਹੋਈ ਘਾਲ ਨੂੰ ਪਰਮੇਸ਼ਰ ਰਾਸ ਸੱਚਾਈ ਵਿੱਚ ਆਣੇ ਲਿਆਉਂਦਾ, ਰਾਸ ਦਰੁਸਤੀ ਵਿੱਚ ਲਿਆਉਂਦਾ, ਜਿਹੜੀ ਰਾਸ ਠੀਕ ਮੰਨਣ ਰੂਪ ਵਿੱਚ ਲਿਆਉਂਦਾ ਹੈ, ਇਹ ਰਾਸ ਦੇ ਕਈ ਅਰਥ ਹੁੰਦੇ ਹੈ। ਅੱਗੇ ਦੱਸਦੇ ਹਨ,
ਨਾਨਕ ਗੁਰਮੁਖ ਜਾਣੀਐ।
ਸਤਿਗੁਰੂ ਜੀ ਕਥਨ ਕਰਦੇ, ਹੇ ਭਾਈ, ਜਾਂ ਜਿਸ ਦੇ ਹਿਰਦੇ ਦੇ ਵਿੱਚ ਆਪ ਗੁਰਾਂ ਦੁਆਰਾ ਬ੍ਰਹਮ ਗਿਆਨ ਦਾ, ਸਾਰੀ ਪੰਕਤੀ ਬੋਲੋ ਜੀ।
ਨਾਨਕ ਗੁਰਮੁਖ ਜਾਣੀ ਹੈ, ਜਾ ਕਉ ਆਪ ਕਰੇ ਪ੍ਰਗਾਸ।
ਸਤਿਗੁਰੂ ਜੀ ਕਥਨ ਕਰਦੇ, ਹੇ ਭਾਈ, ਜਾਂ ਜਿਨ੍ਹਾਂ ਕਉ ਦਾ ਅਰਥ ਹੈ ਦੇਹ ਹਿਰਦੇ ਵਿੱਚ, ਆਪ ਗੁਰਾਂ ਦੁਆਰਾ ਪਰਮੇਸ਼ਰ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ, ਉਹਨਾਂ ਗੁਰਮੁਖ, ਉਹ ਜਿਹੜੇ ਗੁਰਮੁਖ ਹਨ ਜਾਣੀਏ, ਤੇ ਉਹਨਾਂ ਨੂੰ ਗੁਰਮੁਖ ਜਾਣੀਏ, ਜਾਣ ਲਈ ਦਾ ਵੀ ਇਹ ਗੁਰਮੁਖ ਨੇ। ਇਸ ਕਰਕੇ ਉਹ ਗੁਰਮੁਖ ਪਰਮੇਸ਼ਰ ਨੂੰ ਜਾਣੀਆਂ, ਜਾਣ ਲੈਂਦੇ ਨੇ। ਨਾਨਕ ਗੁਰਮੁਖ ਜਾਣੀਏ, ਭਾਵ ਕੀ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੋਠੜੀ ਦਾ ਰੂਪਕ ਵਰਤ ਕੇ ਜੋ ਸਾਹਿਤਕ ਤਸਵੀਰ ਖਿੱਚ ਕੇ ਇਸ ਅੰਕ ਦੇ ਵਿੱਚ ਖਿੱਚੀ ਹੈ ਨਾ, ਇਸ ਭਾਵ ਦੀ ਕਿ ਉਹ ਤਸਵੀਰ ਹੀ ਕੁੰਜੀ ਹੈ ਸੰਸਾਰ ਦੀ ਹੈਸੀਅਤ ਵਿੱਚ। ਸੰਸਾਰ ਦੀ ਹੈਸੀਅਤ ਇੱਕ ਕੋਠੜੀ ਮਾਤਰ ਹੈ, ਜੋ ਆਪ ਤਾਂ ਮਾਲਕ ਦੇ ਬਣਾਏ ਨਿਯਮਾਂ ਵਿੱਚ ਵਧੀ ਹੈ, ਪਰ ਜਿਹੜਾ ਮਾਲਕ ਨੂੰ ਆਪਣੇ ਨਿਯਮਾਂ ਦੇ ਨਾਲ ਨਹੀਂ ਬੰਨ ਸਕਦੀ। ਵਾਹਿਗੁਰੂ ਕੋਠੜੀ ਦਾ ਮਾਲਕ ਹੋਣ ਦੀ ਹੈਸੀਅਤ ਵਿੱਚ ਹੈ, ਆਪਣੀ ਇੱਛਾ ਅਨੁਸਾਰ ਚੱਲਣ ਵਾਲਾ ਹੈ, ਉਹਦੀ ਸੁਤੰਤਰਤਾ ਇਤਨੀ ਬੇਹੱਦ ਹੈ ਕਿ ਉਹਦੀ ਮਰਜ਼ੀ ਨੂੰ ਕੋਈ ਜਾਣ ਨਹੀਂ ਸਕਦਾ। ਇਹ ਪੈਸ ਦਾ ਭਾਵ। ਹੁਣ ਸਤਿਗੁਰੂ ਮਹਾਰਾਜ ਨੇ ਪਹਿਲੀ ਪੌੜੀ ਵਿੱਚ ਸਤਿਗੁਰਾਂ ਨੇ ਪਰਮੇਸ਼ਰ ਦੀ ਆਪਣੇ ਆਪ ਦੀ ਸ੍ਰਿਸ਼ਟੀ ਰਚੀ ਦੱਸੀ ਸੀ ਨਾ, ਹੁਣ ਦੂਸਰੀ ਪੌੜੀ ਦੇ ਗੁਰੂ ਨਾਨਕ ਸਾਹਿਬ ਸ੍ਰਿਸ਼ਟੀ ਦਾ ਪ੍ਰਕਰਨ ਦੱਸਦੇ ਹੋਏ ਉਚਾਰਨ ਕਰਦੇ ਹਨ।
ਪੌੜੀ,
ਹਾਂਜੀ, ਪੌੜੀ ਕਥਨ ਕੀਤੀ ਹੈ।
ਨਾਨਕ ਜੀ ਉਪਾਏ ਕੈ,
ਸਤਿਗੁਰੂ ਜੀ ਕਥਨ ਕਰਦੇ ਨੇ, ਪਰਮੇਸ਼ਰ ਨੇ ਸੂਖਮ ਅਸਥੂਲ ਕਾਰਨ ਇਹ ਦੇਹਾਂ ਵਿੱਚ ਜੀ ਜੀਵ ਉਪਾਏ ਪੈਦਾ ਕਰਕੇ
ਲਿਖ ਨਾਵੈ ਧਰਮ ਬਹਾਲਿਆ।
ਨਾਵੈ ਨਾਮ ਦੇ ਲਿਖ ਲਿਖਣ ਵਾਸਤੇ, ਭਾਵ ਚੰਗੇ ਮਾੜੇ ਸ਼ੁਭ ਅਸ਼ੁਭ ਹਿਸਾਬ ਕਿਤਾਬ ਲਿਖਣ ਵਾਸਤੇ, ਧਰਮ ਦਾ ਅਰਥ ਹੈ ਧਰਮ ਰਾਜਾ, ਬਹਾਲਿਆ ਬਿਠਾਇਆ, ਭਾਵ ਇਸਤਤ ਕੀਤਾ ਕਿ ਤੂੰ ਜੀਵਾਂ ਦੇ ਕਰਮਾਂ ਦਾ ਵਿਚਾਰ ਕਰ, ਤੇ ਜੀਵ ਜਿਹੜੇ ਨੇ ਜਿਹੋ ਜਿਹੇ ਕਰਮ ਕਰਦੇ ਨੇ ਉਹਨਾਂ ਦੇ ਅਨੁਸਾਰ ਫਲ ਦੇਣਾ ਹੈ। ਤੇ ਇਹਨਾਂ ਨੂੰ ਲਿਖਤ ਦੇ ਵਿੱਚ ਲਿਖਿਆ ਜਾਂਦਾ ਹੈ, ਜੀਵ ਮੁੱਕਰ ਨਹੀਂ ਸਕਦਾ। ਸਮਾਂ ਨੋਟ ਕੀਤਾ ਹੁੰਦਾ ਵੀ ਫਲਾਨੇ ਥਾਂ ਫਲਾਨੇ ਮੌਕੇ ਤੇ ਆਹ ਕੋ ਕਰਮ ਕੀਤਾ, ਉਹ ਚਿੱਤਰਗੁਪਤ ਲਿਖੀ ਜਾਂਦੇ, ਉੱਥੇ ਸਾਰੀ ਫਿਰ ਜਿਹੜੀ ਫੈਲ ਹੈ ਚਲੀ ਜਾਂਦੀ ਹੈ ਲਿਖਤ। ਇਸ ਕਰਕੇ ਫਰੀਦ ਸਾਹਿਬ ਨੇ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲਿਖ, ਇਹ ਕਾਲੇ ਲੇਖ ਨਾ ਲਿਖ, ਕਿਉਂਕਿ ਲੇਖਾ ਦੇਣਾ ਪੈਣਾ ਇੱਕ ਦਿਨ। ਇਹ ਗੁਰਬਾਣੀ ਇਸ ਪ੍ਰਕਾਰ ਫਿਰ ਸਾਨੂੰ ਵਰਜਦੀ ਹੈ, ਭਾਈ ਚੰਗੇ ਕੰਮ ਕਰ, ਨਹੀਂ ਤਾਂ ਫਿਰ ਧਰਮ ਰਾਜ ਦੇ ਲੇਖਾ ਤਾਂ ਹੋਣਾ ਹੈ।
ਉੱਥੇ ਸੱਚੋ ਹੀ ਸੱਚ ਨਿਬੜੈ।
ਇਹ ਜਿਹੜੇ ਦੋ ਪਾਠ ਨੇ ਭਾਈ, ਦਮਦਮਾ ਸਾਹਿਬ ਦਾ ਪਾਠ ਤਾਂ ਹੈਗਾ ਇਹੀ, ਜਾਂ ਹੋਰ ਪੁਰਾਤਨ ਸਰੂਪਾਂ ਦੇ ਵਿੱਚ ਵੀ ਮਿਲਦਾ, ਤੇ ਉੱਥੇ ਇਹੀ ਪਾਠ ਮਿਲੇਗਾ, ਉੱਥੇ ਸੱਚੋ ਹੀ ਸੱਚ ਨਿਬੜੈ। ਤੇ ਇਸ ਦਾ ਵੱਡੇ ਮਹਾਂਪੁਰਖਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਨਿਰਣਾ ਕੀਤਾ ਸੀ, ਤੇ ਉਹਨਾਂ ਨੇ ਦੱਸਿਆ ਸੀ ਕਿ ਦੂਸਰਾ ਪਾਠ ਹੈ ਜਿਹੜਾ ਉਹ ਹੈ ਸੱਚੇ ਹੀ ਸੱਚ ਨਿਬੜੈ। ਇਹ ਕਰਤਾਰ ਪ੍ਰਸਵਾਰ ਵਾਲੇ ਸਰੂਪ ਦੇ ਵਿੱਚ ਇਹ ਪਾਠ ਹੈ, ਇਸ ਕਰਕੇ ਖੰਡਨ ਨਹੀਂ ਹੈ, ਨਾ ਉਹਦਾ ਖੰਡਨ ਹੈ। ਦਮਦਮੇ ਸਾਹਿਬ ਦਾ ਜਿਹੜੀ ਮੁੱਖ ਰੱਖੇ ਬਿਨ ਪਾਠ, ਇੰਨਾ ਕੁ ਭੇਦ ਜਾਣਨਾ। ਹਾਂ, ਦੁਬਾਰੇ ਬੋਲੋ ਜੀ।
ਉੱਥੇ ਸੱਚੋ ਹੀ ਸੱਚ ਨਿਬੜੈ।
ਉੱਥੇ ਉਸ ਪਰਲੋਕ ਵਿੱਚ ਸੱਚੋ ਸੱਚੇ ਨਾਮ ਨੂੰ ਜਪਣ ਵਾਲਿਆਂ ਦਾ ਸੱਚ ਕਰਕੇ ਹੀ ਨਿਬੜਾ ਹੁੰਦਾ ਹੈ, ਉੱਥੇ ਸੱਚੇ ਹੀ ਸੱਚ ਨਿਬੜੈ। ਇਹ ਜਿਹੜਾ ਕਰਤਾਰ ਸਾਹਿਬ ਵਾਲਾ ਪਾਠ ਹੈ, ਉੱਥੇ ਭਾਵ ਪਰਲੋਕ ਜਿੱਥੇ ਧਰਮ ਰਾਜ ਨੂੰ ਬਿਠਾਇਆ ਹੋਇਆ ਨਾ, ਜਿਹੜੇ ਪੁਰਖ ਸੱਚੇ 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 ਨੇ, ਉਹਨਾਂ ਦਾ ਹੀ ਨਿਸ਼ਚੇ ਕਰਕੇ ਸੱਚ ਸੱਚਾਈ ਕਰਕੇ ਨਿਬੜਾ ਫੈਸਲਾ ਹੁੰਦਾ ਹੈ। ਜਿਹੜੇ ਪੁਰਖ ਪਾਪਾਂ ਕਰਕੇ
ਚੁਣ ਵੱਖ ਕੱਢੇ ਜਜਮਾਲਿਆ,
ਜਿਹੜੇ ਪੁਰਖ ਪਾਪਾਂ ਕਰਕੇ ਜਜਮਾਲਿਆ, ਰਿਆਣੇ ਭਾਵ ਦੱਬੇ ਹੋਏ ਨੇ, ਪਾਪਾਂ ਨੇ ਦੱਬੇ ਨੇ, ਕੁਸ਼ਟ ਰੋਗ ਵਾਲੇ ਕੋਹੜੀ ਪਾਪਾਂ ਕਰਕੇ ਉਹਨਾਂ ਨੂੰ ਸਜ਼ਾ ਮਿਲੀ ਆ, ਉਹਨਾਂ ਨੂੰ ਪੁੰਨੀਆਂ ਦੀ ਗਿਣਤੀ ਚੋਂ ਵੀ ਚੁਣ ਛਾਂਡ ਕੇ ਵੱਖਰੇ ਕੱਢ ਲਿਆ, ਵੱਖਰੇ ਕੱਢ ਲਿਆ ਜਾਂਦਾ। ਜਜਮਾਲਿਆ ਦਾ ਅਰਥ ਹੈ ਜੱਜ ਮਾਲਿਆ, ਜੱਜ ਪੂਜਾ ਦਾ ਨਾਮ ਹੈ, ਮਾਲਿਆ ਮਾਲ ਦਾ ਨਾਮ, ਜਿਹੜੇ ਪੂਜਾ ਦਾ ਹੀ ਮਾਲ ਖਾਣ ਵਾਲੇ, ਨਾ ਸੇਵਾ ਕਰਨੀ ਨਾ ਸਿਮਰਨ ਕਰਨਾ, ਚੁਣ ਕੇ ਫਿਰ ਨਰਕਾਂ 'ਚ ਪਾਉਣ ਵਾਸਤੇ ਵੱਖਰੇ ਕੱਢ ਲਏ ਜਾਂਦੇ ਹਨ, ਵੀ ਤੁਹਾਡਾ ਟਿਕਾਣਾ ਹੁਣ ਨਰਕਾਂ 'ਚ ਹੈ, ਪੂਜਾ ਹੀ ਖਾਂਦੇ ਰਹੇ ਹੋ, ਨਾ ਸੇਵਾ ਕੀਤੀ ਨਾ ਸਿਮਰਨ ਕੀਤਾ। ਇਹ ਗੁਰੂ ਨਾਨਕ ਸਾਹਿਬ ਦਾ ਵਚਨ ਹੈ ਭਾਈ, ਗੁਰੂ ਦੇ ਵਚਨਾਂ 'ਤੇ ਭਰੋਸਾ ਰੱਖਣਾ ਚਾਹੀਦਾ, ਭੈ ਕਰਨਾ ਚਾਹੀਦਾ, ਸੇਵਾ 'ਤੇ ਸਿਮਰਨ ਤੋਂ ਬਿਨਾਂ ਵਿਹਲਾ ਨਹੀਂ ਆਪਣੇ ਸਰੀਰ ਨੂੰ ਰੱਖਣਾ ਚਾਹੀਦਾ। ਇਸ ਪ੍ਰਕਾਰ ਫਰਮਾਉਂਦੇ ਜੀ ਅੱਗੇ,
ਥਾਉ ਨਾ ਪਾਇਨ ਕੂੜਿਆਰ,
ਕੂੜਿਆਰ ਝੂਠ ਦੀ ਪ੍ਰਾਪਤੀ ਵਾਲੇ, ਝੂਠ ਦੇ ਜਿਹੜੇ ਘਰ ਹੋ ਗਏ ਨੇ, ਉਹ ਪੁਰਖ ਵਾਹਿਗੁਰੂ ਦੇ ਦਰ 'ਤੇ ਆਦਰ ਨਹੀਂ ਅਤੇ ਆਦਰ ਵਾਲੀ ਥਾਂ ਜਗ੍ਹਾ ਨਹੀਂ ਪਾਉਣਗੇ, ਉਹ ਫਿਰ ਉਹ ਪਾਪਾਂ ਕਰਕੇ ਐਸਾ ਹੋਏਗਾ,
ਮੋਹ ਕਾਲੇ ਦੋਜਕ ਚਾਲਿਆ,
ਅਤੇ ਕਾਲੇ ਮੂੰਹ ਕੀਤੇ ਜਾਣਗੇ ਉਹਨਾਂ ਦੇ, ਨਿੰਦਕ ਕਾ ਮਾਥਾ ਇਹਾਂ ਉਹਾਂ ਕੱਲ, ਕਾਲੇ ਮੂੰਹ ਨਾਲ, ਅਤੇ ਇਸ ਕਰਕੇ ਉਹ ਪਾਪਾਂ ਕਰਕੇ ਕਾਲੇ ਅਤੇ ਮੂੰਹ ਦੇ ਨਾਲ ਪਰਲੋਕ ਨੂੰ ਜਾਣਗੇ, ਜਾਂ ਕਾਲੇ ਮੂੰਹ ਵਾਲੇ ਜਮਦੂਤਾਂ ਦੇ ਨਾਲ ਦੋਜਕ ਨਰਕਾਂ ਦੇ ਚਾਲਿਆ ਚਲੇ ਜਾਂਦੇ ਨੇ, ਭਾਵ ਤੋਰੇ ਜਾਂਦੇ ਹਨ।
ਤੇਰੇ ਨਾਏ ਰੱਤੇ ਸੇ ਜਣ ਗਏ,
ਹੇ ਵਾਹਿਗੁਰੂ, ਜਿਹੜੇ ਪੁਰਖ ਤੇਰੇ ਤੁਹਾਡੇ ਨਾਏ ਨਾਮ ਦੇ ਵਿੱਚ ਜਿਉਂਦੇ ਜਿਉਂਦੇ ਰੱਤੇ ਰੰਗੇ ਨੇ, ਉਸ ਉਹ ਫਿਰ ਸੰਸਾਰ ਦੇ ਵਿੱਚ ਜਿਹੜੇ ਮਨੁੱਖ,
ਤੇਰੇ ਨਾਏ ਰੱਤੇ ਸੇ ਜਿਣ ਗਏ,
ਇਹ ਵਾਹਿਗੁਰੂ ਜਿਹੜੇ ਪੁਰਖ ਤੇਰੇ ਤੁਹਾਡੇ ਨਾਏ ਦਾ ਅਰਥ ਹੈ ਨਾਮ, ਤੁਹਾਡੇ ਨਾਮ ਦੇ ਵਿੱਚ ਰੱਤੇ ਦਾ ਅਰਥ ਹੈ ਰੰਗੇ ਗਏ ਨੇ, ਪ੍ਰੇਮ ਦੇ ਸਹਿਤ ਗੁੜਚ ਹੋ ਗਏ, ਉਹ ਸੰਸਾਰ ਤੋਂ ਮਨੁੱਖਾ ਜਨਮ ਦੇ ਵਿੱਚ ਜਿਣ ਜਿੱਤ ਗਏ, ਉਹ ਬਾਜੀ ਜਿੱਤ ਕੇ ਜਾਣਗੇ।
ਹਾਰ ਗਏ ਸੇ ਠੱਗਣ ਵਾਲਿਆ,
ਜਿਉ ਜਿਉਂਦੇ ਜੀ ਠੱਗੀਆਂ ਮਾਰਨ ਵਾਲੇ ਨੇ, ਠੱਗੀਆਂ ਮਾਰ ਕੇ ਧਨ ਇਕੱਠਾ ਕਰਦੇ ਹੈ, ਤੇ ਐਸੇ ਜਿਹੜੇ ਪੁਰਖ ਸਨ ਸੇ ਉਹ ਅੰਤ ਨੂੰ ਮਨੁੱਖਾ ਜਨਮ ਦੀ ਬਾਜੀ ਨੂੰ ਹਾਰ ਗਏ ਆ ਭਾਈ, ਉਹ ਹਾਰ ਕੇ ਜਾਣਗੇ।
ਲਿਖ ਨਾਵੈ ਧਰਮ ਬਹਾਲਿਆ,
ਪਾਪੀਆਂ ਪੁੰਨੀਆਂ ਦਾ ਨਾਵੈ ਨਾਮ ਲਿਖ ਲਿਖਣ ਵਾਸਤੇ, ਭਾਵ ਚੰਗੇ ਮਾੜੇ ਸ਼ੁਭ ਅਸ਼ੁਭ ਹਿਸਾਬ ਕਿਤਾਬ ਲਿਖਣ ਵਾਸਤੇ ਧਰਮ ਧਰਮ ਰਾਜਾ ਬਹਾਲਿਆ ਸਥਾਪਨ ਕੀਤਾ ਹੋਇਆ, ਧਰਮ ਰਾਜੇ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ, ਮਹਾਰਾਜ ਤੇਰੀ ਸਰਕਾਰ ਹੈ, ਤੇਰੇ ਹੁਕਮ ਦੇ ਵਿੱਚ ਹੈ ਧਰਮ ਰਾਜ। ਤੋ ਇਸ ਕਰਕੇ ਸਾਹਿਬ ਸਿੰਘ ਜੀ ਇਹਦੇ ਵਿੱਚ ਜਿਹੜਾ ਸਲੋਕ ਅਤੇ ਪੌੜੀ ਜਿਹੜੀ ਕਥਨ ਕੀਤੀ ਗਈ ਹੈ ਪਿੱਛੇ, ਇਹਦਾ ਥੋੜ੍ਹਾ ਜਿਹਾ ਵਿਚਾਰ ਸੰਖੇਪ ਰੂਪ ਦੇ ਵਿੱਚ ਕਰ ਲਈਏ। ਦੂਸਰੇ ਸਲੋਕ ਵਿੱਚ ਸਤਿਗੁਰੂ ਜੀ ਨੇ ਸੇਖ ਬ੍ਰਹਮ ਦੇ ਨਾਲ ਚਰਚਾ ਕਰਦਿਆਂ ਹੋਇਆਂ ਸੱਚੇ ਅਕਾਲ ਪੁਰਖ ਦੀ ਰਚਨਾ ਨੂੰ ਸੱਚੀ ਦਰਸਾਇਆ ਹੈ, ਅਤੇ ਅਖੰਡ ਬ੍ਰਹਮੰਡ ਸੱਚੇ ਸੱਚ ਦੇ ਆਸਰੇ ਦੱਸੇ ਹੈ, ਅਤੇ ਸੱਚੇ ਪ੍ਰਤੀਤ ਹੁੰਦੇ ਨੇ ਬ੍ਰਹਮ ਬੇਤਿਆਂ ਨੂੰ, ਕਿਉਂਕਿ ਅਧਿਸ਼ਠਾਨ ਉਹਦਾ ਸੱਚਾ ਹੈ, ਇਸ ਕਰਕੇ ਅਖੰਡ ਬ੍ਰਹਮੰਡ ਵੀ ਸੱਚੇ ਨੇ ਚਾਹੇ ਕਲਪਤ ਰੂਪ ਨੇ, ਅਤੇ ਉਸਦਾ ਅਧਿਆਸਤ ਸੰਸਾਰ ਖੰਡ ਬ੍ਰਹਮੰਡ ਨੇ ਉਹ ਅਧਿਸ਼ਠਾਨ ਹੈ, ਉਹ ਸੱਚ ਸਰੂਪ ਹੈ, ਉਹਦੇ ਆਸਰੇ ਟਿਕੇ ਹੋਏ ਨੇ, ਕਿਉਂਕਿ ਅਧਿਆਸਤ ਵਸਤੂ ਅਧਿਸ਼ਠਾਨ ਦੇ ਆਸਰੇ ਹੋਇਆ ਕਰਦੀ ਹੈ, ਇਸ ਕਰਕੇ ਸੱਚੇ ਕਿਹਾ। ਅਤੇ ਅਧਿਸ਼ਠਾਨ ਸੱਚਾ ਹੋਵੇ ਤਾਂ ਉਹਦਾ ਅਧਿਆਸਤ ਵੀ ਸੱਚਾ ਹੀ ਹੁੰਦਾ, ਸੱਚਾ ਹੀ ਕਹਿਲਾਉਂਦਾ, ਇਸ ਕਰਕੇ ਉਸ ਦੀ ਵਡਿਆਈ ਇਤਨੀ ਵੱਡੀ ਹੈ ਕਿ ਉਹਦੇ ਵੱਡੇ ਸੱਚੇ ਨਾਮ ਕਰਕੇ ਇਤਿਹਾਸਕ ਗੁਣਾਂ ਨੂੰ ਕਹਿ ਕੇ ਸੰਸਾਰ ਦੀ ਉਸ ਦੀ ਕੋਠੜੀ ਹੈ, ਸੱਚੇ ਦੇ ਵਿੱਚ ਸੱਚੇ ਦਾ ਇਹਦੇ ਵਿੱਚ ਵਾਸ ਹੈ, ਧਰਮ ਰਾਜ ਜੀਵਾਂ ਦੇ ਕਰਮਾਂ ਧਰਮਾਂ ਦਾ ਹਿਸਾਬ ਕਿਤਾਬ ਲਿਖਣ ਵਾਲਿਆਂ, ਉਹ ਲਿਖਣ ਵਾਸਤੇ ਬਹਾਲਿਆ ਹੋਇਆ ਪਰਮੇਸ਼ੁਰ ਵਾਹਿਗੁਰੂ ਨੇ, ਅਤੇ ਇਸ ਪ੍ਰਕਾਰ ਇਹਦਾ ਇਹ ਭਾਵ ਸੀ ਜਿਹੜਾ ਸੰਖੇਪ ਰੂਪ ਦੇ ਅੰਦਰ। ਫਿਰ ਉਹਨੇ ਪ੍ਰਸ਼ਨ ਕੀਤਾ ਸ਼ੇਖ ਬ੍ਰਹਮ ਨੇ, ਦੁਨੀਆਂ ਦੇ ਨਾਦ ਅਤੇ ਵੇਦ ਆਦਿਕ ਕੀ ਵਸਤੂ ਨੇ ਮਹਾਰਾਜ, ਇਹਦੇ ਬਾਰੇ ਮੈਨੂੰ ਸਮਝਾਓ। ਤਾਂ ਮਹਾਰਾਜ ਨੇ ਸਲੋਕ ਉਚਾਰਨ ਕੀਤਾ ਅੱਗੇ,
ਸਲੋਕ ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਉੱਤਰ ਦੇ ਵਿੱਚ ਫਰਮਾਨ ਕਰਦੇ ਨੇ,
ਵਿਸਮਾਦ ਨਾਦ ਵਿਸਮਾਦ ਵੇਦ,
ਹੇ ਸ਼ੇਖ ਬ੍ਰਹਮ, ਪਰਮੇਸ਼ਰ ਨੇ ਜੋ ਮਾਇਆ ਦੁਆਰਾ अनंत प्रकार दे नाद नामे साजां दा साज भाव बाजे पैदा कीते ने। यह बिस्माद नामे आश्चर्य यह आश्चर्य ही ना इन्हां दीआं आवाजां आश्चर्य जो वेदां विच कर्म उपासना ज्ञान कथन कीता है यह भी विस्माद आश्चर्य रूप ही है।
विस्माद जीव विस्माद भेद
ते भाई देख लो जिवें ऐड़ा मुक्ता बोलिया इउं इस ढंग दे नाल ऐ बोलना चाहीदा पता लगता भी हां ऐड़ा मुक्त है। परमेश्वर दे रचे हुए सारे जिहड़े जीव यह भी विस्माद आश्चर्य रूप न जिहड़ा उन्हां जीवां दे अंदर उत्तम मध्यम कनिष्ठ अधम आदि यह भेद है ਇਹ ਵੀ ਬੜੇ ਵਿਸਮਾਦ ਨਾਮ ਅਚਰਜ ਹੀ ਹਨ।
ਵਿਸਮਾਦ ਰੂਪ ਵਿਸਮਾਦ ਰੰਗ
ਜਿਹੜੇ ਜੀਵਾਂ ਦੇ ਰੂਪ ਆਕਾਰ ਇਹ ਵੀ ਵਿਸਮਾਦ ਅਚਰਜਤਾ ਹੀ ਹੋਈ ਹੈ ਅਚਰਜ ਹੀ ਨੇ ਵੀ ਇਹਨਾਂ ਨੂੰ ਵੱਖੋ ਵੱਖਰੇ ਰੰਗ ਵੀ ਵਿਸਮਾਦ ਅਚਰਜ ਹਨ।
ਵਿਸਮਾਦ ਨਾਗੇ ਫਿਰ ਹੈ ਜੰਤ
ਜੰਤ ਜੀਵ ਸ਼੍ਰੇਣੀ ਵਿਚੋਂ ਜਾਨਵਰ ਨੰਗੇ ਹੀ ਫਿਰਦੇ ਨੇ ਕਿਹੜੇ ਵਸਤਰ ਪਾਏ ਨੇ ਇਹਨਾਂ ਦੇ ਤੁਰੇ ਫਿਰਦੇ ਨੇ ਕਈ ਜੀਵ ਧਰਤੀ ਤੋਂ ਨੰਗੀ ਤੁਰੇ ਫਿਰਦੇ ਹੈ ਇਹ ਵੀ ਬੜੀ ਵਿਸਮਾਦ ਅਚਰਜਤਾ ਹੀ ਹੈ।
ਵਿਸਮਾਦ ਪਾਉਣ ਵਿਸਮਾਦ ਪਾਣੀ
ਪਾਉਣ ਹਵਾ ਜਿਹੜਾ ਹਵਾ ਦਾ ਵੇਗ ਇਹ ਵੀ ਕੌਤਕ ਵਿਸਮਾਦ ਅਚਰਜ ਰੂਪ ਹੀ ਹੈ ਕਦੇ ਪੁਰੇ ਦੀ ਕਦੇ ਪੱਛੋਂ ਦੀ ਕਦੇ ਉੱਤਰ ਦੀ ਕਦੇ ਦੱਖਣ ਦੀ ਚੱਲਦੀ ਹੈ। ਅਣੰਜਾ ਕਿਸਮ ਦੀ ਪਾਉਣ ਪਾਉਣੀ ਹੈ ਅਣੰਜਾ ਕਰੋੜ ਕਥਨ ਕੀਤੀ ਹੈ ਤੇ ਪਾਣੀ ਜਲ ਕਿਤੇ ਬਰਫ ਗੜੇ ਰੂਪ ਉਹਦੇ ਵਿੱਚ ਹੈ ਕਿਤੇ ਤਰੇਲ ਪੈ ਰਹੀ ਹੈ ਕਿਤੇ ਕਿਸੇ ਰੂਪ ਦੇ ਵਿੱਚ ਹੈ ਪਾਣੀ ਕਿਤੇ ਕਿਸੇ ਰੂਪ ਦੇ ਕਿਤੇ ਕੌੜਾ ਕਿਸੇ ਕਸਾਲਾ ਕਿਤੇ ਮਿੱਠਾ ਇਹ ਵੀ ਅਚਰਜ ਰੂਪ ਹੀ ਹੈ।
ਵਿਸਮਾਦ ਅਗਨੀ ਖੇਡ ਹੈ ਵਿਡਾਣੀ
ਪਰਮੇਸ਼ੁਰ ਦੀ ਰਚੀ ਹੋਈ ਵਿਸਮਾਦ ਅਚਰਜ ਖੇਡਾਂ ਖੇਡਾਂ ਨੂੰ ਕਰਨ ਵਾਲੀ ਕੀ ਹੈ ਅਗਨੀ ਅੱਗ ਵੀ ਵਿਡਾਣੀ ਅਚਰਜ ਹੀ ਹੈ ਕਿਤੇ ਦੁਨੀਆਂ ਦੇ ਅੰਨ ਪਕਾਉਣ ਦਾ ਕੰਮ ਕਰਦੀ ਹੈ ਕਿਤੇ ਹਿਰਦੇ ਦੇ ਜਠਰਾਗ ਨੇ ਉਹਨੂੰ ਅੰਨ ਨੂੰ ਹਜ਼ਮ ਕਰਨ ਦਾ ਕੰਮ ਕਰਦੀ ਹੈ ਕਿਤੇ ਬੜਬਾ ਨਾਲ ਰੂਪ ਹੋ ਕੇ ਸਮੁੰਦਰ ਦੇ ਪਾਣੀਆਂ ਨੂੰ ਸਾੜੀ ਜਾਂਦੀ ਹੈ ਕਿਤੇ ਡੌਂ ਅਗਨੀ ਹੋ ਕੇ ਜੰਗਲਾਂ ਨੂੰ ਸਾੜੀ ਜਾਂਦੀ ਹੈ ਇਤਿਆਦਿ ਕਿ ਇਹ ਕੌਤਕ ਹੀ ਹੈ ਇਹ ਅਚਰਜ ਰੂਪ ਹੀ ਹੈ ਅਗਨੀ ਦਾ ਵੇ।
ਵਿਸਮਾਦ ਧਰਤੀ ਵਿਸਮਾਦ ਖਾਣੀ
ਧਰਤੀ ਪ੍ਰਿਥਵੀ ਦਾ ਜਿਹੜਾ ਇਹਦਾ ਧਰਤੀ ਦਾ ਜਿਹੜਾ ਜਾਮਾ ਪਹਿਨਿਆ ਬਿਸਮਾਦ ਧਰਤੀ ਧਰਤੀ ਦੀ ਚਾਲ ਜਿਹੜੀ ਹੈ ਪਹਿਨ ਇਹ ਵੀ ਬਿਸਮਾਦ ਹੀ ਹੈ ਅਤੇ ਇਸ ਦੀਆਂ ਪੈਦਾਵਾਰ ਜਿਹੜੀਆਂ ਬਿਸਮਾਦ ਖਾਣੀ ਇਹਦੀਆਂ ਧਰਤੀ ਦੇ ਵਿੱਚੋਂ ਫਲ ਫੁੱਲ ਮੇਵੇ ਹੋਰ ਸਮਾਨ ਧਰਤੀ ਦੇ ਵਿੱਚੋਂ ਪੈਦਾ ਹੋ ਕੇ ਕਿੰਨੇ ਸੁੰਦਰ ਮਿੱਠੇ ਫੇਵੇ ਮੇਵੇ ਜਿਹੜੇ ਨੇ ਅੰਬ ਆਦਿ ਅਨਾਰ ਆਦਿ ਕਿੰਨੀਆਂ ਚੀਜ਼ਾਂ ਇਹ ਸਭ ਬਿਸਮਾਦ ਧਰਤੀ ਧਰਤੀ ਅਚਰਜ ਰੂਪ ਹੀ ਹੈ ਜਿਹੜਾ ਇੰਨਾ ਕੁਛ ਪੈਦਾ ਕਰ ਰਹੀ ਹੈ ਅਚਰਜ ਹੀ ਹੈ ਨਾ ਇੱਕ ਨਿੱਕਾ ਜਿਹਾ ਬੀਜ ਹੁੰਦਾ ਉਹ ਕਿੱਡਾ ਵੱਡਾ ਦਰਖਤ ਬਣ ਜਾਂਦਾ ਫਿਰ ਕਿੰਨੇ ਫਲ ਫੁੱਲ ਲੱਗਦੇ ਨੇ ਉਸ ਨੂੰ ਅਤੇ ਇਸ ਕਰਕੇ ਬਿਸਮਾਦ ਖਾਣੀ ਚਾਰ ਖਾਣੀਆਂ ਅੰਡਜ ਜੇਰ ਸੇਤ ਉਤਪਜ ਇਹਨਾਂ ਦੀ ਰਚਨਾ ਬੜੀ ਬਿਸਮਾਦ ਅਚਰਜ ਰੂਪ ਹੀ ਹੈ।
ਬਿਸਮਾਦ ਸਾਦ ਲੱਗ ਹੈ ਪ੍ਰਾਣੀ
ਜਿਹੜੇ ਪ੍ਰਾਣੀ ਪ੍ਰਾਣਾ ਧਾਰੀ ਜੀਵ ਨਾਨਾ ਤਰ੍ਹਾਂ ਦੇ ਸਾਦ ਨਾਮ ਹੈ ਸਵਾਦਾਂ ਦਾ ਸਵਾਦਾਂ ਵਿੱਚ ਲੱਗੇ ਹੋਏ ਇਹ ਵੀ ਤਾਂ ਵਿਸਮਾਦ ਅਚਰਜ ਰੂਪ ਹੀ ਹੈ ਮਹਾਰਾਜ ਜਿਹੜੇ ਸਵਾਦ ਪੈਦਾ ਕੀਤੇ ਨੇ।
ਵਿਸਮਾਦ ਸੰਯੋਗ ਵਿਸਮਾਦ ਵਿਯੋਗ
ਤੇ ਇਸ ਪ੍ਰਕਾਰ ਫਿਰ ਕਹਿੰਦੇ ਜਿਹੜਾ ਜੀਵਾਂ ਦਾ ਸੰਯੋਗ ਨਾਮ ਹੈ ਮੇਲ ਦਾ ਮਿਲਣ ਦਾ ਇਹ ਵੀ ਅਚਰਜ ਰੂਪ ਹੀ ਮਿਲਣਾ ਵੀ ਅਚਰਜ ਵਿਸਮਾਦ ਵਿਯੋਗ ਜਿਹੜਾ ਵਿਛੋੜਾ ਹੋਣਾ ਇਹ ਵੀ ਵਿਸਮਾਦ ਅਚਰਜ ਰੂਪ ਹੀ ਹੈ ਮਿਲਾਪ ਵੀ ਅਚਰਜ ਵਿਛੋੜਾ ਵੀ ਅਚਰਜ ਇਹ ਪਰਮੇਸ਼ੁਰ ਦੀ ਰਚਨਾ ਹੈ ਇਸ ਕਰਕੇ ਸਭ ਕੁਝ ਅਚਰਜ ਰੂਪ ਹੈ ਹੇ ਸੇਖ ਬ੍ਰਹਮ।
ਵਿਸਮਾਦ ਭੁੱਖ ਵਿਸਮਾਦ ਭੋਗ
ਭੁੱਖ ਲੱਗਣੀ ਇਹ ਵੀ ਬੜੀ ਅਚਰਜ ਰੂਪ ਹੈ ਵੀ ਦੇਖੋ ਕੀ ਚੀਜ਼ ਹੈ ਜਦੋਂ ਕਹਿੰਦਾ ਬੰਦਾ ਵੀ ਇਹਨੂੰ ਭੁੱਖ ਲੱਗੀ ਹੈ ਤੇ ਭੁੱਖ ਦਾ ਦੁੱਖ ਇਸ ਤੋਂ ਪੈਦਾ ਹੋਏ ਪ੍ਰਯਤਨ ਤੇ ਭਾਲ ਕਰਨੀ ਵੀ ਭੁੱਖ ਕਿੱਥੇ ਮਿਟਾਵਾਂ ਕਾਢਾਂ ਇਹ ਵੀ ਸਭ ਵਿਸਮਾਦ ਰੂਪ ਹੈ ਅਤੇ ਵਿਸਮਾਦ ਭੋਗ ਭੋਗ ਪਦਾਰਥ ਪ੍ਰਾਪਤ ਹੋਣੇ ਇਹ ਵੀ ਰਚਨਾ ਵੀ ਵਿਸਮਾਦ ਅਚਰਜ ਹੀ ਹੈ ਭੋਗ ਵੀ ਅਚਰਜ ਭੋਗਣ ਵਾਲੇ ਵੀ ਅਚਰਜ ਸਭ ਕੁਝ ਅਚਰਜ ਹੈ ਉਹਨਾਂ ਦੇ ਸਵਾਦ ਆਦਿ ਅਚਰਜ ਹਨ।
ਵਿਸਮਾਦ ਸਿਫਤ ਵਿਸਮਾਦ ਸਾਲਾਹ
ਪਰਮੇਸ਼ੁਰ ਦੀ ਸਿਫਤ ਉਸਤਤ ਬੰਦਗੀ ਕਰਨੀ ਇਹ ਬੰਦਗੀ ਕਰਨੀ ਵੀ ਬੜੀ ਇਹ ਜਿਹੜੀ ਵਿਸਮਾਦ ਅਚਰਜ ਹੈ ਬਹੁਤਿਆਂ ਨਾਲ ਮਿਲ ਕੇ ਕਰਨੀ ਆ ਉਹ ਸਲਾਂਘਾ ਹੋਗੀ ਜਿਹੜੀ ਇਕੱਲੇ ਬੈਠ ਕੇ ਕਿਸੇ ਦੀ ਸਿਫਤ ਹੋਗੀ ਇਹ ਬਿਸਮਾਦ ਰੂਪ ਹੈ ਬਿਸਮਾਤ ਸਿਵਤ ਬਿਸਮਾਤ ਸਾਲਾਹ, ਸ਼ਲਾਘਾ ਕਰਨੀ ਸਾਰਿਆਂ ਇਕੱਠੇ ਸੰਗਤ ਰੂਪ ਦੇ ਅੰਦਰ, ਕੀਰਤਨ ਰੂਪ ਦੇ ਅੰਦਰ, ਇਹਨੂੰ ਸ਼ਲਾਘਾ ਕਹੀਦਾ। ਇਹ ਵੀ ਵਿਸਮਾਦ ਰੂਪ ਹੈ ਮਹਾਰਾਜ।
ਵਿਸਮਾਦ ਉੱਜੜ ਵਿਸਮਾਦ ਰਾਹ।
ਹੁਣ ਦੇਖੋ ਜੀ, ਝੱਜੇ ਦਾ ਪਤਾ ਲੱਗਦਾ ਨਿਖਰ ਕੇ ਵੀ ਝੱਜਾ ਬੋਲਿਆ ਗਿਆ। ਜੇ ਇਹਨੂੰ ਉੱਜੜ ਆਮ ਕਰਕੇ ਉੱਜੜੇ ਕਹਿੰਦੇ, ਉੱਥੇ ਜੱਜਾ ਹੋ ਗਿਆ, ਉੱਜੜ ਝੱਜਾ ਬੋਲਿਆ ਗਿਆ। ਥੋੜੇ ਥੋੜੇ ਅੱਖਰਾਂ ਦੇ ਨਾਲ ਪਾਠ ਦਾ ਫਰਕ ਪੈ ਜਾਂਦਾ। ਸੰਸਾਰ ਰੂਪੀ ਉੱਜੜ ਜੰਗਲ ਦੀ ਬੀਆਬਾਨ ਵੀ ਬੜਾ ਆਸ਼ਚਰਜ ਰੂਪ ਹੈ। ਭਗਤੀ ਰੂਪ ਰਾਹ ਰਸਤਾ ਵੀ ਵਿਸਮਾਦ ਆਸ਼ਚਰਜ ਰੂਪ ਹੈ। ਇਹ ਸੰਸਾਰ ਰੂਪੀ ਉਜਾੜ ਦੇ ਵਿੱਚ ਭਗਤੀ ਦਾ ਰਸਤਾ ਹੈ, ਜਿਵੇਂ ਉਜਾੜਾਂ ਦੇ ਵਿੱਚੋਂ ਰਸਤੇ ਜਾਂਦੇ ਹੁੰਦੇ ਨੇ, ਉਹ ਜੰਗਲ ਨੂੰ ਪਾਰ ਕਰਨ ਵਾਸਤੇ ਹੁੰਦੇ ਨੇ ਰਸਤੇ। ਭਗਤੀ ਦਾ ਰਸਤਾ ਇਹ ਜੰਗਲ ਨੂੰ ਪਾਰ ਕਰਨ ਵਾਸਤੇ ਹੈ, ਗਿਆਨ ਦਾ ਰਸਤਾ ਇਹ ਜੰਗਲ ਨੂੰ ਪਾਰ ਕਰਨ ਵਾਸਤੇ, ਇਹ ਵੀ ਆਸ਼ਚਰਜ ਰੂਪ ਹੈ।
ਵਿਸਮਾਦ ਨੇੜੇ ਵਿਸਮਾਦ ਦੂਰ,
ਜਿਹੜਾ ਨੇੜੇ ਨਜ਼ਦੀਕ ਪ੍ਰਤੀਤ ਹੋਣਾ, ਬਿਲਕੁਲ ਨੇੜੇ, ਇਹ ਵੀ ਬੜਾ ਵਿਸਮਾਦ ਆਸ਼ਚਰਜ ਹੈ। ਜਿਹੜਾ ਦੂਰ ਪ੍ਰਤੀਤ ਹੋਣਾ, ਕੋਈ ਵੀ ਵਸਤੂ ਦੂਰ ਦੇਖਦੀ ਹੈ, ਇਹ ਵੀ ਆਸ਼ਚਰਜ ਹੈ। ਕਿਉਂਕਿ ਵਿਸਮਾਦ ਨੇੜੇ ਵਿਸਮਾਦ ਦੂਰ, ਖੁਰਦਬੀਨ ਨਾਲ ਨੇੜੇ ਵੇਖ ਲੈਣਾ ਅਤੇ ਦੂਰਬੀਨ ਦੇ ਨਾਲ ਦੂਰ ਖੜੇ ਨੂੰ ਐਨ ਨੇੜੇ ਦੇਖ ਲੈ, ਆਸ਼ਚਰਜ ਹੀ ਹੈ ਨਾ ਸਾਰਾ ਇਹ। ਬਣਾਏ ਤਾਂ ਅਕਸਰ ਵਾਹਿਗੁਰੂ ਨੇ ਇਹ ਚੀਜ਼ਾਂ, ਜਿਹੜੀਆਂ ਬਹੁਤ ਦੂਰ ਚੀਜ਼ ਹੈ ਕੋਲ ਖੜੀ ਦਿਸਦੀ ਆ ਉਹ। ਤੋ ਇਸ ਕਰਕੇ ਸਭ ਕੁਛ ਵਿਸਮਾਦ ਵਿਸਮਾਦ ਹੈ, ਆਸ਼ਚਰਜ ਆਸ਼ਚਰਜ ਹੈ।
ਵਿਸਮਾਦ ਦੇਖੇ ਹਾਜ਼ਰਾ ਹਜ਼ੂਰ,
ਜਿਹੜਾ ਹਾਜ਼ਰਾ ਹਜ਼ੂਰ ਨੇੜੇ ਤੋਂ ਨੇੜੇ ਦੇਖਣਾ, ਇਹ ਵੀ ਬੜਾ ਆਸ਼ਚਰਜ ਰੂਪ ਹੈ।
ਵੇਖ ਵਿਡਾਣ ਰਹਿਆ ਵਿਸਮਾਦ,
ਜਿਸ ਨੇ ਪਰਮੇਸ਼ਰ ਦੇ ਵਿਡਾਣ ਆਸ਼ਚਰਜ ਸਰੂਪ ਨੂੰ ਵੇਖ ਵੇਖਿਆ, ਉਹ ਵੇਖਣ ਵਾਲਾ ਵੀ ਵਿਸਮਾਦ ਆਸ਼ਚਰਜ ਰੂਪ ਹੀ ਹੋ ਗਿਆ, ਰਹਿਆ ਹੋ ਰਿਹਾ ਹੋ ਰਹਿੰਦਾ ਹੈ। ਵੇਖ ਵਿਡਾਣ ਰਹਿਆ ਵਿਸਮਾਦ, ਪਰਮੇਸ਼ਰ ਦੀਆਂ ਆਸ਼ਚਰਜ ਚੀਜ਼ਾਂ ਨੂੰ ਉਹ ਵੇਖਣ ਵਾਲਾ ਵਿਸਮਾਦ ਹੈਰਾਨ ਹੀ ਹੋ ਰਹਿੰਦਾ। ਕਹਿੰਦੇ ਵੀ ਕੈਸੀਆਂ ਕੈਸੀਆਂ ਚੀਜ਼ਾਂ ਪਰਮੇਸ਼ਰ ਨੇ ਬਣਾਈਆਂ, ਰੰਗੀ ਰੰਗੀ ਭਾਤੀ ਕਰਕਰ ਜਿਨਸੀ ਮਾਇਆ ਜਿਹਨੂੰ ਪਾਈ, ਕਰਕਰ ਵੇਖੇ ਕੀਤਾ ਆਪਣਾ ਜਿਸ ਤੇ ਦੀ ਵਡਿਆਈ, ਉਹ ਐਸਾ ਵਾਹਿਗੁਰੂ ਹੈ।
ਨਾਨਕ ਬੁੱਝਣ ਪੂਰੇ ਭਾਗ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜਦੋਂ ਪੂਰੇ ਪੂਰਨ ਭਾਗ ਕਰਮ ਹੋਣ ਤਾਂ ਫਿਰ ਇਹ ਅਸ਼ਚਰਜਤਾ ਦਾ ਬੁੱਝਣ ਸਮਝਣਾ ਹੁੰਦਾ ਹੈ ਕਿ ਅਸ਼ਚਰਜ ਰੂਪ ਹੈ, ਐਵੇਂ ਨਹੀਂ ਸਮਝਿਆ ਜਾਂਦਾ। ਸ਼ੇਖ ਬ੍ਰਹਮ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਸਭ ਕੁਛ ਵਿਸਮਾਦ ਵਿਸਮਾਦ ਕਹਿ ਦਿੱਤਾ, ਕੁਝ ਪਤਾ ਨਹੀਂ ਲੱਗਿਆ। ਵਿਸਮਾਦ ਕਿਸ ਨੂੰ ਕਹਿੰਦੇ ਹੋ? ਤਾਂ ਸਤਿਗੁਰ ਨੇ ਵਿਸਮਾਦ ਦੇ ਦੋ ਮਹਾਰਾਜ ਨੇ ਰੂਪ ਕਥਨ ਕੀਤੇ। ਵਿਸਮਾਦ ਦੋ ਵਸਤੂਆਂ ਵਿੱਚ ਘਟਦਾ, ਜਿਹੜਾ ਇਹ ਵਿਸਮਾਦ ਸ਼ਬਦ ਹੈ ਅਸ਼ਚਰਜ, ਕਹਿੰਦੇ ਦੋ ਵਸਤੂਆਂ ਵਿੱਚ ਜ਼ਿਆਦਾ ਘਟਦਾ। ਕਿਹਦੇ ਵਿੱਚ? ਕਹਿੰਦੇ ਇੱਕ ਈਸ਼ਵਰ ਵਿੱਚ, ਦੂਜਾ ਮਾਇਆ ਵਿੱਚ। ਇਹ ਸਾਰੀ ਅਸ਼ਚਰਜਤਾ ਪਰਮੇਸ਼ਰ ਨੇ ਮਾਇਆ ਵਿੱਚ ਰਚੀ ਹੋਈ ਹੈ। ਕਹਿੰਦਾ ਜੀ ਉਹ ਮੈਨੂੰ ਦੁਬਾਰੇ ਦੱਸੋ। ਫਿਰ ਮਹਾਰਾਜ ਇਸੇ ਸ਼ਬਦ ਦੁਆਰਾ ਦੱਸਣ ਲੱਗੇ ਹਨ,
ਵਿਸਮਾਦ ਨਾਦ ਵਿਸਮਾਦ ਵੇਦ।
ਉਹ ਪਰਮੇਸ਼ਰ ਦਾ ਜੋ ਲੱਖਣਾ ਬਿਰਤੀ ਕਰਕੇ ਕਥਨ ਕਰਨ ਵਾਲਾ ਕੀ ਹੈ? ਨਾਦ। ਨਾਦ ਦਾ ਅਰਥ ਕੀ ਹੈ? ਸ਼ਬਦ। ਉਹ ਵਿਸਮਾਦ ਰੂਪ ਹੈ। ਬ੍ਰਹਮ ਦਾ ਨਾਦ ਸ਼ਬਦ, ਉਹ ਸ਼ਬਦ ਕਰਕੇ ਵੀ ਵਿਸਮਾਦ ਅਸ਼ਚਰਜ ਰੂਪ ਹੈ। ਵਿਸਮਾਦ ਨਾਦ ਵਿਸਮਾਦ ਵੇਦ, ਗੁਰਾਂ ਦੇ ਨਾਦ ਸ਼ਬਦ ਕਰਕੇ ਵਿਸਮਾਦ ਅਸ਼ਚਰਜ ਰੂਪ ਪ੍ਰਾਪਤ ਹੁੰਦਾ ਹੈ। ਵਿਸਮਾਦ ਨਾਦ ਵਿਸਮਾਦ ਵੇਦ, ਜੋ ਗੁਰਾਂ ਦੁਆਰਾ ਬ੍ਰਹਮ ਦੀ ਪ੍ਰਾਪਤੀ ਦਾ ਨਾਦ ਉਪਦੇਸ਼ ਹੈ, ਉਹ ਬੜਾ ਅਸ਼ਚਰਜ ਰੂਪ ਹੈ। ਵਿਸਮਾਦ ਨਾਦ ਵਿਆਕਰਨ ਕਰਕੇ ਜਿਹੜਾ ਵਿਸਮਾਦ ਵੇਦ, ਉਹ ਸ਼ਬਦ ਦੀ ਸੁੱਧੀ ਅਸੁੱਧੀ ਕਰਕੇ ਇਹ ਇਸ ਢੰਗ ਦੇ ਨਾਲ ਵੀ ਜਾਣਿਆ ਨਹੀਂ ਜਾਂਦਾ, ਐਸਾ ਅਸ਼ਚਰਜ ਸਰੂਪ ਹੈ। ਅਤੇ ਉਸਦਾ ਵੇਦ ਗਿਆਨ ਜਾਣਨਾ ਵੀ ਬੜਾ ਵਿਸਮਾਦ ਅਸ਼ਚਰਜ ਰੂਪ ਹੈ, ਉਹ ਕਠਿਨ ਹੈ। ਗਿਆਨ ਨਾ ਗੱਲ ਨਹੀਂ ਢੂੰਡੀਆ, ਕਥਨਾ ਕਰੜਾ ਸਾਰ ਐਸਾ ਹੈ।
ਵਿਸਮਾਦ ਜੀਵ ਵਿਸਮਾਦ ਭੇਦ,
ਸਾਰੇ ਜੀਵ ਜਿਹੜੇ ਨੇ ਇਹ ਵੀ ਬੜੇ ਅਸ਼ਚਰਜ ਰੂਪ, ਸਾਰਿਆਂ ਦੇ ਭੇਦ, ਭੇਦ ਕੀ ਅੰਤਰੇ ਫਰਕ, ਇਹ ਵੀ ਬੜੇ ਵਿਸਮਾਦ ਆਸ਼ਚਰਜ ਰੂਪ ਨੂੰ। ਕਿਵੇਂ? ਵਿਦਾਂਤ ਦੇ ਵਿੱਚ ਪੰਜ ਭੇਦ ਆਉਂਦੇ ਹੈ, ਜੀਵ ਜੀਵ ਦਾ ਭੇਦ, ਤੇ ਇਸ ਤਰ੍ਹਾਂ ਜੀਵ ਦਾ ਜੀਵ ਦੇ ਨਾਲ ਭੇਦ, ਜੀਵ ਜੀਵ ਦਾ ਭੇਦ, ਜੀਵ ਜੜ ਦਾ ਭੇਦ, ਜੜ ਜੜ ਦਾ ਭੇਦ, ਜੜ ਈਸ਼ ਦਾ ਭੇਦ, ਜੀਵ ਈਸ਼ਵਰ ਦਾ ਭੇਦ, ਇਹ ਪੰਜ ਹੋ ਗਏ। ਇਹ ਜਿਹੜੇ ਫਰਕ ਨੇ, ਇਹ ਕੀ ਨ ਬਿਸਮਾਦ ਭੇਦ, ਇਹ ਵੀ ਮਹਾਰਾਜ ਅਸ਼ਚਰਜ ਰੂਪ ਨ। ਤੇ ਇਸ ਕਰਕੇ ਮਹਾਰਾਜ ਇਹ ਸਭ ਬਿਸਮਾਦ ਅਸ਼ਚਰਜ ਰੂਪ ਨ, ਜਾਂ ਫਿਰ ਬਿਸਮਾਦ ਜੀ ਬਿਸਮਾਦ ਭੇਦ, ਸਾਰੇ ਜੀ ਜੀਵਾਂ ਦੇ ਅੰਦਰ ਜੋ ਚੇਤਨ ਸੱਤਾ ਸਰੂਪ ਹੈ ਇਹ ਵੀ ਬਿਸਮਾਦ ਅਸ਼ਚਰਜ ਸਰੂਪ ਹੈ। ਸਾਰਿਆਂ ਦੇ ਅੰਦਰ ਜੋ ਜੋਤ ਇੱਕੋ ਹੀ ਹੈ, ਪਰ ਵੱਖਰੋ ਵੱਖਰੇ ਭੇਦ ਅੰਤਰੇ ਪਾ ਛੱਡੇ ਨੇ। ਕਿਉਂ? ਸਰੀਰ ਵੱਖਰੇ ਵੱਖਰੇ, ਅੰਤਸਕਰਨ ਵੱਖਰੇ ਵੱਖਰੇ ਨੇ, ਇਹ ਵੀ ਤਾਂ ਬੜੀ ਅਸ਼ਚਰਜ ਰੂਪ ਹੈ। ਫਿਰ ਜੋਤ ਇੱਕੋ ਹੀ ਹੈ, ਅੰਤਸਕਰਨ ਵੱਖਰੇ ਵੱਖਰੇ, ਇਸ ਕਰਕੇ ਇਹਨੂੰ ਪਰਤਕ ਜੋਤ ਕਹਿਣ ਲੱਗੇ। ਉਹ ਅਦਵੈ ਆਨੰਦ ਸਰੂਪ ਜੋਤ ਹੈ। ਇਸ ਕਰਕੇ ਸਭ ਕੁਛ ਵਿਸਮਾਦ ਹੈ ਮਹਾਰਾਜ ਤੁਹਾਡਾ।
ਵਿਸਮਾਦ ਰੂਪ, ਵਿਸਮਾਦ ਰੰਗ,
ਜੋ ਜਗਿਆਸੂ ਦੇ ਰੂਪ ਆਕਾਰ ਨ, ਵਿਸਮਾਦ ਰੂਪ ਜਾਂ ਅਨੇਕਾਂ ਰੂਪਾਂ ਕਰਕੇ ਵੀ ਬ੍ਰਹਮ ਅਸ਼ਚਰਜ ਹੈ, ਕਿਉਂਕਿ ਰੂਪਾਂ ਕਰਕੇ ਜਾਣਿਆ ਨਹੀਂ ਜਾਂਦਾ। ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਵਿਸਮਾਦ ਰੰਗ ਅਨੇਕਾਂ ਪ੍ਰਕਾਰ ਦੇ, ਕਾਲਾ, ਚਿੱਟਾ, ਪੀਲਾ, ਨੀਲਾ ਆਦਿ, ਇਹ ਸਾਰੇ ਰੰਗਾਂ ਕਰਕੇ ਵੀ ਬ੍ਰਹਮ ਅਸ਼ਚਰਜ ਰੂਪ ਹੈ। ਉਸ ਦੀ ਪ੍ਰਾਪਤੀ ਦਾ ਜੋ ਰੰਗ ਪ੍ਰੇਮ ਹੈ, ਇੱਥੇ ਰੰਗ ਦਾ ਅਰਥ ਪ੍ਰੇਮ ਕਰਨਾ, ਉਹ ਵੀ ਬੜਾ ਅਸ਼ਚਰਜ ਰੂਪ ਹੈ। ਜਿਹੜਾ ਪ੍ਰੇਮ ਹੈ ਅਸ਼ਚਰਜ ਰੂਪ ਹੈ, ਸਾਰਿਆਂ ਤੋਂ ਇਹ ਰੰਗ ਆਪਣੀ ਕਿਸਮ ਦਾ ਹੈ।
ਵਿਸਮਾਦ ਨਾਗੇ ਫਿਰ ਹੈ ਜੰਤ,
ਕਈ ਜੰਤ ਜੀਵ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਬਸਤਰ ਲਾ ਕੇ ਪਹਾੜਾਂ ਚ ਨੰਗੇ ਤੁਰੇ ਫਿਰਦੇ ਆ, ਜਿਵੇਂ ਪਸ਼ੂ ਤੁਰੇ ਫਿਰਦੇ ਹੁੰਦੇ ਆ, ਬਸਤਰ ਉਤਾਰ ਦਿਗੰਬਰ ਹੋਏ ਫਿਰਦੇ ਨੇ, ਤੇ ਉਹ ਇਹ ਸਭ ਕੁਛ ਵਿਸਮਾਦ ਅਸ਼ਚਰਜ ਰੂਪ ਹੀ ਹੈ। ਇਸ ਪ੍ਰਕਾਰ ਦੱਸਦੇ ਹਨ,
ਵਿਸਮਾਦ ਪਾਉਣ, ਵਿਸਮਾਦ ਪਾਣੀ,
ਪਰਮੇਸ਼ਰ ਨੇ ਜੋ ਪਾਣੀ ਜਲ ਆਦਿਕ ਤੱਤ ਰਚੇ ਨੇ, ਇਹ ਕੀ ਹੈ? ਕਹਿੰਦੇ ਵਿਸਮਾਦ ਅਸ਼ਚਰਜ ਰੂਪ ਹੀ ਹੈ। ਤੇ ਫਿਰ ਜਿਹੜੇ ਜੀਵ ਪੌਣ ਨਾਮ ਪ੍ਰਾਣਾਂ ਦਾ ਹੈ, ਪ੍ਰਾਣ ਰੂਪ ਜਾਂ ਜਿਹੜੀ ਪੌਣ ਰਚੀ ਹੈ ਉਹ ਵੀ ਅਸ਼ਚਰਜ ਰੂਪ, ਪ੍ਰਾਣ ਰਚੇ ਨੇ ਇਹ ਵੀ ਅਸ਼ਚਰਜ ਰੂਪ ਹੈ। ਜੀਵਨ ਰੂਪ ਹੋਣ ਕਰਕੇ ਪੌਣ ਜਿਹੜੀ ਹੈ, ਇੱਥੇ ਸਾਡੇ ਪ੍ਰਾਣ ਚੱਲ ਰਹੇ ਨੇ, ਇਹਦੇ ਕਰਕੇ ਵਿਸਮਾਦ ਅਸ਼ਚਰਜ ਰੂਪ ਹੀ ਹੈ ਵੀ ਪੌਣ ਵੀ। ਜਾਂ ਫਿਰ ਪੌਣ ਹਵਾ ਦੀ ਨਿਆਈ, ਕੌਣ ਹੈ ਰਜੋਗੁਣੀ, ਉਹ ਕੌਣ ਹੈ ਬ੍ਰਹਮਾ, ਉਹ ਵੀ ਅਸ਼ਚਰਜ ਰੂਪ ਹੈ। ਕੋਟ ਬ੍ਰਹਮੇ ਜਗ ਸਾਜਣ ਲਾਏ, ਤੇ ਪਰਮੇਸ਼ਰ ਉਸ ਤੋਂ ਵੀ ਅਸ਼ਚਰਜ ਰੂਪ ਹੈ। ਇਸ ਕਰਕੇ ਪਾਣੀ ਦੀ ਨਿਆਈ ਕੌਣ ਹੈ? ਪਾਣੀ ਦੀ ਨਿਆਈ ਵਰਣ ਦੇਵਤਾ ਵੀ, ਜਲ ਧਾਰੇ ਕਰਨ ਵਾਲੇ ਵੀ ਅਸ਼ਚਰਜ ਰੂਪ, ਜਾਂ ਫਿਰ ਇਹਦੇ ਵਿੱਚ ਪਾਣੀ ਦੀ ਨਿਆਈ ਸਤੋ ਗੁਣੀ ਉਹ ਕੌਣ ਹੈ? ਵਿਸ਼ਨੂੰ, ਉਹ ਵੀ ਅਸ਼ਚਰਜ ਰੂਪ ਹੈ। ਇਹ ਦੋ ਇੱਥੇ ਕਰਦੇ, ਜਿਹੜਾ ਅਗਰਾ ਹੈ ਤਮੋ ਗੁਣੀ ਅਗਲੀ ਤੁਕ ਵਿੱਚ ਲੈਣਗੇ। ਇਸ ਕਰਕੇ ਜਿਨ੍ਹਾਂ ਨੂੰ ਬਿਸਮਾਦ ਅਸ਼ਚਰਜ ਸਰੂਪ ਦੀ ਪ੍ਰਾਪਤੀ ਹੋਈ ਹੈ, ਬਿਸਮਾਦ ਪੌਣ, ਬਿਸਮਾਦ ਪਾਣੀ, ਉਹ ਪੌਣ ਹਵਾ ਦੀ ਨਿਆਈ ਸੰਸਾਰ ਵਿੱਚ ਨਿਰਲੇਪ ਚਿਤ ਰਹਿੰਦੇ ਨੇ, ਅਤੇ ਉਸ ਬਿਸਮਾਦ ਅਸ਼ਚਰਜ ਸਰੂਪ ਨੂੰ ਪਾ ਕੇ ਪਾਣੀ ਦੀ ਨਿਆਈ ਸ਼ਾਂਤ ਚਿਤ ਹੋ ਜਾਂਦੇ ਹਨ।
ਬਿਸਮਾਦ ਅਗਨੀ ਖੇਡ ਹੈ ਵਿਡਾਣੀ,
ਦੋ ਉੱਪਰ ਕਹੇ ਸੀ, ਤੇ ਜਿਹਦੇ ਵਿੱਚ ਪੌਣ ਦੇ ਵਿੱਚੋਂ ਰਜੋ ਗੁਣ, ਪਾਣੀ ਦੇ ਵਿੱਚੋਂ ਸਤੋ ਗੁਣ ਲਿਆ ਸੀ। ਪੌਣ ਦੇ ਵਿੱਚੋਂ ਰਜੋ ਗੁਣ ਬ੍ਰਹਮਾ, ਤੇ ਪਾਣੀ ਦੇ ਵਿੱਚੋਂ ਸਤੋ ਗੁਣ ਜੋ ਵਿਸ਼ਨੂੰ ਕਿਹਾ ਸੀ। ਹੁਣ ਇੱਥੇ ਆ ਗਈ ਅਗਨੀ, ਤੇ ਅਗਨੀ ਦੇ ਵਿੱਚ ਤਮੋ ਗੁਣ, ਤਮੋ ਗੁਣ ਕੌਣ ਹੈ? ਸ਼ਿਵ ਜੀ, ਉਹ ਵੀ ਤਾਂ ਅਸ਼ਚਰਜ ਰੂਪ ਹੀ ਹੈ ਜਿਹੜਾ ਸੰਸਾਰ ਨੂੰ ਨਾਸ ਕਰਨ ਵਾਸਤੇ ਲਾਇਆ। ਅਸ਼ਚਰਜ ਬਿਸਮਾਦ ਅਗਨੀ ਖੇਡਾ ਬਿਡਾਣੀ, ਅਸ਼ਚਰਜ ਖੇਡਾਂ ਨੂੰ ਕਰਨ ਵਾਲਾ ਜੋ ਪਰਮੇਸ਼ਰ ਅਗਨੀ ਤਪਤ ਤੱਤ ਵਾਲੇ ਤਮੋ ਗੁਣੀ ਸ਼ਿਵ ਜੀ ਨੂੰ ਪੈਦਾ ਕੀਤਾ, ਇਹ ਵੀ ਵਿਸਮਾਦ ਅਸ਼ਚਰਜ ਹੀ ਹੈ। ਉਸ ਪਰਮੇਸ਼ਰ ਨੇ ਅਸ਼ਚਰਜ ਖੇਲਾਂ ਨੂੰ ਕਰਨ ਵਾਲਾ, ਤੇ ਚਾਰ ਅੱਗ ਦੀਆਂ ਜਿਹੜੀਆਂ ਨਦੀਆਂ ਪੈਦਾ ਕੀਤੀਆਂ, ਹਿੰਸਾ, ਲੋਭ, ਮੋਹ, ਕ੍ਰੋਧ ਆਰ, ਇਹ ਨਦੀਆਂ ਨੇ। ਹੰਸ ਹੇਤ ਲੋਭ ਕੋਭ ਚਾਰੇ ਨਦੀਆਂ ਅੱਗ, ਪਵੇ ਦਜਾ ਨਾਨਕਾ ਤਰੀਆ ਕਰਮੀ ਲਗ, ਇਹ ਵੀ ਅਸ਼ਚਰਜ ਸਰੂਪ ਹੈ।
ਵਿਸਮਾਦ ਧਰਤੀ, ਵਿਸਮਾਦ ਖਾਣੀ,
ਧਰਤੀ ਭੂਮਾ ਰੂਪ ਬ੍ਰਹਮ ਅਸ਼ਚਰਜ ਹੈ। ਸ਼ਰਧਾ, ਭਗਤੀ, ਨਿਰਮਾਣਤਾ, ਗਿਆਨ ਇਤਿਆਦਿਕ ਜਿਹੜੇ ਸਾਧਨਾ ਰੂਪ ਖਾਣੀਆਂ ਤੋਂ ਰਹਿਤ ਹੋਣੇ ਕਰਕੇ ਵੀ ਅਸ਼ਚਰਜ ਰੂਪ ਹੈ।
ਵਿਸਮਾਦ ਸਾਧ ਲੱਗ ਹੈ ਪ੍ਰਾਣੀ,
ਜਿਹੜੇ ਪ੍ਰਾਣੀ ਜੀਵਾਂ ਨੂੰ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਵਿਸ਼ਿਆਂ ਦੇ ਸਾਦ ਸਵਾਦ ਲੱਗੇ ਹੋਏ ਹਨ। ਇਹਨਾਂ ਵਿਸ਼ਿਆਂ ਤੋਂ ਵੀ ਬਿਸਮਾਦ ਅਚਰਜ ਰੂਪ ਹੈ ਪਰਮੇਸ਼ੁਰ ਵਾਹਿਗੁਰੂ, ਭਾਵ ਪਰੇ ਹੈ ਇਹਨਾਂ ਤੋਂ। ਬਿਸਮਾਦ ਸਾਧ ਲੱਗੇ ਹੈ ਪ੍ਰਾਣੀ, ਜਿਨ੍ਹਾਂ ਪ੍ਰਾਣੀਆਂ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਨਾਮ ਦਾ ਸਵਾਦ ਲੱਗ ਜਾਂਦਾ ਹੈ, ਇਹ ਵੀ ਬੜਾ ਅਚਰਜ ਸਰੂਪ ਹੈ, ਇਹ ਵੀ ਬਿਸਮਾਦ ਹੈ।
ਬਿਸਮਾਦ ਸੰਯੋਗ ਬਿਸਮਾਦ ਵਿਯੋਗ।
ਗੁਰੂ ਸਾਹਿਬ ਜੀ ਦੇ ਜਿਹੜਾ ਸਿੱਖਾਂ ਦੇ ਨਾਲ ਸੰਯੋਗ, ਗੁਰੂ ਸਾਹਿਬ ਦਾ ਮਿਲਾਪ ਹੋਣਾ ਹੈ, ਇਹ ਵੀ ਬੜਾ ਅਚਰਜ ਰੂਪ ਹੈ। ਸਿੱਖ ਦਾ ਸੰਸਾਰ ਨੂੰ ਮਿਥਿਆ ਜਾਣ ਕੇ ਵਿਯੋਗ ਹੋ ਜਾਣਾ, ਇਹ ਵੀ ਬੜਾ ਅਚਰਜ ਸਰੂਪ ਹੈ। ਬਿਸਮਾਦ ਸੰਯੋਗ ਬਿਸਮਾਦ ਵਿਯੋਗ, ਗੁਰੂ ਸਾਹਿਬ ਜੀ ਦਾ ਜਿਹੜਾ ਮਹਾਂਵਾਕ ਗਿਆਨ ਦਾ, ਇਹ ਜਿਹੜਾ ਗੁਰੂ ਸਾਹਿਬ ਜੀ ਦਾ ਗਿਆਨ ਦਾ ਜਿਹੜਾ ਮਹਾਂਵਾਕ ਹੈ ਨਾ, ਗਿਆਨ ਦਾ ਇਹ ਨਿਮਿਤ ਕਾਰਨ ਹੈ। ਗੁਰੂ ਸਾਹਿਬ ਦੇ ਕੋਲ ਜੋ ਮਹਾਂਵਾਕ ਹੈ, ਇਸ ਨੂੰ ਕੀ ਕਹਿੰਦੇ ਨੇ, ਗਿਆਨ ਦਾ ਨਿਮਿਤ ਕਾਰਨ। ਜਿਹੜਾ ਜੀਵ ਦੇ ਕੋਲ ਸਤੋਮਈ ਭਾਵਨਾ ਸਮੇਤ ਅੰਤਸ਼ਕਰਨ ਸਾਧਨ ਸੰਯੁਕਤ ਹੋਣਾ, ਇਹ ਰੂਪ ਦਾ ਉਪਦਾਨ ਕਾਰਨ ਗਿਆਨ ਸਰੂਪ ਦਾ। ਇਉਂ ਗੁਰਾਂ ਦੇ ਮਹਾਂਵਾਕ ਦੁਆਰਾ ਸੰਯੋਗ ਮਿਲਾਪ ਹੋਣਾ ਵੀ ਬਿਸਮਾਦ ਅਚਰਜ ਰੂਪ ਹੈ। ਸੰਸਾਰ ਦੇ ਦੁੱਖਾਂ ਦੀ ਨਿਵਿਰਤੀ ਰੂਪ ਵਿਯੋਗ ਹੋਣਾ ਵੀ ਬੜਾ ਅਚਰਜ ਰੂਪ ਹੈ। ਇਸ ਕਰਕੇ ਗਿਆਨ ਦੇ ਦੋ ਕਾਰਨ ਦੇ, ਉਪਾਦਾਨ ਕਾਰਨ ਗਿਆਨ ਦਾ ਦੱਸਿਆ, ਨਿਮਿਤ ਕਾਰਨ ਦੱਸਿਆ। ਤੋ ਇਸ ਕਰਕੇ ਜਿਵੇਂ ਘੜਾ ਜਿਹੜਾ ਹੈ ਉਹਦਾ ਉਪਾਦਾਨ ਕਾਰਨ ਮਿੱਟੀ ਹੋ ਗਈ, ਨਿਮਿਤ ਕਾਰਨ ਘਮਿਆਨ ਹੋ ਗਿਆ, ਉਹਦਾ ਡੰਡਾ ਹੋ ਗਿਆ, ਚੱਕ ਹੋ ਗਿਆ। ਇਸੇ ਤਰ੍ਹਾਂ ਗਿਆਨ ਦੇ ਨਿਮਿਤ ਕੇ ਉਪਾਦਾਨ ਕਾਰਨ ਦੱਸੇ ਹਨ।
ਵਿਸਮਾਦ ਭੁੱਖ ਵਿਸਮਾਦ ਭੋਗ।
ਪਰਮੇਸ਼ਰ ਦੇ ਨਾਮ ਜਪਣ ਦੀ ਜਿਹੜੀ ਭੁੱਖ ਨਾਮ ਹੈ, ਇੱਥੇ ਇੱਛਾ ਦਾ ਹੈ, ਇਹ ਵੀ ਅਚਰਜ ਹੈ। ਜਿਹੜੀ ਸਾਚੇ ਨਾਮ ਕੀ ਲੱਗ ਹੈ, ਭੁੱਖ। ਬ੍ਰਹਮਾਨੰਦ ਦੇ ਰਸ ਨੂੰ ਭੋਗ ਭੋਗਣਾ ਵੀ ਅਚਰਜ ਰੂਪ ਹੀ ਹੈ। ਜਾਂ ਫਿਰ ਬਿਸਮਾਦ ਭੁੱਖ ਬਿਸਮਾਦ ਭੋਗ, ਦੁਨੀਆਂ ਦੇ ਪਦਾਰਥਾਂ ਦੀ ਭੁੱਖਾਂ ਵੱਲੋਂ ਤੇ ਦੁਨੀਆਂ ਦੇ ਭੋਗਾਂ ਦੇ ਭੋਗਣ ਵੱਲੋਂ, ਤੇ ਉਹ ਵੀ ਕਹਿੰਦੇ ਪਰਮੇਸ਼ਰ ਅਚਰਜ ਤੋਂ ਅਚਰਜ ਹੈ ਇਹਨਾਂ ਭੋਗਾਂ ਵੱਲੋਂ। ਤੇ ਭਾਈ ਸਾਵਧਾਨ ਬੈਠ ਸਿੰਘਾ, ਸੁਸਤ ਹੁੰਦਾ, ਐਨਾ ਕਰਿਆ ਕਰ। ਹਾਂਜੀ ਬੋਲੋ ਜੀ।
ਵਿਸਮਾਦ ਸਿਫਤ ਵਿਸਮਾਦ ਸਾਲਾਹ।
ਪਰਮੇਸ਼ਰ ਦੀ ਸਿਫਤ ਉਸਤਤ ਕਰਨੀ ਵੀ ਬਿਸਮਾਦ ਅਚਰਜ ਹੈ। ਕੀਰਤਨ ਰੂਪ ਦੇ ਵਿੱਚ ਸਾਲਾਹ ਸਲਾਂਘਾ ਕਰਨੀ ਵੀ ਬੜੀ ਅਚਰਜ ਹੈ। ਬਿਸਮਾਦ ਸਿਫਤ ਬਿਸਮਾਦ ਸਾਲਾਹ, ਜਿਨ੍ਹਾਂ ਨੂੰ ਭਗਤੀ ਰੂਪ ਸਿਫਤ ਬਖਸ਼ੀ ਹੈ ਉਹ ਵੀ ਬਿਸਮਾਦ ਰੂਪ ਹੀ ਅਚਰਜ ਰੂਪ ਹੈ। ਜਿਨ੍ਹਾਂ ਨੂੰ ਸੰਗਤ ਵਿੱਚ ਮਿਲ ਕੇ ਕੀਰਤ ਰੂਪ ਸਲਾਂਘਾ ਕੀਤੀ ਹੈ ਉਹ ਵੀ ਅਚਰਜ ਸਰੂਪ ਹਨ। ਇਹ ਸਭ ਅਚਰਜ ਹੀ ਅਚਰਜ ਹੈ।
ਵਿਸਮਾਦ ਉੱਜੜ ਵਿਸਮਾਦ ਰਾਹ।
ਕਈ ਸੰਸਾਰ ਰੂਪੀ ਉੱਜੜ ਵਿਆਵਾਨ ਦੇ ਵਿੱਚ ਬਾਣ ਪ੍ਰਸਤੀ ਬਣ ਕੇ ਤੁਰੇ ਫਿਰਦੇ ਹੈ, ਉਹ ਵੀ ਤਾਂ ਬਿਸਮਾਦ ਅਚਰਜ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਯਤਨ ਕਰਦੇ ਹੈ। ਬਿਸਮਾਦ ਰੂਪ ਹੈ ਵਾਹਿਗੁਰੂ। ਬਿਸਮਾਦ ਰਾਹ, ਕਈ ਗਿਆਨ ਦੇ ਰਾਹ ਰਸਤੇ ਵਾਸਤੇ ਬਿਸਮਾਦ ਰੂਪ ਦੀ ਪ੍ਰਾਪਤੀ ਵਾਸਤੇ ਯਤਨ ਕਰ ਰਹੇ ਹਨ।
ਵਿਸਮਾਦ ਨੇੜੇ ਵਿਸਮਾਦ ਦੂਰ।
ਜਿਹੜੇ ਸਾਂਖ ਮਤ ਵਾਲੇ ਨੇ ਜਾਂ ਫਿਰ ਬੇਦੰਤੀ ਲੋਕ ਨੇ, ਉਹ ਨੇੜੇ ਨਜ਼ਦੀਕ ਕਹਿੰਦੇ ਹੈ ਤੇ ਉਸ ਤੋਂ ਵੀ ਪਰਮੇਸ਼ਰ ਬਿਸਮਾਦ ਅਚਰਜ ਹੈ। ਜਿਹੜੇ ਨਿਆਇਕ ਪਰਮੇਸ਼ਰ ਨੂੰ ਇੱਕ ਦੇਸੀ ਮੰਨ ਕੇ ਦੂਰ ਕਹਿਣ ਵਾਲੇ ਨੇ, ਅਚਰਜ ਰੂਪ ਹੀ ਹੈ ਸਾਰਾ, ਤੇ ਉਹਨਾਂ ਤੋਂ ਵੀ ਪਰਮੇਸ਼ਰ ਬਿਸਮਾਦ ਅਚਰਜ ਹੈ। ਭਾਵ ਕੀ ਹੈ, ਗੁਰਮੁਖਾਂ ਦੇ ਨੇੜੇ ਹੈ, ਇਹ ਵੀ ਬੜੀ ਅਚਰਜਤਾ ਹੀ ਹੈ। ਮਨਮੁਖਾਂ ਦੇ ਅਚਰਜ ਸਰੂਪ ਦੂਰ ਹੈ, ਇਹ ਵੀ ਤਾਂ ਬਹੁਤ ਹੀ ਬੜੀ ਅਚਰਜਤਾ ਵਾਲੀ ਬਾਤ ਹੈ।
ਬਿਸਮਾਦ ਦੇਖੇ ਹਾਜ਼ਰਾ ਹਜ਼ੂਰ।
ਜਿਹੜੇ ਤਤਵੇ ਤੇ ਮਹਾਤਮਾ ਪਰਮੇਸ਼ਰ ਨੂੰ ਆਪਣਾ ਆਤਮਾ ਕਰਕੇ ਹਾਜ਼ਰਾ ਹਜ਼ੂਰ ਨੇੜੇ ਤੋਂ ਨੇੜੇ ਵੇਖਦੇ ਹੈ, ਇਹ ਵੀ ਬੜੀ ਬਿਸਮਾਦ ਅਚਰਜਤਾ ਹੀ ਹੈ। ਬਿਸਮਾਦ ਦੇਖੇ ਹਾਜ਼ਰਾ ਹਜ਼ੂਰ, ਜਿਹੜਾ ਪਰਮੇਸ਼ਰ ਸਰੂਪ ਨੂੰ, ਜਿਹੜਾ ਪਰਮੇਸ਼ਰ ਅਚਰਜ ਸਰੂਪ ਨੂੰ ਨੇੜੇ ਤੋਂ ਨੇੜੇ ਵੇਖਣਾ, ਇਹ ਵੀ ਬੜੀ ਅਚਰਜਤਾ ਹੈ। ਬਿਸਮਾਦ ਤਾਂ ਹੀ ਹੈ, ਅਚਰਜਤਾ ਹੈ।
ਬਿਸਮਾਦ ਦੇਖੇ ਹਾਜ਼ਰਾ ਹਜ਼ੂਰ
ਹੋ ਗਿਆ। ਜਿਹੜੇ ਤਤਵੇ ਤੇ ਮਹਾਤਮਾ ਪਰਮੇਸ਼ਰ ਨੂੰ ਆਪਣਾ ਆਤਮਾ ਕਰਕੇ ਹਾਜ਼ਰਾ ਹਜ਼ੂਰ ਨੇੜੇ ਤੋਂ ਨੇੜੇ ਵੇਖਦੇ ਹੈ, ਇਹ ਵੀ ਬੜੀ ਬਿਸਮਾਦ ਅਚਰਜਤਾ ਹੀ ਹੈ। ਜਿਹੜੇ ਅਚਰਜ ਸਰੂਪ ਨੂੰ ਨੇੜੇ ਤੋਂ ਨੇੜੇ ਵੇਖਣਾ, ਇਹ ਬੜੀ ਅਚਰਜਤਾ ਹੈ।
ਵੇਖ ਵਿਡਾਣ ਰਹਿਆ ਬਿਸਮਾਦ।
ਜਿਸ ਨੇ ਉਸ ਵਿਡਾਨ ਅਚਰਜ ਸਰੂਪ ਪਰਮੇਸ਼ਰ ਨੂੰ ਵੇਖਿਆ ਹੈ ਵੈਰਾਗ ਵਿਵੇਕ ਦੇ ਨੇਤਨਾ ਨਾਲ, ਉਹ ਮਾਇਆ ਦੀ ਸਚਰਜਤਾ ਨੂੰ ਰਹਿ ਗਿਆ ਹੈ, ਰਹਿਆ ਮਾਇਆ ਦੀ ਜਿਹੜੀ ਬਿਸਮਾਦ ਅਸਚਰਜ ਉਹ ਤੋਂ ਰਹਿ ਗਿਆ, ਤੇ ਉਹ ਵੀ ਬਿਸਮਾਦ ਅਸਚਰਜ ਸਰੂਪ ਹੀ ਹੋ ਰਿਹਾ ਹੈ, ਰਹਿਆ ਹੋ ਰਿਹਾ ਹੈ, ਬਿਸਮਾਦ ਅਸਚਰਜ ਰੂਪ ਉਹਦਾ ਰੂਪ ਹੀ ਬਣ ਜਾਂਦਾ ਹੈ। ਵਾਹਿਗੁਰੂ ਅਸਚਰਜ ਹੈ, ਜੀਵ ਵੀ ਉਹਦਾ ਅਸਚਰਜ ਦਾ ਰੂਪ ਹੋ ਗਿਆ ਹੈ, ਹੋ ਜਾਂਦਾ ਹੈ।
ਨਾਨਕ ਬੁੱਝਣ ਪੂਰੇ ਭਾਗ,
ਸਤਿਗੁਰੂ ਜੀ ਕਥਨ ਕਰਦੇ ਹਨ ਜਿਨ੍ਹਾਂ ਦੇ ਬਹੁਤ ਪੂਰੇ ਪੂਰਨ ਭਾਗ ਹਨ ਉਹ ਇਸ ਗੱਲ ਨੂੰ ਬੁੱਝਣ ਸਮਝਦੇ ਨੇ ਕਿ ਅਸਚਰਜ ਸਰੂਪ ਪਰਮੇਸ਼ਰ ਹੈ, ਇੱਕ ਅਸਚਰਜ ਸਰੂਪ ਮਾਇਆ ਹੈ, ਇੱਕ ਅਸਚਰਜ ਸਰੂਪ ਰਚਨਾ ਹੈ, ਰਚਨਾ ਵੀ ਅਸਚਰਜ, ਮਾਇਆ ਵੀ ਅਸਚਰਜ, ਰਚਣ ਵਾਲਾ ਵਾਹਿਗੁਰੂ ਵੀ ਅਸਚਰਜ। ਇਹ ਇਸ ਦਾ ਪ੍ਰਕਰਨ ਮਹਾਰਾਜ ਨੇ ਕਿਹਾ ਇਹਦੇ ਵਿੱਚ। ਤੋ ਅੱਗੇ ਫਿਰ ਉਸ ਨੇ ਪ੍ਰਸ਼ਨ ਕੀਤਾ ਕਿ ਸਾਰਾ ਸੰਸਾਰ ਜਿਹੜਾ ਪਸਾਰਾ ਪੰਜ ਤੱਤਾਂ ਦਾ ਰਚਿਆ ਹੋਇਆ, ਪੰਜ ਤੱਤਾਂ ਦਾ ਜੜ ਹੈ, ਕਿਉਂਕਿ ਤੱਤ ਵੀ ਜੜ ਨੇ, ਇਹ ਵੀ ਜੜ, ਇਹਦੇ ਵਿੱਚ ਜਿਹੜਾ ਦਿਸਦਾ ਸੁਣਦਾ ਉਹ ਕਿਵੇਂ ਹੈ? ਤਾਂ ਗੁਰੂ ਸਾਹਿਬ ਉੱਤਰ ਦੇ ਕੇ ਕਥਨ ਕਰਦੇ ਨੇ,
ਮਹੱਲਾ ਪਹਿਲਾ,
ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਮਹੱਲੇ ਦੇ ਵਿੱਚ ਜੀ,
ਕੁਦਰਤ ਦਿਸੈ ਕੁਦਰਤ ਸੁਣੀਐ।
ਹੁਣ ਸਾਧ ਸੰਗਤ ਜੀ, ਇਹੋ ਜਿਹੀਆਂ ਕਥਾਵਾਂ ਜਿਹੜੀਆਂ ਨੇ, ਇਹੋ ਜਿਹੇ ਪ੍ਰਕਰਨ ਜਿਹੜੇ ਨੇ ਉਹ ਬੜੇ ਧਿਆਨ ਨਾਲ ਸੁਣਨ ਦੀ ਲੋੜ ਹੈ, ਕਿਉਂਕਿ ਕੁਦਰਤ ਦੇ ਨਾਂ ਤੇ ਕੁਛ ਨਾਸਤਕ ਸੋਚ ਲੋਕਾਂ ਨੂੰ ਗੁੰਮਰਾਹ ਵੀ ਕਰ ਰਹੀ ਹੈ ਵੀ ਇਸ ਚੀਜ਼ ਦਾ ਨਾਂ ਕੁਦਰਤ ਹੈ ਜੀ, ਰੱਬ ਕੋਈ ਨਹੀਂ, ਕੁਦਰਤ ਹੀ ਸਭ ਕੁਛ ਹੈ। ਉਹ ਫਿਰ ਗੁਰਮਤ ਤੋਂ ਉਲਟ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ, ਔਰ ਗੁਰਮਤ ਦੀਆਂ ਸਟੇਜਾਂ ਤੇ ਬਹਿ ਕੇ ਹੋ ਗਿਆ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਆਪਣੀ ਮਰਜ਼ੀ ਨਾਲ ਉਲਟ ਪੁਲਟ ਕਰਨਾ ਹੈ ਤਾਂ ਬਹੁਤ ਵੱਡਾ ਪਾਪ। ਜਿੱਥੇ ਕਥਨ ਕਰਨ ਵਾਲੇ ਪਾਪ ਕਰਦੇ, ਸੁਣਨ ਵਾਲੇ ਕਿਹੜਾ ਪੁੰਨ ਕਰ ਰਹੇ ਨੇ ਜਿਹੜੇ ਇਹੋ ਜੀ ਸਿਧਾਂਤ ਤੋਂ ਉਲਟ ਸੁਣਨਗੇ। ਹੁਣ ਸੁਣੋ ਕੁਦਰਤ ਕੀ ਹੈ, ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਕੁਦਰਤ ਦਿਸੈ, ਬੋਲੋ ਜੀ ਜਰਾ,
ਕੁਦਰਤ ਦਿਸੈ ਕੁਦਰਤ ਸੁਣੀਐ।
ਹੁਣ ਪਹਿਲਾਂ ਸੇਖ ਬ੍ਰਹਮ ਨੂੰ ਮਹਾਰਾਜ ਕਹਿੰਦੇ ਨੇ ਤੇ ਇਹ ਕੁਦਰਤ ਬਾਰੇ ਦੱਸਦੇ, ਫਿਰ ਨਿਰਣਾ ਕਰਨ ਵੀ ਕੁਦਰਤ ਕੀ ਹੈ, ਕੁਦਰਤ ਆਪਣੇ ਆਪ ਹੀ ਸਭ ਕੁਛ ਜਾਂ ਕੁਦਰਤ ਕਿਸੇ ਦੇ ਆਸਰੇ ਹੈ? ਜੇ ਕਾਦਰ ਨਹੀਂ ਤਾਂ ਕੁਦਰਤ ਕਿੱਥੋਂ ਹੋ ਗਈ, ਫਿਰ ਜੇ ਬੰਦਾ ਨਹੀਂ ਤਾਂ ਬੰਦੇ ਦਾ ਪਰਛਾਵਾਂ ਕਿੱਥੋਂ ਹੋ ਗਿਆ? ਇਸ ਕਰਕੇ ਕੁਦਰਤ ਦਿਸੈ ਕੁਦਰਤ ਸੁਣੀਐ, ਹੇ ਸੇਖ ਬ੍ਰਹਮ, ਕੁਦਰਤ ਪਰਮੇਸ਼ਰ ਦੀ ਸ਼ਕਤੀ ਦਾ ਨਾਮ ਹੈ ਭਾਈ। ਲਓ ਨਿਰਣਾ ਹੋ ਗਿਆ ਵੀ ਕੁਦਰਤ ਕਿਸ ਨੂੰ ਕਹਿੰਦੇ, ਰੱਬ ਦੀ ਸ਼ਕਤੀ, ਤੇ ਪਰਮੇਸ਼ਰ ਦੀ ਸ਼ਕਤੀ ਦੁਆਰਾ ਹੀ ਨੇਤਰਾਂ ਦੇ ਨਾਲ ਦਿਸੇ ਦਿਸਦਾ, ਕੁਦਰਤ ਪਰਮੇਸ਼ਰ ਦੀ ਸ਼ਕਤੀ ਨਾਲ ਹੀ ਕੰਨਾਂ ਦੁਆਰਾ ਸੁਣੀਦਾ, ਕੁਦਰਤ ਦਿਸੈ ਕੁਦਰਤ ਸੁਣੀਐ। ਅੱਗੇ ਦੱਸਦੇ ਨੇ,
ਕੁਦਰਤ ਭਾਉ ਸੁਖ ਸਾਰ,
ਕੁਦਰਤ ਪਰਮੇਸ਼ਰ ਦੀ ਸ਼ਕਤੀ ਦਾ ਭਾਉ ਡਰ ਪਿਆ ਹੀ ਸਾਰ ਸ੍ਰੇਸ਼ਟ ਸੁਖ ਪ੍ਰਾਪਤ ਹੁੰਦਾ ਉਹਦੇ ਨਾਲ।
ਕੁਦਰਤ ਪਾਤਾਲੀ ਆਕਾਸ਼ੀ,
ਕੁਦਰਤ ਪਰਮੇਸ਼ਰ ਦੀ ਸ਼ਕਤੀ ਨਾਲ ਹੀ ਪਾਤਾਲੀ ਪਤਾਲਾਂ ਦਾ, ਆਕਾਸ਼ੀ ਆਕਾਸ਼ਾਂ ਦਾ ਇਹ ਗਿਆਨ ਹੁੰਦਾ ਕਿ ਇਹ ਪਤਾਲ ਹੈ, ਇਹ ਆਕਾਸ਼ ਹੈ।
ਕੁਦਰਤ ਸਰਬ ਆਕਾਰ,
ਸਰਬ ਸਾਰੇ ਆਕਾਰ, ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦਿ ਦੇ ਇਹ ਕੁਦਰਤ ਪਰਮੇਸ਼ਰ ਦੀ ਸ਼ਕਤੀ ਨਾਲ ਹੀ ਬਣੇ ਨਾ। ਵਾਹਿਗੁਰੂ ਦੀ ਸ਼ਕਤੀ ਹੈ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀ ਮਾਣ, ਇਹ ਉਹ ਸਿਧਾਂਤ ਹੈ, ਉਹਦੇ ਨਾਲ ਹੀ ਦੱਸਦੇ ਨੇ।
ਕੁਦਰਤ ਵੇਦ ਪੁਰਾਣ ਕਤੇਬਾ,
ਕੁਦਰਤ ਪਰਮੇਸ਼ਰ ਦੀ ਸ਼ਕਤੀ ਨਾਲ ਹੀ ਚਾਰੇ ਵੇਦ, ਸ਼ਾਮ ਵੇਦ, ਰਿਗ ਵੇਦ, ਜੁਜਰ ਵੇਦ, ਅਥਰਵਣ ਵੇਦ, 18 ਪੁਰਾਣ, ਕੁਰਾਨ, ਅੰਜੀਲ, ਤੌਰੇਤ, ਜ਼ਬੂਰ ਆਦਿ ਕਤੇਬਾਂ ਜਿਹੜੀਆਂ ਬਣੀਆਂ ਨੇ, ਪੁਰਾਣ ਆਦਿ, ਚਾਰੇ ਵੇਦ, ਚਾਰੇ ਕਤੇਬਾਂ, ਇਹ ਉਸ ਦੀ ਸ਼ਕਤੀ ਦੇ ਨਾਲ ਹੀ ਬਣੇ ਨੇ ਭਾਈ।
ਕੁਦਰਤ ਸਰਬ ਵਿਚਾਰ,
ਕੁਦਰਤ ਪਰਮੇਸ਼ਰ ਦੀ ਸ਼ਕਤੀ ਨਾਲ ਇਹ ਜੀਵ ਸਰਬ ਸਾਰੀ ਵਿਚਾਰ ਦਾ ਵਿਚਾਰਮਾਨ ਬਣਦਾ ਹੈ, ਇਹ ਵੇਦਾਂ ਸ਼ਾਸਤਰਾਂ ਦੀ, ਕੁਰਾਨ ਆਦਿ ਦੀ, ਧਾਰਮਿਕ ਗ੍ਰੰਥਾਂ ਦੇ ਵਿਚਾਰ, ਇਹ ਉਹਦੀ ਸ਼ਕਤੀ ਨਾਲ ਹੀ ਪ੍ਰਾਪਤ ਹੋ ਸਕਦਾ। ਇਸ ਪ੍ਰਕਾਰ ਦੱਸਦੇ ਹਨ,
ਕੁਦਰਤ ਖਾਣਾ ਪੀਣਾ ਪਹਿਨਣ,
ਤੇ ਇਹ ਭਾਈ ਕੁਦਰਤ, ਕੁਦਰਤ ਖਾਣਾ ਪੀਣਾ ਪਹਿਨਣਾ ਆਮ ਕਰਕੇ ਪੱਕਿਆ ਹੁੰਦਾ ਕਈ ਕੀਰਤਨ ਕਰਨ ਵਾਲਿਆਂ ਦੇ ਵੀ, ਪਰ ਜਿੱਥੇ ਕੰਨਾਂ ਨਹੀਂ ਲੱਗਿਆ ਨਹੀਂ ਬੋਲਣਾ ਹੈ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਪਰਮੇਸ਼ਰ ਦੀ ਸ਼ਕਤੀ ਨਾਲ ਹੀ ਜੀਵ ਅਨੇਕਾਂ ਤਰ੍ਹਾਂ ਦਾ ਖਾਣਾ ਪੀਣਾ, ਅਨੇਕਾਂ ਤਰ੍ਹਾਂ ਦਾ ਪਹਿਨਣ ਨਾਮ ਹੈ ਪਹਿਰਾਵਾ, ਇਹ ਪਹਿਨਦਾ ਹੈ ਭਾਈ। ਕਿਸੇ ਦੀ ਪੋਥੀ ਦੀ ਪਹਿਨਣਾ ਹੈ ਤਾਂ ਨਹੀਂ, ਕੰਨਾ ਤਾਂ ਨੀ ਕਿਸੇ ਕੋਲ ਗਿਆ, ਠੀਕ ਹੈ, ਹੋਣਾ ਨੀ ਚਾਹੀਦਾ। ਹਾਂਜੀ ਚਲੋ ਅੱਗੇ,
ਕੁਦਰਤ ਸਰਬ ਪਿਆਰ,
ਤੇ ਕੁਦਰਤ ਪਰਮੇਸ਼ਰ ਦੀ ਸ਼ਕਤੀ ਨਾਲ ਇਹ ਜੀਵਾਂ ਦਾ ਪਰਸ ਪਰ ਸਰਬ ਸਾਰਾ ਪਿਆਰ ਹੈ।
ਕੁਦਰਤ ਜਾਤੀ ਜਿਨਸੀ ਰੰਗੀ,
ਖੱਤਰੀ ब्राह्मण शूद्र बैश आदि जाति जातां जिनसी जिनसां केड़ियां हुंदियां ने ऊंट हो गए घोड़े हो गए खच्चरां हो गईयां बखरे बखरे ते इहो साध सिंह जी जाति जिनसी अगे रंगी रंगी की है रंग की न काला पीला नीला चिट्टा आदि ए सब कुछ है जो
कुदरत जीव जहान
ए भी सब कुछ कुदरत जेड़े जाति जिनसी रंगी कही है ते जेड़ा से ओदे वेच जातां जेड़ियां में खत्री ब्रह्म शूद वैश आदि ए जातां जिनसी ऊठ घोड़े खचरा आदि बखरे बखरे रंगी जेड़े काला पीला आदि ए भी सब कुदरत परमेश्वर की शक्ति करके है अते कुदरत जीव जहान कुदरत परमेश्वर की शक्ति करके सारा जहान संसार ते संसार दे जीव जीव बने हुए हन
कुदरत नेकिया कुदरत बदिया
ते कुदरत परमेश्वर की शक्ति नाल ही नेकिया नेकी ते नेक कम करने वाले पुरख जानी देन भी ये नेक कम कर रहे है कुदरत परमेश्वर की शक्ति जिहड़ी अंदर ज्ञात रूप दे विच है उहदे नाल बदिया मंद कर्म करने वाले पुरख जानी देन भी यह बड़ा माड़ा कर्म कर रहा है ਉਹ ਅੰਦਰ ਸੋਚ ਜਿਹੜੀ ਹੈ ਵਾਹਿਗੁਰੂ ਨੇ ਦਿੱਤੀ ਹੋਈ ਹੈ ਇਸ ਕਰਕੇ
ਕੁਦਰਤ ਮਾਨ ਅਭਿਮਾਨ
ਤੇ ਕੁਦਰਤ ਜਿਹੜਾ ਪਰਮੇਸ਼ਰ ਵਾਹਿਗੁਰੂ ਅੰਤਰਜਮ ਦੀ ਸ਼ਕਤੀ ਨਾਲ ਹੀ ਮਾਨ ਸਤਿਕਾਰ ਅਭਿਮਾਨ ਅਭ ਨਾਮ ਹਿਰਦੇ ਦਾ ਹੈ ਹਿਰਦੇ ਦੇ ਜਿਹੜਾ ਮਾਨ ਨਾਮ ਹੈ ਹੰਕਾਰ ਦਾ ਅਭ ਹਿਰਦੇ ਚ ਹੰਕਾਰ ਹੋਣਾ ਅਭਿਮਾਨ ਹੰਕਾਰ ਹੋਣਾ ਜਾਣੀਦਾ ਹੈ ਵੀ ਇਹਦੇ ਹਿਰਦੇ ਚ ਹੰਕਾਰ ਹੈ ਉਹ ਦੂਜੇ ਨੂੰ ਪਤਾ ਨਹੀਂ ਲੱਗਦਾ ਕਹਿੰਦਾ ਵੀ ਤੇਰੇ ਬੋਲਣ ਤਾਂ ਹੰਕਾਰ ਹੈ ਤੇਰੇ ਬੋਲਣ ਚ ਕੜੱਤਣ ਹੈ ਤੇਰੇ ਬੋਲਣ ਚ ਮਿਠਾ ਉਹ ਸ਼ਕਤੀ ਵੀ ਹੈ ਨਾ ਕੋਈ ਉਹ ਕੁਦਰਤ ਅਸਚਾਰਜ ਰੂਪ ਵਾਹਿਗੁਰੂ ਦੀ ਸ਼ਕਤੀ ਹੈ
ਕੁਦਰਤ ਪਾਉਣ ਪਾਣੀ ਬੈਸੰਤਰ
ਪਾਉਣ ਹਵਾ ਪਾਣੀ ਜਲ ਬੈਸੰਤਰ ਅਗਨੀ ਇਹ ਸਭ ਕੁਦਰਤ ਪਰਮੇਸ਼ਰ ਦੀ ਸ਼ਕਤੀ ਕਰਕੇ ਹੀ ਇਹ ਬਣੇ ਨਾ ਇਹ ਉਹਦੀ ਸ਼ਕਤੀ ਹੈ ਸਾਰੇ
ਕੁਦਰਤ ਧਰਤੀ ਖਾਕ
ਖਾਕ ਨਾਮ ਹੈ ਮਿੱਟੀ ਦਾ ਮਿੱਟੀ ਰੂਪ ਧਰਤੀ ਪ੍ਰਿਥਵੀ ਵੀ ਤਾਂ ਜਿਹੜੇ ਖਾਕ ਖਾਕ ਖਾ ਆਕਾਸ਼ ਆਦਿਕ ਕੋ ਕਰੇ ਨ ਇਹ ਸਭ ਕੁਦਰਤ ਪਰਮੇਸ਼ਰ ਦੀ ਸ਼ਕਤੀ ਕਰਕੇ ਹੀ ਹੈ ਇਹ ਉਹਦੀ ਸ਼ਕਤੀ ਤੋਂ ਬਿਨਾਂ ਕੁਛ ਵੀ ਨਹੀਂ ਹੈ
ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ
ਲੋ ਹੁਣ ਨਿਚੋੜ ਹੈ ਜਿਹੜੀ ਕੁਦਰਤ ਦੀ ਗੱਲ ਕੀਤੀ ਵੀ ਜਿਹੜੇ ਲੋਕਾਂ ਨੂੰ ਕੁਦਰਤ ਨਹੀਂ ਸਮਝ ਆਉਂਦੀ ਉਹਨਾਂ ਨੂੰ ਇਹ ਸਲੋਕ ਪੜ੍ਹ ਲੈਣਾ ਚਾਹੀਦਾ ਸਦੀ ਵਾਰ ਦਾ ਚੰਗੀ ਤਰ੍ਹਾਂ ਹੁਣ ਨਿਰਣਾ ਕੀਤਾ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਸਭ ਸਾਰੀ ਪਰਮੇਸ਼ਰ ਤੇਰੀ ਤੁਹਾਡੀ ਹੀ ਕੁਦਰਤ ਸ਼ਕਤੀ ਹੈ ਤੂੰ ਇਸ ਸ਼ਕਤੀ ਦਾ ਤੂੰ ਹੀ ਕਾਦਰ ਕੁਦਰਤ ਦਾ ਮਾਲਕ ਹੈ ਤੇਰੇ ਅਧੀਨ ਹੈ ਇਸ ਕਰਕੇ ਸਾਰੇ ਸਰੀਰਾਂ ਨੂੰ ਮਹਾਰਾਜ ਤੋਂ ਕਰਤਾ ਰਚਣ ਵਾਲਾ ਹੈ ਤੇ ਤੋਂ ਬਿਨਾਂ ਨਹੀਂ ਕਿਸੇ ਨੇ ਰਚਨਾ ਕੀਤੀ ਇਹ
ਬਾਕੀ ਨਾਈ ਪਾਕ
ਤੁਹਾਡੀ ਨਾਈ ਮਹਿਮਾ ਸਿਫਤ ਮਹਿਮਾ ਵੀ ਪਾਕੀ ਪਵਿੱਤਰ ਹੈ ਤੇ ਤੂੰ ਵੀ ਪਾਕ ਪਵਿੱਤਰ ਹੈ ਜਾਂ ਫਿਰ ਪਵਿੱਤਰਾਂ ਤੋਂ ਪਵਿੱਤਰ ਹੈ ਮਹਾਰਾਜ ਤੂੰ ਤੇਰਾ ਨਾਮ ਪਵਿੱਤਰਾਂ ਤੋਂ ਪਵਿੱਤਰ ਹੈ ਤੂੰ ਪਵਿੱਤਰਾਂ ਤੋਂ ਪਵਿੱਤਰ ਹੈ ਤੇਰੀ ਸਿਫਤ ਪਵਿੱਤਰਾਂ ਤੋਂ ਪਵਿੱਤਰ ਹੈ ਇਹਦੇ ਮੁਕਾਬਲੇ ਕੋਈ ਚੀਜ਼ ਪਵਿੱਤਰ ਨਹੀਂ ਹੈ
ਨਾਨਕ ਹੁਕਮੈ ਅੰਦਰ ਵੇਖੈ
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਸਾਰੀ ਸ੍ਰਿਸ਼ਟੀ ਨੂੰ ਹੁਕਮੇ ਹੁਕਮ ਦੁਆਰਾ ਰਚ ਕੇ ਸਾਰਿਆਂ ਨੂੰ ਵੇਖਿਆ ਵੇਖ ਰਿਹਾ ਨਾਨਕ ਹੁਕਮੇ ਅੰਦਰ ਵੇਖਿਆ ਮਹਾਰਾਜ ਕਥਨ ਕਰਦੇ ਸਾਰਿਆਂ ਨੂੰ ਹੁਕਮ ਦੇ ਅੰਦਰ ਹੁਕਮ ਦੇ ਅੰਦਰ ਕੀ ਵਿੱਚ ਰੱਖ ਕੇ ਵੇਖਿਆ ਵੇਖਦਾ ਹੈ ਅਤੇ ਸਾਰਿਆਂ ਦੇ ਅੰਦਰ ਮਾਰ ਕਹਿੰਦੇ ਨੇ ਵਰਤੈ
ਤਾਕੋ ਤਾਕ
ਤੇ ਤਾਕੋ ਤਾਕ ਇੱਕੋ ਇੱਕ ਹੀ ਵਰਤੇ ਵਰਤ ਰਿਹਾ ਵਾਹਿਗੁਰੂ ਭਾਵ ਸਾਰਿਆਂ ਦੇ ਅੰਦਰ ਦੀ ਤਾਕਤ ਨੂੰ ਤੱਕਣ ਵਾਲਾ ਹੈ ਇੱਕੋ ਇੱਕ ਪਰਮੇਸ਼ਰ ਜੀ ਹੈ ਜੋ ਦ੍ਰਿਸ਼ਟਾ ਰੂਪ ਹੋ ਕਰਕੇ ਜੋ ਦ੍ਰਿਸ਼ਟਾ ਰੂਪ ਪਰਮੇਸ਼ਰ ਸਾਰਿਆਂ ਨੂੰ ਵੇਖਣ ਵਾਲਾ ਹੈ ਸਦ ਸੁਣਦਾ ਸਦ ਵੇਖਦਾ ਉਸ ਨੂੰ ਤੱਕੋ ਤੱਕਣਾ ਕਰੋ ਜਾਣੀ ਤਾਕੋ ਤਾਕ ਨਾ ਬਣ ਜਾਵੇ ਤਾਕੋ ਤਾਕ ਥੋੜਾ ਥੋੜਾ ਅੱਧਾ ਕੱਸ ਕੇ ਜਿਹੜਾ ਹੈ ਜਿਵੇਂ ਅੱਧੀ ਅਧਕ ਮੰਗੂ ਹੁੰਦਾ ਹੈ ਇਸ ਪ੍ਰਕਾਰ ਇਹ ਅਨਵੇਂ ਰੂਪ ਅਨੁਸਾਰ ਵੀ ਇਹਦਾ ਅਰਥ ਹੈ ਨਾਨਕ ਹੁਕਮੈਂ ਬੋਲਦੇ ਹੋ
ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ
ਪਰਮੇਸ਼ੁਰ ਦੇ ਹੁਕਮ ਅੰਦਰ ਹੀ ਸਾਰੀ ਸ੍ਰਿਸ਼ਟੀ ਵਰਤ ਰਹੀ ਹੈ ਹੁਕਮੇ ਅੰਦਰ ਵਰਤ ਰਹੀ ਹੈ ਸਾਰਿਆਂ ਨੂੰ ਵੇਖਦਾ ਵੇਖੈ ਤੇ ਉਸ ਨੂੰ ਤੱਕਣਾ ਕਰੋ, ਕੁਦਰਤ ਵਾਲੀਆਂ ਚੀਜ਼ਾਂ ਵਿੱਚ ਨਾ ਫਸੋ। ਭਾਵ ਇਤਨੀ ਅਨੇਕਤਾ ਵਾਲੀ ਕੁਦਰਤ ਦਾ ਕਰਤਾ ਕਾਦਰ ਹੈ, ਉਹਦੀ ਖੂਬੀ ਇਹ ਹੈ ਕਿ ਆਪਣੀ ਏਕਤਾ ਇਹਦੇ ਵਿੱਚ ਇੱਕ ਰਹਿ ਕੇ ਵੀ ਜਿਉਂ ਦਾ ਤਿਉਂ ਵਿਦਮਾਨ ਹੈ, ਜਿਉਂ ਦਾ ਤਿਉਂ ਉੱਕਣੇ, ਉਹਦੀ ਏਕਤਾ ਨੂੰ ਫਰਕ ਨਹੀਂ ਪੈਂਦਾ। ਐਸਾ ਜੋ ਵਾਹਿਗੁਰੂ ਹੈ
ਪੌੜੀ,
ਅੱਗੇ ਮਹਾਰਾਜ ਸਾਹਿਬ ਦੀ ਸੇਖ ਬ੍ਰਹਮਣ ਦੇ ਨਾਲ ਚਰਚਾ ਕਰਦੇ ਹੋ, ਪੌੜੀ ਕਥਨ ਕਰਦੇ ਨੇ।
ਆਪਿਨੈ ਭੋਗ ਭੋਗ ਕੈ,
ਇਹ ਜਿਹੜਾ ਜੀਵ ਹੈ ਆਪਿਨੈ ਆਪਣੇ ਆਪ ਹੀ ਜੀਵ, ਜਿਹੜੇ ਜੀਵਾਂ ਨੇ ਭੋਗਾਂ ਨੂੰ ਭੋਗ ਮਾਣ ਕੇ ਆਨੰਦ ਮਾਣਿਆ ਨਾ, ਭੋਗਾਂ ਦੇ ਉਸ ਵੇਲੇ ਵਾਸ਼ਨਾ ਦੇ ਅਧੀਨ ਹੋ ਕੇ ਭੋਗਾਂ ਨੂੰ ਭੋਗਦਾ ਹੈ। ਆਪ ਹੀ ਨੇ ਭੋਗ ਭੋਗ ਹੈ, ਜਦੋਂ ਉਹਨਾਂ ਭੋਗਾਂ ਨੂੰ ਭੋਗ ਗਏ, ਉਹਨਾਂ ਦਾ ਅੰਤ ਹੋ ਗਿਆ, ਪ੍ਰਲਦ ਪੂਰੀ ਹੋ ਗਈ, ਜਦੋਂ
ਹੋਏ ਭਸਮੜ ਭੌਰ ਸਿਧਾਇਆ,
ਉਦੋਂ ਪ੍ਰਲਬਦ ਪੂਰੀ ਹੋ ਕੇ ਜਦੋਂ ਮੌਤ ਆ ਗਈ ਤਾਂ ਸਰੀਰ ਜਿਹੜਾ ਭਸਮੜ ਸਵਾਹ ਦੀ ਢੇਰੀ, ਭਾਵ ਸਵਾਹ ਦਾ ਮੜਾ ਹੋ ਗਿਆ, ਭਸਮੜ ਤੇ ਮੜ ਮੜਾ ਭਸ ਸਵਾਹ, ਸਵਾਹ ਦੀ ਮੜੀ ਬਣ ਗਈ, ਕਹਿੰਦੇ ਫਲਾਣੇ ਦੀ ਮੜੀ ਹੈ, ਤੇ ਉਹਦੇ ਵਿੱਚੋਂ ਭੌਰ ਸਿਧਾਇਆ, ਭੌਰ ਜਿਹੜਾ ਜੀਵਾਤਮਾ ਪ੍ਰਲੋਕ ਨੂੰ ਸੁਧਾਰ ਗਿਆ, ਚਲਿਆ ਗਿਆ, ਕਹਿੰਦੇ ਪ੍ਰਲੋਕ ਸੁਧਾਰ ਗਿਆ ਫਲਾਣਾ, ਤੇ ਉਹ ਚਲਿਆ ਗਿਆ, ਚੱਲ ਪੈਂਦਾ ਹੈ।
ਵੱਡਾ ਹੋਆ ਦੁਨੀਦਾਰ,
ਜੋ ਦੁਨੀਆਂ ਦੇ ਵਿੱਚ ਮਾਇਆ ਨੂੰ ਰੱਖਣ ਵਾਲਾ ਵੱਡਾ ਦੁਨੀਦਾਰ, ਦੁਨੀਆਂਦਾਰ ਬਣਿਆ ਹੋਇਆ ਸੀ ਵੀ ਬੜਾ ਸ਼ਾਹੂਕਾਰ ਹੈ ਜੀ, ਬੜਾ ਅਮੀਰ ਹੈ, ਅੰਤ ਨੂੰ ਫਿਰ ਹਾਲ ਕੀ ਹੁੰਦਾ, ਉਹਦੇ ਸੂਕਮ ਸਰੀਰ ਦੇ ਤਾਏ
ਗਲ ਸੰਗਲ ਘੱਤ ਚਲਾਇਆ,
ਉਹ ਸੂਖਮ ਸਰੀਰ ਦੇ ਗਲ ਵਿੱਚ ਔਗਣਾ ਰੂਪੀ ਸੰਗਲ ਜੰਜੀਰ ਘੱਤ ਪਾ ਕੇ ਪ੍ਰਲੋਕ ਨੂੰ ਚਲਾਇਆ, ਤੋਰ ਲਿਆ। ਨਾਨਕੇ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜਿੰਨੇ ਔਗਣ ਜੰਜੀਰਾਂ ਬਣ ਜਾਣੀਆਂ ਨੇ ਇਹ, ਇਸ ਕਰਕੇ ਨਹੀਂ ਕਰਨੇ ਚਾਹੀਦੇ। ਮੋਹਲਤ ਪੁੰਨੀ ਪਾਈ ਭਰੀ, ਜਾਨੀਆੜਾ ਕੱਤ ਚਲਾਇਆ। ਅੰਮ੍ਰਿਤਸਰਾਂ ਨੂੰ ਲੇਖਾ ਦੇਣਾ ਆਏ ਕਠਿਨ ਦੂਤ ਜਮਲੇ ਨਾ, ਕਹਿ ਤਿਆਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਇਹ ਹਾਲਤ ਹੋਣੀ ਹੈ,
ਅੱਗੇ ਕਰਨੀ ਕੀਰਤ ਵਾਚੀ ਹੈ।
ਅਖੇ ਕਿੱਥੇ ਲੈ ਕੇ ਜਾਣਗੇ? ਮਹਾਰਾਜ ਕਹਿੰਦੇ ਅੱਗੇ ਪ੍ਰਲੋਕ ਵਿੱਚ ਲੈ ਕੇ ਜਾਣਗੇ। ਇਹ ਜੀਵ ਦੇ ਕਰਮਾਂ ਦੀ ਕਰਨੀ ਕਮਾਈ ਸਾਰੀ ਜ਼ਿੰਦਗੀ ਦੀ, ਉਹਨਾਂ ਨੂੰ ਕੀਰਤ ਵਡਿਆਈ ਬਾਚੀ ਹੈ, ਪੜ੍ਹੀ ਦੀ ਹੈ ਭਾਵ ਬਾਚੀ ਜਾਂਦੀ ਹੈ, ਨਿਰਣਾ ਕੀਤਾ ਜਾਂਦਾ ਹੈ, ਤੇ ਸ਼ੁਭ ਅਸ਼ੁਭ ਪੜ੍ਹ ਕੇ ਜਿਹੜੇ ਚਿੱਤਰਗੁਪਤ ਉਹ ਫਿਰ ਸੁਣਾਉਂਦੇ ਹੈ, ਆਹ ਕੰਮ ਰਾਤ ਨੂੰ ਕਰਿਆ ਸੀ, ਇਹ ਦਿਨ ਚ ਕੀਤਾ, ਗਵਾਹੀਆਂ ਦਿੰਦੇ ਆ ਫਿਰ ਉਹ ਫਿਰ ਰੂਹ ਜਿਹੜੀ ਹੈ ਨਾ, ਧਰਮ ਰਾਜ ਨੇ ਉੱਥੇ ਬਹਾ ਕੇ ਉਹਨੂੰ, ਜਿਵੇਂ ਮੁਜ਼ਰਮ ਨੂੰ ਉਹਦਾ ਦੋਸ਼ ਸਾਬਤ ਕਰਕੇ ਵੀ ਆਹ ਦੇਖੋ ਜੀ ਆਹ ਦੋਸ਼ ਸੀ, ਫੇਰ ਜੱਜ ਸਜ਼ਾ ਦਿੰਦਾ, ਇਸੇ ਤਰ੍ਹਾਂ ਧਰਮ ਰਾਜਾ ਦਿੰਦਾ।
ਬਹਿ ਲੇਖਾ ਕਰ ਸਮਝਾਇਆ,
ਧਰਮ ਰਾਜਾ ਬਹਿ ਬਿਠਾ ਕੇ ਉਹਨੂੰ ਚੰਗੀ ਤਰ੍ਹਾਂ ਕਹਿੰਦੇ ਆ ਦੇਖ ਵੀ ਸੁਣ ਲੈ, ਲੇਖਾ ਲਿਖਿਆ ਹੋਇਆ ਹਿਸਾਬ ਕਰਕੇ ਸਮਝਾਉਂਦਾ, ਤੇ ਇੰਨੇ ਇਸ ਜਨਮ ਦੇ ਪੁੰਨ ਕੀਤੇ ਸੀ ਤਾਂ ਭਾਈ ਇਹਨਾਂ ਦਾ ਫਲ ਤੈਨੂੰ ਪੁੰਨ ਦਾ ਸੁੱਖ ਮਿਲੂਗਾ, ਇੰਨੇ ਪਾਪ ਕੀਤੇ ਨੇ ਇਹਦੇ ਬਦਲੇ ਤੈਨੂੰ ਨਰਕ ਦਿੱਤਾ ਜਾਊਗਾ, ਇਹਦੇ ਬਦਲੇ ਤੈਨੂੰ ਆਹ ਸਜ਼ਾਵਾਂ ਹੋਣਗੀਆਂ ਕਿਉਂਕਿ ਤੇਰੀਆਂ ਕਰਤੂਤਾਂ ਨੇ ਕੀਤੀਆਂ ਹੋਈਆਂ, ਜੇ ਵੇ ਇਹ ਕਰਮ ਕਮਾਉਂਦੇ ਤੇ ਵੇ ਹੋ ਫਲ ਤੇ, ਉਹ ਫਲ ਦਿਨ ਅੰਤ ਦੇ ਵੇਲੇ
ਥਾਓ ਨਾ ਹੋਵੀ ਪਾਉਦੀ,
ਤੇ ਹੁਣ ਪਾਉਣ ਦੀ ਜਿਹੜੀ ਪੈਂਦੀਆਂ ਨੂੰ ਥਾਂ, ਜਿਹੜੀਆਂ ਚਰਨਦਾਸੀਆਂ ਨੇ ਜੁੱਤੀਆਂ ਨੇ, ਜਿਹੜੀਆਂ ਸਿੱਧੇ ਸ਼ਬਦਾਂ ਚ ਕਹੀਏ, ਉਹ ਜੁੱਤੀਆਂ ਪੈਂਦੀਆਂ ਨੂੰ ਫਿਰ ਦੰਡ ਇੰਨਾ ਮਿਲਦਾ, ਭੱਜ ਕੇ ਲੁਕਣ ਨੂੰ ਕੋਈ ਥਾਂ ਨਹੀਂ ਲੱਗਦਾ, ਤੇ ਇੱਥੇ ਤਾਂ ਭੱਜ ਕੇ ਬੰਦਾ ਚੱਲਦਾ ਨਾ, ਜਦੋਂ ਮਾਰ ਪੈਣ ਲੱਗਦੀ ਹੈ, ਆ ਕਈ ਥਾਂ ਤੇ ਕਈ ਬੰਦਿਆਂ ਦੇ ਦੇਖਦੇ ਹੋ ਤੁਸੀਂ, ਮਾਰ ਪੈਂਦੇ ਨੱਠ ਜਾਂਦੇ ਨੇ, ਮਾਰ ਪੈਂਦੇ ਪੈਂਦੇ ਛੜਾ ਕੇ ਚਲੇ ਜਾਂਦੇ ਨੇ, ਉੱਥੇ ਨਹੀਂ ਛੜਾ ਕੇ ਜਾ ਸਕਦਾ, ਥਾਂ ਨਾ ਹੋ ਵੀ ਥਾਂ ਨਹੀਂ ਲੱਭਣਾ, ਫਿਰ ਪਾਉਣ ਦੀ ਜਿਹੜੀਆਂ ਜੁੱਤੀਆਂ ਪੈਂਦੀਆਂ ਸਜਾਵਾਂ ਮਿਲਦੀਆਂ ਹਨ, ਭੱਜਣ ਨੂੰ ਕੋਈ ਜਗ੍ਹਾ ਨਹੀਂ ਲੱਭਣੀ ਹੈ।
ਹੁਣ ਸੁਣੀਐ ਕਿਆ ਰੂਹ ਆਇਆ,
ਭਾਵ ਉਸ ਵੇਲੇ ਜਮਦੂਤ ਕਹਿਣਗੇ ਤੇਰੀਆਂ ਰੂਹ ਆਇਆ ਰੋ ਕੇ ਕੀਤੀ ਪੁਕਾਰ ਨੂੰ, ਹੁਣ ਕਿਆ ਕੀ ਸੁਣੇਗਾ, ਕੌਣ ਹੈ ਤੇਰਾ ਇੱਥੇ ਦਰਦੀ ਬੈਠਾ, ਹੁਣ ਕਿਉਂ ਰੋ ਰਿਹਾ ਤੂੰ, ਉਸ ਵੇਲੇ ਨਹੀਂ ਸੀ ਪਤਾ ਜਦੋਂ ਕਰਤੂਤਾਂ ਕੀਤੀਆਂ, ਇਸ ਕਰਕੇ ਫਿਰ ਜੀਵ ਰੋਂਦਾ ਹੈ ਕਰਲਾਉਂਦਾ ਹੈ, ਕਹਿੰਦੇ ਹੁਣ ਸੁਣੀਐ ਕੌਣ ਸੁਣੂਗਾ ਹੁਣ ਤੇਰੇ ਰੋਣੇ ਨੂੰ, ਰੋਣ ਕੋਈ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੁੰਦਾ, ਪਛਤਾਵੇ ਦੁਖੀ ਹੋਊਗਾ, ਦੁਖੀਆ ਚੱਲਿਆ ਰੋਏ ਇੱਥੋਂ ਵੀ ਰੋ ਕੇ ਜਾਏਗਾ, ਅੱਗੇ ਧਰਮ ਰਾਜ ਦੀਆਂ ਸਜਾਵਾਂ ਜਦੋਂ ਛਿੱਤਰ ਪੈਣਗੇ, ਮਾਰਾਂ ਪੈਣਗੀਆਂ, ਪਾਉਂਦੀ ਨੂੰ ਥਾਂ ਨਹੀਂ ਲੱਭੇਗਾ, ਇੰਨੀ ਮਾਰ ਪਵੇਗੀ, ਜਿਵੇਂ ਆ ਦੇਖਿਆ ਨੀ ਚੰਦੂ ਦੇ ਮਾਰ ਪਾਈ ਸਿੱਖਾਂ ਨੇ, ਉਹ ਵਾਰੀ ਨਹੀਂ ਸੀ ਮਿਲਦੀ ਸਿੱਖਾਂ ਨੂੰ ਜੁੱਤੀਆਂ ਮਾਰਨ ਨੂੰ, ਉਹਨੂੰ ਕਹਿੰਦੇ ਫੌਥੌਨ, ਉਹ ਵੀ ਪਾਉਂਦੀ। ਇਸ ਪ੍ਰਕਾਰ ਦੀ ਤੈਨੂੰ ਸਜ਼ਾ ਮਿਲੇਗੀ।
ਮਨ ਅੰਧਾ ਜਨਮ ਗਵਾਇਆ,
ਇਸ ਪ੍ਰਕਾਰ ਤੈਨੂੰ ਕਿਹਾ ਜਾਏਗਾ ਅੰਧੇ ਅਗਿਆਨੀ, ਹੇ ਅਗਿਆਨੀ ਮਨ ਵਾਲੇ ਜੀਵ, ਤੇ ਜਿਨ੍ਹਾਂ ਨੇ ਵਿਸ਼ਿਆਂ ਦੇ ਵਿੱਚ ਆਪਣਾ ਜਨਮ ਗਵਾ ਲਿਆ। ਅੰਧੇ ਅਗਿਆਨੀ ਜਿਹੜੇ ਮਨ ਜੀਵ ਨੇ, ਉਹ ਵਿਸ਼ਿਆਂ ਪਾਪਾਂ ਦੀ ਸੰਗਤ ਕਰਕੇ ਆਪਣੇ ਮਨੁੱਖਾ ਜਨਮ ਵਿਅਰਥ ਹੀ ਗਵਾ ਲਿਆ, ਗਵਾਚ ਗਿਆ ਉਹਨਾਂ ਦੇ ਕੋਲੋਂ। ਤੇ ਕਿਉਂਕਿ ਮਨ ਦਾ ਅੰਧਾ ਸੀ, ਅੰਦਰੋਂ ਅੰਨਾ ਬਾਹਰੋਂ ਅੰਨਾ, ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ। ਤੇ ਇਸ ਪ੍ਰਕਾਰ ਫਿਰ ਉਹ ਜਿਹੜਾ ਸੀ ਅੰਧੇ, ਇਹ ਨਾ ਆਖੇ ਜਿਨ ਮੁਖ ਲੋਏ ਨਾ ਹੈ। ਅੰਧੇ ਤਾਂ ਉਹ ਹੁੰਦੇ ਜਿਹੜੇ ਰੱਬ ਦੇ ਵੱਲੋਂ ਸਾਧ ਸਿੰਘ ਜੀ ਨਾਮ ਭੁੱਲਿਆ ਹੋਇਆ, ਜਿਨ੍ਹਾਂ ਨੂੰ ਜਨਮ ਗਵਾਇਆ ਉਹਨਾਂ ਨੇ ਵਿਅਰਥ, ਜਿਨ੍ਹਾਂ ਨੇ ਜਨਮ ਗਵਾ ਲਿਆ, ਗੁਆਚ ਗਿਆ, ਗੁਆਚ ਜਾਣਾ ਕਈਆਂ ਦੇ ਕੋਲੋਂ ਗੁਆਚ ਗਿਆ। ਜੇ ਅਸੀਂ ਨਾ ਸਾਂਭਿਆ ਸਾਡੇ ਕੋਲੋਂ ਗੁਆਚ ਜਾਏਗਾ। ਭਾਈ ਤਕੜੇ ਹੋ ਕੇ ਸਿਮਰਨ ਕਰੋ, ਸੇਵਾ ਕਰੋ, ਉਨਾ ਕੁ ਬੋਲੋ ਜਿੰਨਾ ਕੁ ਬੋਲੇ ਬਿਨਾਂ ਸਰਦਾ ਨਹੀਂ ਹੈ। ਤੁਹਾਡੇ ਵਿੱਚੋਂ ਦੇਖਿਆ ਭਜੰਗੀ ਦਾ ਕਿਹਾ ਜਿਹਾ ਸੁਭਾਅ ਹੈ, ਉਨਾ ਕੁ ਬੋਲਦਾ ਜਿੰਨਾ ਕੁ ਬੁਲਾਓ, ਇਹ ਵੀ ਤਾਂ ਤੁਹਾਡੇ ਵਿੱਚ ਹੀ ਹੈ। ਇੱਕ ਇਹੋ ਜਿਹੇ ਨੇ ਹਰ ਵਕਤ ਤੇ ਬੋਲੀ ਜਾਂਦੇ, ਆਪਣੇ ਸੁਭਾਅ ਤੇ ਆਪਣੀ ਜ਼ਬਾਨ ਤੇ ਥੋੜਾ ਜਿਹਾ ਲਗਾਮ ਦੇ, ਜਿਵੇਂ ਘੋੜੇ ਦੀ ਲਗਾਮ ਦਿੱਤਾ। ਲਗਾਮ ਕਾਹਦਾ ਦੇਣਾ? ਸ਼ਬਦ ਦਾ, ਮੂਲ ਮੰਤਰ ਦਾ, ਗੁਰਮੰਤਰ ਦਾ। ਇਹ ਨਹੀਂ ਵੀ ਚੁੱਪੇ ਕਰ ਜਾਓ ਪਸ਼ੂਆਂ ਵਾਂਗੂ, ਨਹੀਂ, ਬੋਲੋ ਜਿੰਨੇ ਕੁ ਲੋੜ ਹੈ, ਪਰ ਬੇਲੋੜਾ ਨਾ ਬੋਲੋ। ਬੇਲੋੜਾ ਖਾਣਾ, ਬੇਲੋੜਾ ਬੋਲਣਾ, ਬੇਲੋੜਾ ਪਹਿਨਣਾ, ਬੇਲੋੜਾ ਸੌਣਾ, ਬੇਲੋੜਾ ਬੈਠਣਾ, ਇਹ ਸਭ ਗੱਲਾਂ ਇਹਨਾਂ ਦਾ ਲੇਖ ਹੈ, ਹਿਸਾਬ ਕਿਤਾਬ ਹੋਣਾ, ਇਸ ਕਰਕੇ ਨਹੀਂ ਕਰਨੀਆਂ ਚਾਹੀਦੀਆਂ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਜਿਹੜਾ ਉਪਦੇਸ਼ ਦਿੱਤਾ, ਇਹਦਾ ਮੁੱਖ ਭਾਵ ਜਿਹੜਾ ਉਹ ਸਮਝ ਲਓ, ਇੱਥੇ ਸਮਾਪਤੀ ਹੋਏਗੀ। ਮਹਾਰਾਜ ਸਾਹਿਬ ਨੇ ਸਲੋਕ ਤੇ ਪੌੜੀ ਦਾ ਮੁੱਖ ਭਾਵ ਕਿਹੜਾ ਹੈ? ਤੀਸਰੇ ਸਲੋਕ ਵਿੱਚ ਸਤਿਗੁਰਾਂ ਨੇ ਸੇਖ ਬ੍ਰਹਮ ਦੇ ਨਾਲ ਸਵਾਲ ਜਵਾਬ ਕਰਦਿਆਂ ਮਾਇਆ ਦੀ ਅਚਰਜਤਾ ਦਿਖਾਈ ਹੈ। ਇਸ ਮਾਇਆ ਕਰਕੇ ਨਾਦ, ਵੇਦ, ਪੌਣ, ਪਾਣੀ ਆਦਿ ਦੇ ਅਨੰਤ ਪ੍ਰਕਾਰ ਦੇ ਜੀਵ ਰਚੇ ਹੋਏ ਹਨ, ਇਹ ਦੱਸਿਆ, ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪੌਣ ਦੀ ਨਿਆਈ ਰਜੋਗੁਣੀ, ਪਾਣੀ ਦੀ ਨਿਆਈ ਸਤੋਗੁਣੀ, ਤੇ ਜੀਵ ਉਹਨਾਂ ਦੀ ਬਿਸਮਾਤਤਾ ਅੰਤ ਨਹੀਂ ਪਾ ਸਕਦੇ। ਉਸ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਆਪਣੀ ਸ਼ਕਤੀ ਨਾਲ ਰਚੀ ਹੈ, ਆਪ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਇਹਦੇ ਵਿੱਚ ਤਮੋ ਗੁਣ ਰਚਿਆ ਹੋਇਆ ਹੈ, ਆਪ ਹੀ ਇੱਕੋ ਪਰਮੇਸ਼ਰ ਸਾਰੇ ਜਗਤ ਨੂੰ ਆਪਣੇ ਹੁਕਮ ਵਿੱਚ ਵਰਤਾ ਰਿਹਾ ਹੈ, ਇਹ ਉਹਦਾ ਵਰਤਾਰਾ ਵਰਤ ਰਿਹਾ ਹੈ। ਜਿਹੜੇ ਉਸ ਪਰਮੇਸ਼ਰ ਦੀ ਬਰਾਬਰੀ ਕਰਦੇ ਆ, ਆਪਣੇ ਆਪ ਨੂੰ ਕਰਤਾ ਮੰਨਦੇ ਹੈ, ਉਹ ਆਪਣੇ ਆਪ ਦੀ ਸਮਾਪਤੀ ਕਰਕੇ ਚਲੇ ਜਾਣਗੇ, ਤੇ ਭਾਵ ਸਰੀਰ ਭਸਮ ਦਾ ਬੜਾ ਸਵਾਹ ਬਣ ਜਾਏਗਾ, ਸੂਖਮ ਸਰੀਰ ਨਿਕਲ ਕੇ ਪ੍ਰਲੋਕ ਨੂੰ ਚਲਿਆ ਜਾਊਗਾ। ਉੱਥੇ ਕਰਨੀ ਅਨੁਸਾਰ ਲੇਖਾ ਬਚਿਆ ਜਾਂਦਾ ਹੈ, ਮੰਦ ਕਰਮੀ ਜਿਹੜੇ ਉਹਨਾਂ ਨੂੰ ਜੁੱਤੀਆਂ ਪੈਂਦੀਆਂ ਨੇ, ਤੇ ਲੋਕਾਂ ਨੂੰ ਕੋਈ ਥਾਂ ਨਹੀਂ ਮਿਲਦੀ, ਉੱਥੇ ਰੋਣੇ ਨੂੰ ਕੋਈ ਨਹੀਂ ਸੁਣਦਾ। ਇਉਂ ਅਗਿਆਨੀ ਜੀਵਾਂ ਨੇ ਆਪਣਾ ਅਮੋਲਕ ਮਨੁੱਖਾ ਜਨਮ ਵਿਸ਼ਿਆਂ ਵਿੱਚ ਲੱਗ ਕੇ ਵਿਅਰਥ ਹੀ ਗੁਆਉਣਾ ਕੀਤਾ ਹੈ, ਸਾਂਭ ਨਹੀਂ ਹੋਇਆ ਹੈ। ਇਹ ਅੱਜ ਦੀ ਵਿਚਾਰ ਜਿਹੜੀ ਸੀ ਇਸ ਪੌੜੀ ਦੀ, ਕਿਉਂਕਿ ਪਹਿਲੀ ਜਿਹੜੀ ਪੌੜੀ ਸੀ ਜਾਂ ਪਹਿਲਾ ਸਲੋਕ ਸੀ ਉਹਦੀ ਪਹਿਲਾਂ ਜਿਹੜੀ ਵਿਚਾਰ ਸੁਣਾ ਦਿੱਤੀ ਹੈ, ਅਤੇ ਇਹਦਾ ਮੁੱਖ ਭਾਵ ਜਿਹੜਾ ਹੈ, ਇਹ ਸਮੁੱਚਾ ਜਿਹੜਾ ਨਿਚੋੜ ਹੈ ਇਹਦਾ ਸਲੋਕ ਦੇ ਪੌੜੀ ਦਾ, ਉਹ ਇਸ ਤਰ੍ਹਾਂ ਦਾ ਹੈ ਜਿਹੜਾ ਆਪ ਜੀ ਨੂੰ ਸੁਣਾ ਦਿੱਤਾ। ਆਓ ਹੁਣ ਇੱਥੇ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਬਖਸ਼ ਦੇਣ। ਹਾਂਜੀ,
ਥਾਉ ਨਾ ਹੋਵੇ ਪਾਉਂਦੀ
ਹੁਣ ਸੁਣੀਐ ਕਿਆ ਰੁਆਇਆ, ਮਨ ਅੰਧੈ ਜਨ ਗਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।